Thank you. ਤਾਂ ਦਰਗੇ ਵੈਸਣ ਪਾਈ ਹੈ, ਕਹੋ ਨਾਨਕ ਬਾਹ ਲਗਾਈ। ਆਧਾਰੇ ਦੂਰ ਦਰਾਜ ਤੋਂ ਕਾਰੋਬਾਰ ਛੱਡ ਕੇ ਗੁਰੂ ਦੇ ਦਰਬਾਰ ਪਹੁੰਚੇ, ਧਿਆਨ ਦੇ ਨਾਲ ਚਿਤਵਿਤੀਆਂ ਨੂੰ ਇਕਾਗਰ ਕਰੋ, ਜੋ ਕੁਛ ਬਚਨ ਬੇਨਤੀ ਕੀਤੇ ਜਾਂਦੇ ਨੇ ਉਹਨੂੰ ਸੁਣ ਕੇ ਹਿਰਦੇ ਚ ਧਾਰਨ ਕਰੋ। ਕੱਲ ਆਪਣੇ ਸਾਰਿਆਂ ਨੇ ਸਰਵਣ ਕੀਤਾ ਸੀ, ਬਹੁਤ ਲੰਬੀਆਂ ਚੌੜੀਆਂ ਆਪਾਂ ਗੱਲਾਂ ਕਰੀਆਂ ਸਨ, ਤੇ ਸੰਖੇਪ ਦੇ ਅੰਦਰ ਇੱਕ ਪ੍ਰੇਮੀ ਆਉਂਦਾ ਗੁਰੂ ਮਹਾਰਾਜ ਦੇ ਪਾਸ, ਗੁਰੂ ਪੰਜਵੇਂ ਪਾਤਸ਼ਾਹ ਦੇ। ਉਹ ਬੰਦੇ ਨੂੰ ਸਿੱਖੀ ਦਾ ਪਤਾ ਨਹੀਂ, ਪਰ ਉਹਦੇ ਸੰਸਕਾਰ ਪਿਛਲੇ ਜਨਮ ਦੇ ਬਹੁਤ ਪ੍ਰਬਲ ਨੇ, ਪ੍ਰਬਲ ਹੋਣ ਕਰਕੇ ਉਹਦੇ ਮਨ ਵਿੱਚ ਰਹਿੰਦਾ ਕਿ ਕੋਈ ਰਾਹ ਮਿਲ ਜਾਵੇ, ਕੋਈ ਘਾਟ ਮਹਿਸੂਸ ਹੁੰਦੀ ਹੈ ਅੰਦਰ, ਉਸ ਘਾਟ ਨੂੰ ਭਰਨ ਦਾ ਯਤਨ ਕਰਦਾ। ਇਲਾਕੇ ਦਾ ਬੜਾ ਭਾਰਾ ਚੌਧਰੀ ਹੈ, ਬਹੁਤ ਸਾਰੇ ਪਿੰਡ ਉਸ ਨੂੰ ਮੰਨਦੇ ਨੇ, ਲੇਕਿਨ ਉਹ ਸਰਵਰ ਨੂੰ ਮੰਨਣ ਵਾਲਾ ਕਬਰ ਨੂੰ ਮੰਨਦਾ, ਤੇ ਫੇਰ ਉੱਥੇ ਜਾ ਕੇ ਬਾਜੀ ਪਾਉਂਦਾ, ਖੇਰ ਪਾਉਂਦਾ, ਲੋਹਾ ਆਪਣੀ ਪਿੱਠ ਤੇ ਮਾਰਦਾ, ਮਸਤਾਨਾ ਜਿਹਾ ਹੋ ਜਾਂਦਾ। ਗੁਰੂ ਮਹਾਰਾਜ ਗੁਰੂ ਪੰਜਵੇਂ ਪਾਤਸ਼ਾਹ ਦੇ ਪਾਸ ਆ ਕੇ ਉਸਨੇ ਜਦ ਗੁਰੂ ਮਹਾਰਾਜ ਦਾ ਕੀਰਤਨ ਸਰਵਣ ਕੀਤਾ, ਬਚਨ ਸਰਵਣ ਕੀਤੇ, ਤਾਂ ਸੱਟ ਪਈ ਉਹਦੇ ਹਿਰਦੇ ਦੇ ਉੱਪਰ, ਇੱਕ ਬਾਣ ਲੱਗਿਆ ਉਹਦੇ ਹਿਰਦੇ ਤੇ। ਬਹੁਤੇ ਬਚਨ ਨਹੀਂ ਸੁਣੇ ਅਸੀਂ, ਤਾਂ ਦੀਵਾਨ ਸੁਣੀ ਜਾਂਦੇ ਹਾਂ, ਵਾਰ ਵਾਰ ਸੁਣੀ ਜਾਂਦੇ ਹਾਂ, ਕਦੇ ਉਹ ਮਹਾਤਮਾ ਦਾ, ਕਦੇ ਉਹ ਮਹਾਤਮਾ ਦਾ, ਪਰ ਕੋਈ ਉਹ ਹੈ ਜਿਹਦੇ ਹਿਰਦੇ ਵਿੱਚ ਛੇਕ ਪੈਂਦਾ। ਉਹ ਪ੍ਰੇਮੀ ਐਸਾ ਸੀ ਕਿ ਉਸਨੇ ਬਚਨ ਸਰਵਣ ਕੀਤੇ, ਕਰਦੀ ਸਾਰ ਹਿਰਦੇ ਵਿੱਚ ਛੇਕ ਪੈ ਗਿਆ, ਤੇ ਸੰਘ ਦੇ ਨਾਲ ਜਾ ਰਿਹਾ, ਤੇ ਜਾਂਦੇ ਜਾਂਦੇ ਸੰਘ ਨੂੰ ਕਹਿਣ ਲੱਗਿਆ ਵੀ ਲਓ ਭਾਈ ਆਹ ਆਪਣੀਆਂ ਚੀਜ਼ਾਂ ਸਾਂਭੋ, ਮੈਂ ਤਾਂ ਜਿੱਥੇ ਆਉਣਾ ਸੀ ਆ ਗਿਆ। ਉਹਨੂੰ ਸਮਝਾਉਂਦੇ ਹੈ ਕਿ ਭਾਈ ਤੀਰਥ, ਤੂੰ ਚੌਧਰੀ ਹੈ ਸਾਰੇ ਇਲਾਕੇ ਦਾ, ਵੱਡਾ ਆਦਮੀ ਹੈ, ਤੇ ਜੇ ਤੂੰ ਹੀ ਪੀਰ ਨੂੰ ਨਾਰਾਜ਼ ਕਰ ਲਿਆ ਫਿਰ ਸਾਡਾ ਕੀ ਹਾਲ। ਕਹਿਣ ਲੱਗਿਆ ਮੈਨੂੰ ਪੀਰਾਂ ਦਾ ਪੀਰ ਮਿਲ ਗਿਆ, ਵੱਡਾ ਪੀਰ ਮਿਲ ਗਿਆ, ਮੈਨੂੰ ਹੋਰ ਕਿਸੇ ਹੁਣ ਪੀਰ ਦੀ ਲੋੜ ਨਹੀਂ ਹੈ। ਗੁਰੂ ਮਹਾਰਾਜ ਦੇ ਪਾਸ ਆ ਕੇ ਬੇਨਤੀ ਕਰਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਨਾਮ ਦੀ ਦਾਤ ਦਿਓ। ਗੁਰੂ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਪ੍ਰੇਮੀਆ, ਨਾਮ ਇੰਨੀ ਸਸਤੀ ਚੀਜ਼, ਇਹ ਆਪਾਂ ਸਾਰੀ ਵਿਚਾਰ ਕਰੀਏ, ਕਿਉਂਕਿ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ। ਫਿਰ ਇਹ ਨਾਮ ਤਾਂ ਸਾਰੀ ਦੁਨੀਆਂ ਲੈ ਲੈਂਦੀ ਹੈ, ਪਰ ਸਿਰੇ ਕਿਸੇ ਕਿਸੇ ਦਾ ਲੱਗਦਾ। ਕਾਰਨ ਕੀ ਹੈ ਕਿ ਸਿਰੇ ਨਾਮ ਕਿਉਂ ਨਹੀਂ ਲੱਗਦਾ? ਪਹਿਲਾਂ ਤਾਂ ਇਹ ਹੈ ਸਾਡੇ ਮਨ ਵਿੱਚ ਰੁਚੀ ਨਹੀਂ ਹੁੰਦੀ, ਅਸੀਂ ਚਾਹੁੰਦੇ ਨਹੀਂ ਹਾਂ ਕਿ ਅਸੀਂ ਸੰਸਾਰ ਤੋਂ ਪਾਰ ਹੋ ਜਾਈਏ। ਪਸ਼ੂ ਬਿਰਤੀ 'ਚ ਅਸੀਂ ਰਹਿੰਦੇ ਹਾਂ, ਅਜੇ ਮਨੁੱਖ ਬਿਰਤੀ ਸਾਡੇ ਅੰਦਰ ਨਹੀਂ ਜਾਗੀ, ਮਨੁੱਖ ਬਿਰਤੀ ਤੋਂ ਬਾਅਦ ਫਿਰ ਦੇਵਤਾ ਬਿਰਤੀ ਜਾਗਣੀ, ਅਜੇ ਅਸੀਂ ਬਹੁਤ ਹੇਠਾਂ ਤੁਰੇ ਫਿਰਦੇ ਹਾਂ, ਇਸ ਕਰਕੇ ਸਾਡਾ ਨਾਮ ਨਹੀਂ ਚੱਲਦਾ। ਅੰਮ੍ਰਿਤ ਅਸੀਂ ਛਕ ਲੈਂਦੇ ਹਾਂ, ਪੰਜ ਪਿਆਰੇ ਨਾਮ ਦੇ ਦਿੰਦੇ ਨੇ, ਲੇਕਿਨ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਅਸੀਂ ਕਿਸੇ ਕਿਨਾਰੇ ਨਹੀਂ ਲੱਗਦੇ। ਬੜੀ ਮਾੜੀ ਹਾਲਤ ਹੋ ਰਹੀ ਹੈ, ਬੜੀ ਮੁਸ਼ਕਲ ਦੇ ਨਾਲ ਸਾਨੂੰ ਆ ਮਾਨਸ ਸਰੀਰ ਪ੍ਰਾਪਤ ਹੋਇਆ, ਪਰ ਦੇਖਦਿਆਂ ਦੇਖਦਿਆਂ ਸਭ ਦਾ ਲੰਘਦਾ ਤੁਰਿਆ ਜਾਂਦਾ, ਫੇਰ ਮੁੜ ਕੇ ਸਵਾ ਹੱਥ ਨਹੀਂ ਆ। ਗੁਰੂ ਮਹਾਰਾਜ ਕਹਿੰਦੇ ਪ੍ਰੇਮੀਓ ਧਿਆਨ ਦੇਵੋ, ਥੋੜਾ ਜਿਹਾ ਧਿਆਨ ਦੇਵੋ, ਬਹੁਤ ਕੀਮਤੀ ਚੀਜ਼ ਤੁਹਾਡੇ ਹੱਥ ਚੋਂ ਲੰਘਦੀ ਜਾਂਦੀ ਹੈ। ਰੋਜ਼ 24,000 ਸਵਾਸ ਤੁਹਾਡਾ ਖਤਮ ਹੋ ਜਾਂਦਾ, ਸਵਾਸ ਮੁੱਕਦੇ ਜਾਂਦੇ ਨੇ, ਤੇ ਕੌਡੀਆਂ ਦੇ ਭਾ ਤੁਹਾਡਾ ਜਨਮ ਲੰਘਦਾ ਜਾਂਦਾ। ਇਸ ਤਰ੍ਹਾਂ ਬੋਲੋ,
ਤੇਰਾ ਜਨਮ
ਜਿਹੜਾ ਹੀਰੇ ਨੂੰ ਕੌਡੀ ਦੇ ਭਾਅ ਤੇ ਵੇਚਦੇ। ਇਸ ਤਰ੍ਹਾਂ ਦੇ ਨਾਲ ਸਾਡਾ ਜਨਮ ਲੰਘਦਾ ਤੁਰਿਆ ਜਾਂਦਾ। ਸਾਧ ਸਿੰਘ ਜੀ ਉਹ ਪ੍ਰੇਮੀ ਐਸਾ ਨਹੀਂ ਸੀ, ਉਹਨੇ ਗੁਰੂ ਦੀ ਬਾਣੀ ਸਰਵਣ ਕੀਤੀ, ਪਿਛਲੇ ਸੰਸਕਾਰਾਂ ਨੇ ਹਲਾਰਾ ਮਾਰਿਆ। ਗੁਰੂ ਮਹਾਰਾਜ ਦੇ ਚਰਨਾਂ ਚ ਪੇਸ਼ ਹੋ ਕੇ ਬੇਨਤੀ ਕਰਦਾ ਕਿ ਪਾਤਸ਼ਾਹ ਕਿਰਪਾ ਕਰੋ ਮੇਰੇ ਤੇ, ਮੈਨੂੰ ਨਾਮ ਦੀ ਦਾਤ ਦੇਵੋ, ਆਪਣਾ ਸਿੱਖੀ ਦੀ ਦਾਤ ਦੇਵੋ। ਮਹਾਰਾਜ ਕਹਿਣ ਲੱਗੇ, ਪ੍ਰੇਮੀ ਕੀ ਕਰਦਾ ਹੁੰਦਾ, ਹੁਣ ਤਾਈ ਕੀ ਕਰਿਆ, ਤੇਰੀ ਦਾਤ ਦੀ ਉਮਰ ਲੰਘ ਚੁੱਕੀ ਹੈ। ਕਹਿਣ ਲੱਗਿਆ, ਮਹਾਰਾਜ ਮੈਂ ਇੱਕ ਪੀਰ ਨੂੰ ਮੰਨਦਾ ਸੀ ਤੇ ਮੈਂ ਉਹਦਾ ਰੀਤ ਬਣਿਆ ਹੋਇਆ ਸੀਗਾ, ਮੈਂ ਇਲਾਕੇ ਦਾ ਚੌਧਰੀ ਵੀ ਹਾਂ ਮਹਾਰਾਜ, ਤੇ ਮੈਂ ਸੰਗ ਲੈ ਕੇ ਜਾਇਆ ਕਰਦਾ। ਮਹਾਰਾਜ ਕਹਿੰਦੇ, ਪ੍ਰੇਮੀਆਂ ਤੂੰ ਤਾਂ ਫੇਰ ਸਿੱਖੀ ਧਾਰਨ ਨਹੀਂ ਕਰ ਸਕਦਾ, ਸਿੱਖੀ ਧਾਰਨ ਕਰਨੀ ਬਹੁਤ ਔਖੀ ਹੈ, ਤੇ ਅਸੀਂ ਤੈਨੂੰ ਸਲਾਹ ਦਿੰਦੇ ਹਾਂ ਕਿ ਤੂੰ ਉਸੇ ਹਾਲਤ ਚ ਰਹਿ, ਸਿੱਖੀ ਨਾ ਧਾਰਨ ਕਰ, ਸਿੱਖੀ ਕਰਨੀ ਬਹੁਤ ਔਖੀ ਹੈ ਧਾਰਨ ਕਰਨ। ਕਹਿਣ ਲੱਗਿਆ, ਸੱਚ ਪਾਤਸ਼ਾਹ ਜੇ ਸਿਰ ਦੇਣ ਤੋਂ ਬਾਅਦ ਵੀ ਮੈਨੂੰ ਸਿੱਖੀ ਮਿਲ ਜਾਵੇ ਤਾਂ ਵੀ ਸਸਤੀ ਹੈ, ਕਿਉਂਕਿ ਮੈਂ ਬੇਅਰਾਦਾ ਕਰ ਲਿਆ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰਦੇ ਹਾਂ, ਪੜ੍ਹੋ ਗਿਆਨ ਜਿਉਂਦੇ ਮਰ ਜਾ ਬਣਾ ਸਿੱਖੀ ਸਿੱਖੀ ਇੰਨੀ ਸਿਖਾਲੀ ਨਹੀਂ ਹੈ, ਬਹੁਤ ਔਖੀ ਚੀਜ਼ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਣ, ਪਹਿਲਾਂ ਮਰਨ ਕਬੂਲ, ਜੀਵਨ ਕੀ ਛਾਸ ਹੋ ਸਵਨ ਕੀ ਰਹਿਣਗਾ ਤਾਂ ਉਹ ਹਮਾਰੇ ਪਾਸ, ਪਹਿਲਾਂ ਮਰਨਾ ਕਬੂਲ ਕਰਨਾ ਪੈਣਾ। ਸਰੀਰਕ ਤੌਰ ਤੇ ਨਹੀਂ ਅਸੀਂ ਮਾਰਦੇ, ਤੇਰੇ ਅੰਦਰ ਜਿਹੜੀ ਹਮ ਹੈ, ਜਿਹੜਾ ਮੈਂ ਬਣਿਆ ਹੋਇਆ ਇਹ ਤੇਰੇ ਚ ਨਹੀਂ ਰਹਿਣੀ, ਇਹ ਕਬੂਲ ਕਰ ਲੈ ਪਹਿਲਾਂ ਮੈਂ ਇਹਨੂੰ ਮਾਰਨਾ, ਫਿਰ ਸਿੱਖੀ ਮਿਲ ਜਾਏਗੀ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਬਹੁਤ ਹੋਵਣ, ਸਬਰ ਵਾਲਾ ਹੋਵੇ, ਸ਼ਹੀਦ ਹੋਵੇ ਤੇ ਸਾਦਕ ਹੋਵੇ, ਸਿਦਕ ਵਾਲਾ ਹੋਵੇ, ਤਿੰਨ ਗੱਲਾਂ ਜ਼ਰੂਰੀ ਨੇ। ਸਬਰ ਕਿੰਨਾ ਹੁੰਦਾ ਹੈ ਧਿਆਨ ਦੇ ਨਾਲ ਸੁਣਿਆ, ਕਿੰਨਾ ਸਿੱਖ ਨੂੰ ਸਬਰ ਚਾਹੀਦਾ। ਇੱਕ ਵਾਰੀ ਇਹ ਸਵਾਲ ਹੋਇਆ ਇਰਾਨ ਦੇ ਬਾਦਸ਼ਾਹ ਦੀ ਕਚਹਿਰੀ ਚ ਕਿ ਸਬਰ ਦਾ ਤੇ ਸ਼ੁਕਰ ਦਾ ਕੀ ਮਹਿਨ ਹੈ। ਵੱਡੇ ਵੱਡੇ ਉਲਮਾ ਬੈਠੇ ਸੀ, ਵਿਦਵਾਨ ਬੈਠੇ ਸੀ, ਤੇ ਉਹਨਾਂ ਨੇ ਇਸ ਗੱਲ ਦਾ ਜਵਾਬ ਦਿੱਤਾ। ਬਾਦਸ਼ਾਹ ਕਹਿਣ ਲੱਗਿਆ, ਮੇਰੀ ਤਸੱਲੀ ਨਹੀਂ ਹੋਈ ਤੁਹਾਡੇ ਜਵਾਬ ਦੇ ਨਾਲ। ਇੱਕ ਕੋਈ ਸੂਝਵਾਨ ਬੰਦਾ ਸੀ, ਉਹ ਕਹਿਣ ਲੱਗਿਆ, ਮਹਾਰਾਜ ਇਹ ਕਿਸੇ ਮਹਾਤਮਾ ਤੋਂ ਇਹਦਾ ਜਵਾਬ ਪੁੱਛੋ, ਮੌਲਵੀਆਂ ਤੇ ਕਾਜ਼ੀਆਂ ਨੂੰ ਇਹਨਾਂ ਗੱਲਾਂ ਦਾ, ਉਲਮਾ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੋਇਆ ਕਰਦਾ, ਆਲਮ ਇਹ ਗੱਲ ਨਹੀਂ ਜਾਣਦੇ, ਇਹ ਕੋਈ ਅਨੁਭਵੀ ਮਹਾਂਪੁਰਸ਼ ਦੱਸ ਸਕਦਾ। ਕਹਿਣ ਲੱਗੇ, ਮਹਾਂਪੁਰਸ਼ ਮੈਂ ਕਿੱਥੇ ਟੋਲਾਂ। ਕਹਿੰਦੇ, ਇਸ ਵੇਲੇ ਰੰਗਜੇਬ ਹਿੰਦੁਸਤਾਨ ਚ ਰਾਜ ਕਰਦਾ, ਦਿੱਲੀ ਦੇ ਅੰਦਰ ਇੱਕ ਫਕੀਰ ਰਹਿੰਦਾ ਜਿਸਦਾ ਨਾਮ ਸਰਮਦ ਹੈ, ਉਹ ਬ੍ਰਹਮ ਗਿਆਨੀ ਹੈ, ਆਰਫ ਹੈ, ਚੌਥੇ ਪਦ ਚ ਰਹਿਣ ਵਾਲਾ ਹੈ, ਤੇ ਉਹਦੇ ਕੋਲ ਜਾ ਕੇ ਸਵਾਲ ਕੀਤਾ ਜਾਵੇ, ਉਹ ਜਵਾਬ ਦੇ। ਆਪਣੇ ਵਜ਼ੀਰ ਨੂੰ ਭੇਜ ਦਿੱਤਾ ਰੰਗਜੇਬ ਤੋਂ ਆ ਕੇ ਇਜਾਜ਼ਤ ਲਈ। ਉਸ ਵੇਲੇ ਸਮਤ ਜਿਹੜਾ ਸੀ ਜੇਲ੍ਹ ਖਾਨੇ ਚ ਬੰਦ ਸੀ, ਇਜਾਜ਼ਤ ਲੈ ਕੇ ਉੱਥੇ ਪਹੁੰਚਦਾ ਤੇ ਦਰਵਾਜੇ ਜਿੱਥੇ ਬੰਦ ਸੀਗਾ, ਸੈੱਲ ਦੇ ਅੰਦਰ ਬੰਦ ਸੀ, ਭੋਜ ਦੇ ਅੰਦਰ ਆਵਾਜ਼ ਦਿੱਤੀ ਕਿ ਫਕੀਰ ਸਾਈ ਆਪ ਆਪਣੇ ਦਰਸ਼ਨ ਦੇਵੋ, ਦੀਦਾਰੇ ਦੇਵੋ, ਹੈਰਾਨ ਤੋਂ ਆਇਆ। ਸਰਮਦ ਬਗੈਰ ਕੱਪੜਿਆਂ ਤੇ कपड़े भी उसके लाए हुए ने, नग्न अवस्था च सामने आ गया। कह लगा की गल है? कह लगा मैं बादशाह ईरान ने भेजा, ते मैनू सबर ते शुकर दे मैंने आप तो पुछने ने, आप कृपा करके सबर ते शुकर दा मैं ना। उस वेले सरमद कहन लग्या, बड़ी देर हो गई मैनू नहाते, तू कल नू एक मशक पानी दी लियाई ते नाल दो गज कपड़ा लियाई, फिर मैं तेनू दसांगा। दूसरे दिन इसे तरह कीता, जद पहुंचदा दरवाजियां नू ताले लगे हुए, सरमद नू आवाज दित्ती फकीर नू, कहन लगे फकीर साई मशक हाजर है पर ताले लगे हुए, एक हाथ मारे आए, सारे ताले खोलते दरवाजे खुल गए, कहंदे अंदर आ जा। ताले टुट टुट के गिर गए, दरवाजे अपने आप ही खुल गए। अंदर चलिया गया, मशक दे नाल इशनान करिया, कपड़ा तेड़ पाया, उहदे बाद अजे बैठा ही है, इन्हें जलाद आ गया। उसने कौड़े मारने शुरू करे, ਇਹ ਜਿਹੜਾ ਸਰਮਦ ਸੀ ਐ ਉਂਗਲੀ ਹਿਲਾਈ ਜਾਂਦਾ, ਸਮਝ ਨਾ ਆਈ ਵੀ ਕੀ ਕਰਦਾ। 50 ਕੋਲੜੇ ਮਾਰ ਕੇ ਜਲਾਦ ਥੱਕ ਗਿਆ, ਦਮ ਲੈਣ ਲੱਗ ਗਿਆ। ਕਹਿਣ ਲੱਗੇ ਵਜ਼ੀਰ ਸਾਹਿਬ ਕੋ ਸਮਝ ਆਇਆ? ਕਹਿੰਦਾ ਨਾ ਮਹਾਰਾਜ, ਮੇਰੇ ਸਮਝ ਨਹੀਂ ਆਇਆ। ਕਹਿੰਦੇ ਮੈਂ ਤੈਨੂੰ ਸਬਰ ਦਾ ਮਹਿਨਾ ਦੱਸ ਰਿਹਾ, ਬਈ ਸਬਰ ਕਿਹਨੂੰ ਕਹਿੰਦੇ? ਕਹਿਣ ਲੱਗੇ ਮੇਰੀ ਤਾਂ ਸਮਝ ਨਹੀਂ ਆਇਆ। ਕਹਿੰਦੇ ਹੁਣ ਆ ਜਾਏਗਾ। ਇਹਨੇ ਨੂੰ ਜਲਾਦ ਫੇਰ ਮਾਰਨ ਲੱਗਿਆ, ਉਹਦੇ ਨੇਤਰ ਖੋਲਤੇ, ਅੰਦਰੀ ਕੀ ਦੇਖਦਾ? ਸਮਾਨ ਦੇ ਅੰਦਰ ਬੇਅੰਤ ਸ਼ਕਤੀਆਂ ਬੇਨਤੀਆਂ ਕਰਦੀਆਂ ਕਿ ਫਕੀਰ ਸਾਈਂ ਸਾਨੂੰ ਹੁਕਮ ਦੇ, ਅਸੀਂ ਇਸ ਬਾਦਸ਼ਾਹ ਦਾ ਰਾਜ ਗਰਕ ਕਰ ਦਈਏ, ਦਿੱਲੀ ਗਰਕ ਕਰ ਦਈਏ, ਲਾਹੌਰ ਗਰਕ ਕਰ ਦਈਏ। ਉਹ ਉਂਗਲੀ ਮਾਰਦੇ ਨੇ, ਜਦ 50 ਹੋਰ ਕੋੜੇ ਲੱਗ ਚੁੱਕੇ, ਕਹਿਣ ਲੱਗੇ ਅਰਥ ਸਮਝ ਆਏ? ਕਹਿੰਦੇ ਨਹੀਂ। ਕਹਿੰਦੇ ਹੁਣ ਤਾਂ ਮੈਂ ਤੈਨੂੰ ਪ੍ਰੈਕਟੀਕਲੀ ਦਿਖਾ ਤਾ, ਦੇਖ ਇੰਨੀਆਂ ਸ਼ਕਤੀਆਂ ਦਾ ਮਾਲਕ ਆ, ਜੇ ਇੱਕ ਫੁਰ ਨਾ ਕਰਦਾ ਇਹ ਦਿੱਲੀ ਹੁਣੇ ਗਰਕ ਹੋ ਜਾਂਦੀ। ਇੰਨੀ ਤਾਕਤ ਦਾ ਮਾਲਕ ਹੁੰਦਾ ਹੋਇਆ ਕੋਰੜੇ ਆਮ ਸਧਾਰਨ ਬੰਦਿਆਂ ਵਾਂਗੂ ਖਾ ਰਹੇ, ਕਹਿੰਦੇ ਇਹਨੂੰ ਸਬਰ ਕਹਿੰਦੇ। ਸਬਰ ਦਾ ਸਦਕ ਬਰਮ ਗਿਆਨੀ ਤੋਂ ਬਗੈਰ ਕੋਈ ਨਹੀਂ ਪਕਾ ਸਕਦਾ। ਗੁਰੂ ਪੰਜਵੇਂ ਪਾਤਸ਼ਾਹ ਨੂੰ ਜਦੋਂ ਤੱਤੀਆਂ ਤਵੀਆਂ ਤੇ ਬਿਠਾਇਆ ਗਿਆ, ਉਸ ਵੇਲੇ ਭਾਈ ਭਰਾ ਭਾਈ ਜੇਠਾ ਇਹ ਪੰਜ ਸਿੰਘ ਸਾਹਮਣੇ ਕੈਦ ਨੇ। ਉਸ ਵੇਲੇ ਭਾਈ ਪੁਰਾਣੇ ਦੇ ਮਨ ਵਿਚ ਆਈ ਵੀ ਗੁਰੂ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਰਹੇ ਨੇ, ਕਿਉਂ ਨਾ ਮੈਂ ਸ਼ਹਿਰ ਗਰ ਕਰਨ। ਦੋਵੇਂ ਬਾਹਾਂ ਐ ਖੜੀਆਂ ਕਰ ਲਈ, ਐ ਖੜੀਆਂ ਕਰਕੇ ਉੱਚੀ ਦਿਖੇ ਜਦ ਆਵਾਜ਼ ਦੇ ਕੇ ਐਂ ਕਰਨ ਲੱਗੇ, ਮਹਾਰਾਜ ਨੇ ਆਵਾਜ਼ ਦੇ ਤੀ, ਕਹਿੰਦੇ ਠਹਿਰ ਸਿੱਖਾ ਕੀ ਕਰਨ ਲੱਗੇ, ਠਹਿਰ ਜਾ। ਕਹਿੰਦੇ ਕੀ ਕਰ? ਕਹਿੰਦੇ ਕੀ ਕਰਦਾ? ਕਹਿੰਦੇ ਮਹਾਰਾਜ ਮੇਰੇ ਦੇਖਿਆ ਨਹੀਂ ਜਾਂਦਾ ਤੁਸੀਂ ਆਪ ਦਾ, ਤੇ ਮੈਂ ਸ਼ਹਿਰ ਗਰਕ ਕਰ ਦੇਣਾ, ਦਿੱਲੀ ਵੀ ਗਰਕ ਕਰ ਦੇਣੀ। ਮਹਾਰਾਜ ਕਹਿੰਦੇ ਫਿਰ ਅਸੀਂ ਨਹੀਂ ਕਰ ਸਕਦੇ? ਨਾ, ਵਾਹਿਗੁਰੂ ਦਾ ਪਾਣਾ ਮੰਨ, ਵਾਹਿਗੁਰੂ ਦੀ ਰਜ਼ਾ ਮੰਨ, ਸਾਰੀਆਂ ਸ਼ਕਤੀਆਂ ਹੁੰਦੇ ਹੋਏ ਫਿਰ ਰਜ਼ਾ ਵਿੱਚ ਰਹਿਣਾ, ਇਹਨੂੰ ਸਬਰ ਕਹਿੰਦੇ। ਇਹਨੇ ਨੂੰ ਉਹਦੇ ਵਾਸਤੇ ਖਾਣ ਵਾਸਤੇ ਆ ਗਿਆ ਕੋਈ ਚੀਜ਼ ਨਹੀਂ, ਪਾਣੀ ਹੈ ਉਹਦੇ ਚ ਨਮਕ ਪਾਇਆ ਹੋਇਆ ਬਹੁਤ ਜ਼ਿਆਦਾ, ਕੌੜਾ ਪਾਣੀ ਬਣਾਇਆ ਹੋਇਆ, ਤੇ ਪੀਣ ਤੋਂ ਬਾਅਦ ਸਰਮਦ ਸ਼ੁਕਰ ਕਰਦਾ ਹੈ, ਐ ਅੱਲਾਹ ਤਾਲਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਪਾਣੀ ਭੇਜਿਆ। ਕਹਿੰਦੇ ਸਮਝਿਆ ਅਰਥ? ਕਹਿੰਦਾ ਨਾ। ਅੱਖ ਖੋਲ ਦਿੱਤੀ, ਕੀ ਦੇਖਦਾ? ਬੇਅੰਤ ਸਮਾਨੀ ਖਾਣੇ, ਮਿੰਨਤਾ ਕਰ ਰਹੇ ਨੇ ਕਿ ਫਕੀਰ ਸਾਈਂ ਆ ਤੁਸੀਂ ਖਾ ਲਓ, ਇਹ ਖੁਦਾਵੰਦ ਵੱਲੋਂ ਆਏ ਨੇ ਆਪ। ਕਹਿੰਦਾ ਨਹੀਂ, ਜਿਹੜਾ ਰਿਜ਼ਕ ਮੈਨੂੰ ਭੇਜਿਆ ਹੈ ਮਨੁੱਖ ਦੇ ਰਾਹੀਂ ਉਹੀ ਖਾਣਾ। ਕਹਿੰਦੇ ਇਹ ਸ਼ੁਕਰ ਹੁੰਦਾ, ਜਿਹੜਾ ਜਿਹਾ ਮਿਲ ਗਿਆ ਉਹਨੂੰ ਸ਼ੁਕਰ ਕਰਨਾ। ਮਹਾਰਾਜ ਕਹਿਣ ਲੱਗੇ ਗੁਰੂ ਪੰਜਵੇਂ ਪਾਤਸ਼ਾਹ ਕਿ ਭਾਈ ਮੰਝ, ਪਹਿਲਾਂ ਸਭ ਕੁਛ ਸਬਰ ਦਾ ਹੋਇਆ ਕਰਦਾ, ਸਾਰੀਆਂ ਤਾਕਤਾਂ ਹੁੰਦੇ ਹੋਏ ਤਾਕਤ ਨਾ ਦਿਖਾਉਣੀ, ਤੇ ਤਸੀਹੇ ਚੱਲ ਲੈਣੇ, ਬਾਦੁਆ ਨਹੀਂ ਦੇਣੀ, ਬੁਰਾ ਨਹੀਂ ਕਹਿਣਾ, ਇਹ ਨਹੀਂ ਕਹਿਣਾ ਹੇ ਵਾਹਿਗੁਰੂ ਦਾ ਬੇੜਾ ਗਰ ਕਰ। ਕਹਿਣਾ ਕੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ, ਇਹਦਾ ਵੀ ਭਲਾ ਕਰ ਵਾਹਿਗੁਰੂ। ਭੁੱਲਿਆ ਹੋਇਆ ਬੰਦਾ ਹੈ, ਕਿਰਪਾ ਕਰ, ਮੈਂ ਅਰਦਾਸ ਕਰਦਾ ਇਹਦੀ ਮਤ ਵਿਚ ਪ੍ਰਕਾਸ਼ ਹੋਵੇ, ਚਾਨਣਾ। ਇਹ ਐਸੇ ਮਾੜੇ ਨਾ ਕੰਮ ਕਰੇ, ਇਹਨੇ ਤੁਸੀਂ ਇਹ ਨਾ ਦੇ। ਕਹਿੰਦੇ ਇਹ ਸਬਕ ਪਕਾਉਣਾ ਪੈਂਦਾ ਭਾਈ, ਸਾਬਰ ਸਿਦਕ ਸ਼ਹੀਦ, ਸਾਬਰ ਦੇ ਵਿੱਚ ਸਿਦਕ ਦੇ ਅੰਦਰ ਤੇ ਸ਼ਹੀਦ ਬਣਨਾ ਪੈਂਦਾ। ਗੋਲਾ ਮੁੱਲ ਖਰੀਦ ਕਾਰੇ ਜੋਬਣਾ ਫਿਰ ਗੁਲਾਮ ਬਣਨਾ ਪੈਂਦਾ। ਗੁਲਾਮ ਦੀ ਕੋਈ ਆਵਾਜ਼ ਨਹੀਂ ਹੋਇਆ ਕਰਦੀ, ਕੁਛ ਕਰ ਲਓ ਉਹਨੂੰ ਜੋ ਕੁਛ ਕਰਨਾ, ਗੁਲਾਮ ਵਾਂਗੂ ਮਰਨਾ ਪੈਂਦਾ ਤਾਂ ਜਾ ਕੇ ਪ੍ਰਵਾਨ ਪੈਂਦੀ ਹੈ। ਸਿੱਖੀ ਜੇ ਆਪਣੀ ਮਰਜ਼ੀ ਵਿੱਚ ਰੱਖੇ ਫਿਰ ਸਿੱਖੀ ਨਹੀਂ ਪ੍ਰਵਾਨ ਹੋਇਆ ਕਰਦੀ। ਸਾਬਰ ਸਿੱਧ ਕੇ ਸ਼ਹੀਦ ਭਰਮ ਭਾਉ ਖੋਬਣਾ ਗੋਲਾ ਮੁੱਲ ਖਰੀਦ ਕਾਰੇ ਜੋਬਣਾ। ਜਿੱਥੇ ਕੰਮ ਤੇ ਲਾਤਾ ਉੱਥੇ ਹੀ ਲੱਗ ਜਾਣਾ, ਉਹਨੇ ਨਹੀਂ ਕਹਿਣਾ ਮੈਂ ਤਾਂ ਹੁਣ ਡਿਊਟੀ ਦਿੰਦਾ ਆਇਆ ਮੈਂ ਹੁਣ ਉੱਧਰ ਕਰਦਾ ਆਇਆ। ਜਿੱਥੇ ਲਾਤਾ ਉੱਥੇ ਹੀ ਪੈਂਦਾ, ਕਹਿੰਦੇ ਮਰਨਾ ਪੈਂਦਾ, ਜਿਉਂਦਿਆਂ ਦਾ ਥਾਂ ਨਹੀਂ ਹੈ ਰੂਹਾਨੀਅਤ। ਇੱਕ ਵਾਰੀ ਇੱਕ ਮਹਾਤਮਾ ਪਟਿਆਲੇ ਦੇ ਰਾਜ ਵਿੱਚ ਰਿਹਾ ਕਰਦੇ ਸੀ, ਉੱਥੇ ਇੱਕ ਡਾਕੂ ਸੀਗਾ ਜਿਸਦਾ ਨਾਮ ਸੁਰਜਨ ਦਾਸ ਸੀ। ਡਾਕਾ ਮਾਰ ਕੇ ਆਉਂਦਾ ਤਾਂ ਅੱਗੇ ਆ ਕੇ ਉਹਨੂੰ ਦੇਰ ਲੱਗ ਗਈ, ਸਾਥੀਆਂ ਤੋਂ ਅੱਡ ਹੋ ਗਿਆ ਤੇ ਪੁਲਿਸ ਆ ਗਈ। ਜਦ ਪੁਲਿਸ ਨੇੜੇ ਆਈ ਨੱਠ ਕੇ ਜਾ ਕੇ ਸੰਤਾਂ ਦੀ ਕੁਟੀਆ ਚ ਵੜ ਗਿਆ। ਕਹਿੰਦਾ ਮਹਾਰਾਜ ਮੈਨੂੰ ਹੁਣ ਰੱਖ ਲਓ, ਕਿਰਪਾ ਕਰੋ ਮੇਰੇ ਤੇ। ਮਹਾਤਮਾ ਕਹਿੰਦੇ ਕੀ ਕੰਮ? ਕਹਿੰਦਾ ਮੈਂ ਮਹਾਰਾਜ ਡਾਕਾ ਮਾਰਿਆ, ਮੇਰੇ ਮਗਰ ਪੁਲਿਸ ਆ ਰਹੀ ਹੈ, ਮੇਰਾ ਬੁਰਾ ਹਾਲ ਕਰ ਦੀ। ਨਾਭੇ ਦੀ ਪੁਲਿਸ। ਸੰਤ ਕਹਿੰਦੇ ਹੋ ਤਾਂ ਸਾਡੇ ਕੋਲ ਕੁਛ ਨਹੀਂ ਹੈ, ਆਹ ਮਾਲਾ ਚੱਕ ਇੱਥੇ ਬੈਠਾ, ਵਾਹਿਗੁਰੂ ਵਾਹਿਗੁਰੂ ਕਰੀ ਜਾ, ਰਾਮ ਰਾਮ ਕਰੀ ਜਾ। ਉਸੇ ਤਰ੍ਹਾਂ ਕਰ ਲਿਆ, ਚੌਂਕੜਾ ਮਾਰ ਲਿਆ, ਮਾਲਾ ਫੜ ਲਈ, ਰਾਮ ਰਾਮ ਕਰੀ ਜਾਂਦਾ। ਪੁਲਿਸ ਆ ਗਈ, ਪੈੜੂਆ ਕਹਿੰਦਾ ਪੈੜ ਇੱਥੇ ਆਈ ਹੈ। ਪੁਲਿਸ ਦੇਖਦੀ ਹੈ ਵੀ ਇੱਥੇ ਤਾਂ ਬੰਦਾ ਹੀ ਕੋਈ ਨਹੀਂ, ਇੱਕ ਸਾਧ ਜਿਹਾ ਬੈਠਾ ਹੈ, ਇੱਕ ਮਹਾਤਮਾ ਹੈਗੇ। ਪੁਲਿਸ ਚਲੀ ਜਾਂਦੀ ਹੈ, ਮਹਾਤਮਾ ਕਹਿੰਦੇ ਉਹ ਪ੍ਰੇਮੀ ਇਹੋ ਜਿਹੇ ਮਾੜੇ ਕੰਮ ਕਰਦਾ, ਤੈਨੂੰ ਪਤਾ ਨਹੀਂ, ਦਰਗਾਹ ਜਾ ਕੇ ਲੇਖੇ ਦੇਣੇ ਪੈਣਗੇ। ਬੇਨਤੀਆਂ ਕਰਨ ਲੱਗਿਆ, ਕਹਿੰਦਾ ਮਹਾਰਾਜ ਕਿਰਪਾ ਕਰੋ ਮੇਰੇ ਤੇ, ਮੈਨੂੰ ਕਿਸੇ ਰਸਤੇ ਪਾਓ। ਦ੍ਰਿਸ਼ਟੀ ਹੋ ਗਈ, ਸਾਧ ਕਹਿ ਸੰਗ ਨਹੀਂ ਕਿਛ ਕਾ, ਦਰਸ਼ਨ ਭੇਟਤ ਹੋਤ ਨਿਆਰ। ਪੂਰੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੇ, ਦਰਸ਼ਨ ਕਰਨ ਦੇ ਨਾਲ ਬੁੱਧੀ ਵਿੱਚ ਪ੍ਰਕਾਸ਼ ਆਇਆ। ਉਹ ਕਹਿਣ ਲੱਗੇ ਵੀ ਸਾਡੇ ਕੋਲ ਤਾਂ ਨਹੀਂ ਰਹਿ ਸਕਦਾ, ਇੱਕ ਤੈਨੂੰ ਬ੍ਰਹਮ ਗਿਆਨੀ ਮਹਾਤਮਾ ਦੀ ਦਰਸ ਪਾਉਂਦੇ ਆ, ਉਹ ਛੀਟਾਂ ਵਾਲੇ ਧੂਰੀ ਦੇ ਉੱਪਰਲੇ ਪਾਸੇ ਰਹੇ, ਉਹਨਾਂ ਮਹਾਤਮਾ ਦੇ ਕੋਲ ਤੂੰ ਚਲਿਆ ਗਿਆ ਇਜਾਜ਼ਤ ਲਈ ਤੇ ਉਹਨਾਂ ਕੋਲ ਚਲਿਆ ਗਿਆ। ਉਹ ਕਹਿੰਦੇ ਦੇਖ ਭਾਈ, ਸਾਡੇ ਕੋਲ ਰਹਿ ਤਾਂ ਸਹੀ, ਪਰ ਜਿਹੜਾ ਸਾਡਾ ਲਾਂਗਰੀ ਹੈ ਤੇ ਇੱਥੇ ਸਿੰਘ ਨੇ, ਇਹਨਾਂ ਨੇ ਰਹਿਣ ਨਹੀਂ ਦੇਣਾ ਸਾਡੇ ਚੇਲਿਆਂ ਨੇ, ਇਹ ਕਿਸੇ ਨੂੰ ਨਹੀਂ ਰਹਿਣ ਦਿੰਦੇ। ਜੇ ਤਾਂ ਇਹਨਾਂ ਚ ਤਾਂ ਠੀਕ ਹੈ, ਸਾਰੀ ਗੱਲ ਦੱਸੀ। ਕਹਿੰਦੇ ਦੇਖ ਤੂੰ ਰਿਹਾ ਹੋਇਆ ਡਾਕੂ, ਜੇ ਤੈਨੂੰ ਗੁੱਸਾ ਆ ਗਿਆ ਤਾਂ ਸੋਟਾ ਮਾਰਿਆ ਇਹਨਾਂ ਦੇ ਸਿਰ ਚ ਮਰ ਜਾਣਗੇ। ਕਹਿੰਦਾ ਨਾ ਮਹਾਰਾਜ, ਮੈਂ ਤਾਂ ਮਰ ਕੇ ਆਇਆ ਤੁਹਾਡੇ ਕੋਲ, ਸਰਦਾਰ ਬਣ ਕੇ ਨਹੀਂ ਆਇਆ, ਮਜ਼ਬੂਤ ਬਣ ਕੇ ਨਹੀਂ ਆਇਆ। ਮਹਾਤਮਾ ਨੇ ਕਿਹਾ ਚੰਗਾ ਫਿਰ ਸੇਵਾ ਕਰਿਆ ਕਰ, ਨਾਮ ਦੀ ਦਾਤ ਦੇ ਤੀ, ਸੇਵਾ ਕਰਦਾ ਦਿਨ ਰਾਤ। ਮਹਾਤਮਾ ਦੀ ਨਿਗਾਹ ਚੜ ਗਿਆ, ਜਦੋਂ ਨਿਗਾਹ ਚੜਿਆ ਉਸ ਵੇਲੇ ਈਰਖਾ ਹੋ ਗਈ ਨਾਲਦਿਆਂ ਨੂੰ ਵੀ ਇਹ ਤਾਂ ਮੂਹਰੇ ਆ ਗਿਆ ਕੱਲ ਦਾ ਬੰਦਾ। ਉਸ ਵੇਲੇ ਉਹਨਾਂ ਨੇ ਕਿਹਾ ਵੀ ਇਹਨੂੰ ਨਠਾਓ। ਉਹਦੀ ਰੋਟੀ ਚ ਬੂਰਾ ਪਾ ਕੇ ਪਕਾਉਣ ਲੱਗ ਗਏ, 3 ਸਾਲ ਲੰਘ ਗਏ ਉਹਨੇ ਕੁਛ ਨਾ ਕੇ ਬੂਰੇ ਵਾਲੀ ਰੋਟੀ ਖਾਂਦਾ ਰਿਹਾ, ਸੇਵਾ ਕਰੀ ਜਾ ਰਿਹਾ ਕਦੇ ਦਿਨ। ਉਹਦੇ ਬਾਅਦ ਉਹਨਾਂ ਨੇ ਨਮਕ ਪਾ ਦੇਣਾ, ਚੱਕ ਕੇ ਮੁੱਠੀ ਭਰ ਕੇ ਨਮਕ ਪਾ ਦੇਣਾ। ਨਮਕ ਵਾਲੀ ਰੋਟੀ ਦੇਖੀ, ਦਾਲ ਦੇਖੀ, ਉਸਨੇ ਪਾਣੀ ਵਿੱਚ ਰੋਟੀ ਪਾ ਦੇਣੀ ਤੇ ਲਾ ਲਾ ਕੇ ਮਾੜੀ ਮਾੜੀ ਰੋਟੀ ਖਾ ਲਿਆ। 3 ਸਾਲ ਫੇਰ ਲਾਂਗੇ, 3ਰੇ ਸਾਲ ਫਿਰ ਉਹਨਾਂ ਨੇ ਕਿਹਾ ਵੀ ਇਹ ਨਹੀਂ ਜਾਂਦਾ। ਉਹਨਾਂ ਨੇ ਵਾਲ ਲਿਆਂਦੇ, ਵਾਲ ਬਰੀਕ ਕਰਕੇ ਉਹਦੀ ਰੋਟੀ ਚ ਪਾ ਦਿਆ ਕਰ, ਉਹ ਰੋਟੀ ਸੁਕਾ ਲਿਆ ਕਰੇ, ਸੁਕਾਉਣ ਤੋਂ ਬਾਅਦ ਉਹਨੂੰ ਰਗੜ ਲਿਆ ਕਰੇ, ਫੇਰ ਕੱਪੜ ਛਾਣ ਕਰਕੇ ਪਾਣੀ ਚ ਘੋਲ ਕੇ ਅੰਨ ਪੀ ਲਿਆ ਕਰੇ। ਮਹਾਤਮਾ ਨੂੰ ਨਹੀਂ ਦੱਸਿਆ, ਉਹਨਾਂ ਨੂੰ ਨਹੀਂ ਕਿਹਾ। 3 ਸਾਲ ਲੰਘੇ, ਕਮਜ਼ੋਰ ਹੋ ਗਿਆ ਬਹੁਤ, ਭਰਾ ਲਈ ਆਉਂਦਾ ਅੱਜ ਸਿਰ ਦੇ ਉੱਤੇ ਪਾ ਚੱਕਿਆ ਹੋਇਆ ਲੱਕੜੀਆਂ ਦਾ, ਨਾਲਾ ਲੰਘਣ ਲੱਗਿਆ। ਆਪਣੇ ਇਲਾਕੇ ਦਾ ਹੀ ਹੋਇਆ, ਦੂਰ ਦਾ ਨਹੀਂ ਹੋਇਆ। ਮਹਾਤਮਾ ਜਿਹਦੀ ਮੈਂ ਗੱਲ ਕਰਦਾ, ਸਾਡੇ ਪਿੰਡਾਂ ਤੋਂ ਨਾਲਾ ਜਾਂਦਾ, ਉਹ ਲੰਘਣ ਲੱਗਿਆ, ਲੰਘ ਕੇ ਗਿਰ ਗਿਆ ਵਿਚਾਰੇ, ਜ਼ੋਰ ਨਾ ਦੇ। ਅਖੀਰ ਬੇਨਤੀ ਮਨ ਵਿੱਚ ਆਇਆ ਕਿ ਮਹਾਂਪੁਰਸ਼ੋ, ਹੁਣ ਤਾਂ ਮੇਰੇ ਚ ਪਤਾ ਨਹੀਂ ਕੈਦ ਦੀ ਜ਼ਿੰਦਗੀ ਬਾਕੀ ਰਹਿੰਦੀ ਹੈ, ਵੀ ਅਜੇ ਤਾਂ ਮੈਨੂੰ ਕੁਛ ਮਿਲਿਆ ਨਹੀਂ ਹੈ। ਉਹ ਮਨਾ, ਤੇਰੀ ਭਗਤੀ ਤੇਰੀ ਸੇਵਾ ਅਜੇ ਥਾਂ ਨਹੀਂ ਪਈ, ਤੇਰੇ ਕਾਲ ਤੈਨੂੰ ਨੇੜੇ ਨੇੜੇ ਨਜ਼ਰ ਆਉਂਦਾ। ਉਸ ਵੇਲੇ ਮਹਾਤਮਾ ਨੇ ਅੰਦਰਲੀ ਗੱਲ ਜਾਣ ਕੇ ਆਪ ਆਪਣੀ ਗੱਦੀ ਛੱਡ ਕੇ ਤੁਰ ਪਏ। ਉਸ ਰਸਤੇ ਜਿੱਧਰਲੇ ਪਾਸਿਓਂ ਇਹ ਮਹਾਤਮਾ ਆ ਰਿਹਾ ਸੀ, ਸੇਵਾਦਾਰ ਆ ਰਿਹਾ ਸੀ, ਨਾਲ ਸੇਵਾਦਾਰ ਲੈ ਲਏ, ਰਸਤੇ ਜਾ ਕੇ ਕਹਿਣ ਲੱਗੇ ਇਹਦਾ ਭਰਾ ਫੜੋ ਲੱਕੜੀਆਂ ਦਾ। ਭਰਾ ਫੜਿਆ, ਨਾਲ ਲਿਆਏ, ਚਿੱਠੀਆਂ ਪਾਤੀਆਂ ਸਾਰਿਆਂ ਨੇ, ਬਈ ਫਲਾਣੇ ਦਿਨ ਅਸੀਂ ਬੜਾ ਭਾਰਾ ਇਕੱਠ ਕਰ ਰਹੇ ਹਾਂ ਸਾਰੇ ਮਹਾਤਮਾ। ਉਸ ਵੇਲੇ ਸੁਰਜਣ ਦਾਸ ਨੂੰ ਇਸ਼ਨਾਨ ਕਰਾ ਕੇ ਪੁੱਛਿਆ, ਕਹਿੰਦੇ ਸੁਰਜਣ ਦਾਸ ਐ ਜਦ ਤੂੰ ਨਾਲਾ ਲੰਘਦਾ ਸੀ ਟੱਪਣ ਲੱਗਿਆ ਤਾਂ ਕੀ ਕਿਹਾ ਸੀ? ਸੱਚੋ ਸੱਚ ਦਾ। ਕਹਿੰਦਾ ਮਹਾਰਾਜ ਤੁਹਾਨੂੰ ਸਭ ਪਤਾ ਹੈ, ਹੋ ਸਕਦਾ ਮੈਂ ਦੱਸਣ ਵੇਲੇ ਕੋਈ ਅੱਖਰ ਘੱਟ ਵੱਧ ਲਾ ਲਾਂ। ਕਹਿਣ ਲੱਗੇ ਠੀਕ ਹੈ, ਤੂੰ ਬਿਲਕੁਲ ਮੁਰਦਾ ਹੋ ਕੇ ਇੱਥੇ ਰਹੀ, ਮੈਨੂੰ ਪਤਾ ਹੈ ਤੈਨੂੰ ਬੂਰੇ ਦੀਆਂ ਰੋਟੀਆਂ ਦਿੰਦੇ ਰਹੇ, ਮੈਨੂੰ ਪਤਾ ਹੈ ਵੀ ਤੇਰੇ ਦਾਲ ਪਾਣੀ ਚ ਬਹੁਤ ਨਮਕ ਪਾਉਂਦੇ ਰਹੇ, ਇਹ ਵੀ ਮੈਨੂੰ ਪਤਾ ਹੈ 3 ਸਾਲ ਤੋਂ ਤੂੰ ਵਾਲਾਂ ਵਾਲੀਆਂ ਰੋਟੀਆਂ ਖਾਂਦਾ, ਤੂੰ ਸੱਚਮੁੱਚ ਮੁਰਦਾ ਹੋਇਆ, ਇਸ ਕਰਕੇ ਤੈਨੂੰ ਹੁਣ ਜ਼ਿੰਦਗੀ ਦਿੰਦੇ ਹਾਂ ਨਵੀਂ, ਕਿਰਪਾ ਕਰੀ ਬੁੱਕਲ ਚ ਲੈ ਲਿਆ, ਬ੍ਰਹਮ ਗਿਆਨ ਕਰਾ ਤਾ। ਬੱਜਰ ਕਪਾਟ ਖੋਲ ਤੇ ਸ਼ਕਤੀਆਂ ਸਾਰੀਆਂ ਉਹਦੇ ਹਵਾਲੇ ਕਰਤੀਆਂ ਤੇ ਆਪਣੇ ਬਰਾਬਰ ਤਖ਼ਤ ਪੋਸ ਦੇ ਉੱਤੇ ਬਿਠਾ ਲਿਆ। ਕਹਿੰਦੇ ਲਓ ਭਾਈ ਹੁਣ ਮੇਰੀ ਥਾਂ ਦੇ ਉੱਤੇ ਇਹਨੂੰ ਸਮਝੇ ਉੱਤੇ ਅਸੀਂ ਹੁਣ ਸਰੀਰ ਛੱਡ ਦੇਣਾ। ਕੱਲ ਨੂੰ ਦੂਸਰੇ ਦਿਨ ਮਹਾਤਮਾ ਨੇ ਸਰੀਰ ਛੱਡਤਾ ਤੇ ਉਹ ਬਹੁਤ ਉੱਚ ਕੋਟੀ ਦੇ ਮਹਾਤਮਾ ਹੋਏ, ਛੀਂਟਾਂ ਵਾਲੇ ਰਿਹਾ ਕਰਦੇ ਸੀ ਨਾਭੇ ਰਾਜ ਦੇ ਅੰਦਰ। ਸੋ ਇਹ ਮੁਰਦਾ ਹੋਏ ਮਰੀਦ ਨਾ ਗੱਲੀ ਹੋ ਬਣਾ। ਮਹਾਰਾਜ ਕਹਿਣ ਲੱਗੇ ਭਾਈ ਮੰਝ ਐ ਮਰਨਾ ਪੈਣਾ, ਜੇ ਤਾਂ ਸਿੱਖੀ ਕਬੂਲ ਹੈ ਤੈਨੂੰ ਦੇਖ ਲੈ। ਅਵਰ ਸਿਦਕ ਸ਼ਹੀਦ ਭਰਮ ਪੋਖ ਹੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਗਣਾ। ਗੁਲਾਮ ਦਾ ਕੋਈ ਹੱਕ ਨਹੀਂ ਹੁੰਦਾ, ਜਦ ਕਹਿ ਦੋ ਸੌ ਜਾ ਸੌ ਜੂਗਾ, ਜਦ ਕਹਿ ਦੋ ਉੱਠ ਉੱਠ ਖੜੇਗਾ। ਕਹਿੰਦੇ ਗੁਲਾਮ ਬਣਾ ਪੈਣਾ, ਨਾ ਤਿਸ ਨੀਂਦ ਨਾ ਤਿਸ ਭੁੱਖ, ਨਾ ਨੀਂਦ ਨਾ ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਟੋਵਣਾ, ਪੱਖੇ ਦੀ ਤਾਕੀਦ ਪੱਗ ਮਲ ਧੋਵਣਾ। ਇਸ ਤਰ੍ਹਾਂ ਦੇ ਨਾਲ ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮਰ ਭੋਵਣਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ, ਫੇਰ ਜਾ ਕੇ ਸਿੱਖੀ ਪ੍ਰਾਪਤ ਹੁੰਦੀ ਹੈ, ਫਿਰ ਈਦ ਦੇ ਚੰਦਰਮਾ ਵਾਂਗੂ ਪ੍ਰਗਟ ਹੋ ਜਾਏਗਾ। ਸੋ ਦੇਖ ਲੈ ਜੇ ਤੂੰ ਇਹ ਸਿੱਖੀ ਕਰ ਸਕਦਾ, ਪਹਿਲਾਂ ਆਪਣਾ ਘਰ ਜਾ ਕੇ ਮੁਕਾਮ ਢਾ ਕੇ ਆ, ਕਬਰ ਢਾ ਕੇ ਆ। ਉਸ ਵੇਲੇ ਘਰ ਨੂੰ ਚਲੇ ਗਿਆ, ਘਰ ਵਾਲੀ ਪਤੀ ਵਰਤਾ ਇਸਤਰੀ ਸੀ, ਬੱਚੇ ਆਗਿਆਕਾਰੀ ਸੀ, ਤੇ ਜਾ ਕੇ ਕਹਿਣ ਲੱਗੇ ਤੁਸੀਂ ਮੁੜਿਆ? ਕਹਿੰਦੇ ਮੈਂ ਤਾਂ ਜਿੱਥੇ ਜਾਣਾ ਸੀ ਚਲਿਆ ਗਿਆ, ਮੈਂ ਤਾਂ ਗੁਰੂ ਦੀ ਸਿੱਖੀ ਧਾਰਨ ਕਰ ਲਈ, ਕਿਉਂਕਿ ਬਾਕੀ ਚੀਜ਼ਾਂ ਸਭ ਖੋਟੀਆਂ ਨੇ, ਖਰੀ ਚੀਜ਼ ਜੇ ਕੋਈ ਦੁਨੀਆਂ ਚ ਹੈ ਤਾਂ ਗੁਰੂ ਦੀ ਸਿੱਖੀ ਹੈ। ਸੋ ਮੈਂ ਤਾਂ ਜਿੱਥੇ ਜਾਣਾ ਸੀ ਚਲਿਆ ਗਿਆ। ਕਈ ਚੱਕ ਲਈ, ਕਹਿੰਦੇ ਹੁਣ ਕੀ ਕਰਨ ਲੱਗੇ? ਕਹਿਣ ਲੱਗੇ ਮੈਂ ਇਹ ਪੀਰ ਦਾ ਮੁਕਾਮ ਢਾ ਦੇਣਾ, ਕਿਉਂਕਿ ਅਜੇ ਮੈਨੂੰ ਗੁਰੂ ਨੇ ਕਬੂਲਿਆ ਨਹੀਂ। ਉਹ ਕਹਿੰਦੇ ਇੱਕ ਪਾਸੇ ਹੋ ਜਾ, ਦੋ ਪਾਸੇ ਨਹੀਂ ਗੱਲ ਚੱਲ, ਸਾਡਾ ਕੀ ਹਾਲ ਹੈ? ਵਿਚੇ ਦਾ ਅਮਰ ਛੱਡ ਲੈਨੇ, ਮੇਰੇ ਕੋਲ ਆਉਂਦੇ ਨੇ ਬੰਦੇ, ਗੱਲਾਂ ਸੁਣਦਾ ਮੈਂ ਉਹਨਾਂ ਦੀਆਂ ਜੀ। ਫਲਾਣੇ ਥਾਂ ਵੀ ਗਏ ਸੀ, ਵਡਭਾਗ ਸਿੰਘ ਦੇ ਡੇਰੇ ਵੀ ਗਏ। ਮਹਾਂ ਕਮਾਲ ਕਰੀ, ਇੱਕ ਪਾਸੇ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਧਾਰਨ ਕਰੀ ਹੈ, ਇੱਕ ਪਾਸੇ ਤੁਸੀਂ ਭੂਤਾਂ ਪ੍ਰੇਤਾਂ ਨੂੰ ਮੱਥਾ ਟੇਕ ਜਾਂਦੇ। ਕਹਿੰਦੇ ਜੀ ਤੰਗ ਕਰਦੀਆਂ ਰੂਹਾਂ, ਸਾਡੇ ਕੰਮ ਵਿਗਾੜਦੀਆਂ। ਮੈਂ ਥੋੜਾ ਨੀਚਾ ਹੀ ਨਹੀਂ ਹੈ ਗੁਰੂ ਨਾਨਕ ਸਾਹਿਬ ਦੇ ਜੀ ਦਾ ਨੀਚਾ ਹੋਵੇ 100%। ਗੁਰੂ ਕਿਤੇ ਦੂਰ ਗਿਆ ਜਾਂ ਨਾਲ ਰਹਿੰਦਾ? ਸਾਡੇ ਗੁਰੂ ਮੇਰੇ ਸੰਗ, ਗੁਰ ਮੇਰੇ ਸੰਗ, ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸਮਾਨ। ਸਾਰੇ ਸ਼ਹੀਦ ਸਿੰਘ ਨਾਲ ਰਹਿੰਦੇ ਨੇ, ਸਾਰੇ ਗੁਰੂ ਨਾਲ ਰਹਿੰਦੇ ਨੇ, ਸਾਰੇ ਮਹਾਤਮਾ ਨਾਲ ਰਹਿੰਦੇ ਨੇ। ਉਸ ਬੰਦੇ ਦੇ ਜਿਹਦੇ ਹਿਰਦੇ ਦੇ ਅੰਦਰੋਂ ਮੈਲ ਖਤਮ ਹੋ ਗਈ, ਜਿਹਦਾ ਪੱਕਾ ਭਰੋਸਾ ਗੁਰੂ ਦੇ ਉੱਤੇ ਹੋ ਗਿਆ। ਸਾਡੇ ਭਰੋਸੇ ਦੀ ਕਮੀ ਹੋਣ ਕਰਕੇ ਅਸੀਂ ਸਿੱਖੀ ਦੇ ਵਿੱਚ ਨਹੀਂ ਆਉਂਦੇ, ਕੁਰਬਾਨ ਤਾਂ ਪਾ ਲਈ ਫਿਰ ਡਾਵਾਂ ਡੋਲ ਰਹਿੰਦੇ ਹਾਂ। ਕੋਈ ਬਿਰਲਾ ਜਿਹੜਾ ਗੁਰੂ ਨਾਨਕ ਨੂੰ ਹਿਰਦੇ ਚ ਵਸਾਉਂਦਾ, ਵਸਾ ਕੇ ਦੇਖ ਲਓ। ਕੋਈ ਕਹਿੰਦਾ ਮੇਰੇ ਚ ਹਵਾ ਆਉਂਦੀਆਂ ਕੋਲ ਆਉਂਦੇ ਜੀ, ਮੇਰੇ ਚ ਹਵਾ ਆਉਂਦੀ। ਮੈਂ ਕਿਹਾ ਅਸੀਂ ਜੰਤਰੀ ਮੰਤਰੀ ਨਹੀਂ ਭਾਈ। ਇੱਕ ਗੱਲ ਮੈਂ ਤੈਨੂੰ ਦੱਸ ਦਿੰਦਾ, ਤੂੰ ਜਪਜੀ ਸਾਹਿਬ ਦਾ ਪਾਠ ਹਿਰਦੇ ਨਾਲ ਕਰ, ਹਵਾ ਨੱਠ ਜਾਏਗੀ। ਹਵਾ ਦੀ ਕੀ ਤਾਕਤ ਹੈ ਜਪਜੀ ਸਾਹਿਬ ਕੋਲ ਆਵੇ? ਉਹ ਨੇਚਾ ਡਾਵਾਂਡੋਲ ਹੋਣ ਕਰਕੇ ਇਹ ਗੱਲਾਂ ਹੁੰਦੀਆਂ ਨੇ। ਜੇ ਨੇਚਾ ਡਾਵਾਂਡੋਲ ਨਾ ਹੋਵੇ, ਸਿੱਖ ਨੂੰ ਕੋਈ ਤਕਲੀਫ ਹੀ ਨਹੀਂ ਆਉਂਦੀ, ਪ੍ਰਭ ਸਿਮਰਤ ਕੱਚ ਵਿਘਨ ਨਾ ਲਾਗੇ, ਕੋਈ ਵਿਘਨ ਨਹੀਂ ਲੱਗਦਾ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਜਿਸ ਵਕਤ ਫਰਮਾਨ ਕੀਤਾ ਕਿ ਪ੍ਰੇਮੀਆਂ ਸਿੱਖ ਐ ਬਣੀਦਾ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਗਣਾ, ਬਈ ਤੂੰ ਜ਼ਿਆਦਾ ਪਹਿਲਾਂ ਫੈਸਲਾ ਕਰ ਗਿਆ। ਉਸ ਵੇਲੇ ਜਾ ਕੇ ਜਦ ਢਾਉਣ ਲੱਗਿਆ ਲੋਕਾਂ ਨੂੰ ਪਤਾ ਲੱਗਿਆ ਵੀ ਲਾਇਆ, ਕਹਿੰਦੇ ਹੁਣ ਆਪਣੇ ਪਿੰਡ ਦੇ ਉੱਤੇ ਕਹਿਰ ਪਊ ਪੀਰ ਦਾ। ਇਹਨੇ ਸਿੱਖੀ ਧਾਰਨ ਕਰ ਲਈ ਭਾਈ ਤੀਰਥੇ ਨੇ, ਬੜਾ ਮਾੜਾ ਕੰਮ ਕਰਿਆ, ਭਟਕ ਗਿਆ ਰਸਤੇ ਤੋਂ, ਤੇ ਪੀਰ ਨੇ ਨਾਰਾਜ਼ ਹੋ ਜਾਣਾ, ਪਿੰਡ ਨੂੰ ਗਰਕ ਕਰ ਦੂ ਪੀਰ। ਕਈ ਬੰਦੇ ਜਾਂਦੇ ਨੇ ਬਾਹਾਂ ਫੜਦੇ ਆ, ਕਹਿੰਦੇ ਭਾਈ ਤੀਰਥੇ ਨਾ ਕਰ, ਚੌਧਰੀ ਇਹ ਗੱਲ ਨਾ ਕਰ, ਪਿੰਡ ਗਰਕ ਹੋ ਜਾਏਗਾ। ਕਹਿੰਦਾ ਹਟ ਜਾਓ ਪਰੇ, ਮੇਰੇ ਕੋਲ ਨਾ ਕੋਈ ਆਓ। ਢਾ ਕੇ ਇੱਟਾਂ ਬਾਹਰ ਕੱਢ ਦਿੱਤੀਆਂ, ਸਾਫ ਕਰ ਦਿੱਤਾ, ਤੇ ਗੁਰੂ ਮਹਾਰਾਜ ਕੋਲ ਆ ਗਿਆ। ਆ ਕੇ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਜੋ ਆਪਦਾ ਹੁਕਮ ਸੀ ਉਹਦੇ ਮੁਤਾਬਕ ਮੈਂ ਕਰਿਆ। ਮਹਾਰਾਜ ਕਹਿੰਦੇ, ਦੇਖ ਪ੍ਰੇਮੀਆਂ, ਅਜੇ ਵੀ ਤੈਨੂੰ ਅਸੀਂ ਸਲਾਹ ਦਿੰਦੇ ਹਾਂ, ਤੇਰਾ ਸਾਰਾ ਭਾਈਚਾਰਾ ਜਿੰਨਾ ਹੈ ਤੇਰਾ ਬਾਈਕਾਟ ਕਰੂਗਾ, ਤੇਰੀ ਜਾਇਦਾਦ ਖੋਲ ਲੈਣਗੇ, ਤੇਰੇ ਪਸ਼ੂ ਮਰ ਜਾਣਗੇ, ਬਹੁਤ ਹੱਦ ਤੋਂ ਜਾ ਤਕਲੀਫਾਂ ਆਉਣਗੀਆਂ, ਚੰਗਾ ਇਹ ਹੈ ਤੂੰ ਉੱਥੇ ਹੀ ਰਹਿ, ਤੇ ਦੁਨੀਆਦਾਰੀ ਚ ਤਾਂ ਸੁਖੀ ਰਹੇਗਾ, ਸਿੱਖੀ ਧਾਰਨ ਕਰਕੇ ਤੈਨੂੰ ਔਫ ਹੋ ਜਾ। ਉਸ ਵੇਲੇ ਮਹਾਰਾਜ ਜੀ ਕਹਿਣ ਲੱਗੇ, ਸੁਣ ਕੇ ਗੁਰ ਅਰਜਨ ਫਰਮਾਇਓ, ਆਪਨ ਪੀਰ ਤੈ ਤੁਰਕ ਬਣਾਇਓ, ਸਰਬਰ ਕੇ ਮਰੀਦ ਤੁਮ ਰਹੇ, ਇਤ ਗੁਰ ਸਿੱਖੀ ਦੁਰਲਭ ਹੈ। ਸਿੱਖੀ ਨੀ ਪ੍ਰੇਮੀਆਂ ਮਿਲਣੀ, ਕਿਉਂਕਿ ਤੂੰ ਤਾਂ ਪੀਰ ਦਾ ਮਰੀਦ ਰਿਹਾ। ਖੰਡੇ ਧਾਰ ਚਲੇ ਨਹੀਂ ਗਿਰੇ, ਖੰਡੇ ਧਾਰ ਖੰਡੇ ਤੋਂ ਤਿੱਖੀ, ਬਾਲ ਤੋਂ ਨਿੱਕੀ, ਇਹਦੇ ਉੱਤੇ ਚੱਲੇ ਤੇ ਗਿਰੇ ਨਾ। ਸੂਖਮ ਅਦਕ ਕੇਸ ਦੇ ਪਰੇ, ਸੂਖਮ ਹੈ ਕੇਸ ਤੋਂ ਵੀ ਬਾਲ ਤੋਂ ਵੀ ਸੂਖਮ ਹੈ। ਨਹੀਂ ਕਮਾਏ ਸਕੋਗੇ ਤਾਂ ਹੀ, ਤੂੰ ਇਹ ਕਮਾ ਨਹੀਂ ਸਕੇਗਾ। ਪ੍ਰਾਨਨ ਕੋ ਪਲਟੇ ਜਿਸ ਮਾਹੀ, ਇਸ ਤਰ੍ਹਾਂ ਦੇ ਨਾਲ ਆਪ ਸਮਝਾਉਂਦੇ ਨੇ ਕਿ ਪ੍ਰੇਮੀਆਂ ਤੂੰ ਸਿੱਖੀ ਦੇ ਖਿਆਲ ਛੱਡ ਦੇ, ਦੋ ਪਾਸੇ ਨਾ ਰਹਿ, ਇੱਕ ਪਾਸੇ ਰਹਿਣਾ ਪਊਗਾ। ਉਸ ਵੇਲੇ ਕਹਿਣ ਲੱਗਿਆ ਵੀ ਮਹਾਰਾਜ ਮੈਂ ਕਬਰ ਢਾਇਆ, ਮੈਂ ਆਪਦੇ ਚਰਨਾਂ ਵਿੱਚ। ਕਹਿੰਦੇ ਫੇਰ ਅਰ ਜਬ ਸਿੱਖ ਹਮਾਰੇ ਹੋਵੇ, ਜਦੋਂ ਤੂੰ ਸਾਡਾ ਸਿੱਖ ਬਣ ਗਿਆ ਨਾ, ਫੇਰ ਤੇਰੀ ਨਿੰਦਿਆ ਹੋਊ, ਕੱਲੇ ਕੱਲੇ ਜੀ ਦੇ ਜਵਾਨ ਦੇ ਉੱਤੇ ਤੇਰੀ ਨਿੰਦਿਆ ਹੋਊ। ਅਪ ਜਸ ਹੋ, ਅਪ ਜਸ ਲਹੇ ਸਕਲ ਧਨ ਖੋਵੇ। ਮਹਾਰਾਜ ਨੇ ਹੋਰ ਬਚਨ ਦਿੱਤਾ, ਜਿੰਨਾ ਤੇਰੇ ਕੋਲ ਧਨ ਹੈ ਸਾਰਾ ਜਾਂਦਾ, ਪਸ਼ੂ ਮਰ ਜਾਣਗੇ, ਘੋੜੇ ਮਰ ਜਾਣਗੇ, ਜ਼ਮੀਨ ਖਤਮ ਹੋ ਜਾਏਗੀ, ਤੈਨੂੰ ਫੜ ਕੇ ਬਾਹਰ ਕੱਢ ਦੇਣਗੇ। ਅਰ ਜਬ ਸਿੱਖ ਹਮਾਰੇ ਹੋਵੇ, ਅਪ ਜਸ ਲਹੇ ਸਕਲ ਧਨ ਖੋਵੇ, ਕੁਲ ਕੇ ਲੋਕ ਕਰੇ ਉਪਹਾਸ, ਤੈਨੂੰ ਤੁਰੇ ਜਾਂਦੇ ਨੂੰ ਲੋਕ ਮਿਹਣੇ ਮਾਰ ਮਾਰ ਕੇ ਹਾਸਾ ਕਰਨਗੇ, ਖਿੱਲੀ ਉਡਾਉਣਗੇ, ਜਾਂ ਤੇਰਾ ਸਭ ਕੁਝ ਜਾਂਦਾ ਰਹੂ। ਆਹ ਦੇਖ ਲੋ, ਕਹਿੰਦੇ ਸਿੱਖਣ ਕੇ ਕੀ ਖੱਟਿਆ ਇਹਨੇ। ਕਈ ਪ੍ਰੇਮੀ ਮੇਰੇ ਕੋਲ ਆਉਂਦੇ ਨੇ ਜੀ, ਜਦ ਅਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਸਾਡਾ ਨੁਕਸਾਨ ਹੋਣ ਲੱਗ ਜਾਂਦਾ। ਸੱਚੀਓਂ ਕਹਿੰਦਾ ਜਿਹੜੀ ਮੈਂ ਗੱਲ ਕਹਿਣਾ, ਕਿਉਂਕਿ ਰੋਜ਼ ਆਉਂਦੇ। ਮੈਂ ਜੀ ਜਦ ਤਾਂ ਨਿਤਨੇਮ ਕਰਨ ਲੱਗਿਆ ਉਦੋਂ ਦਾ ਮੇਰਾ ਨੁਕਸਾਨ ਹੋਣ ਲੱਗ ਗਿਆ। ਫਿਰ ਮੈਂ, ਤੈਨੂੰ ਕਿਹਨੇ ਕਿਹਾ ਸੀਗਾ ਸਿੱਖ ਬਣ ਨੂੰ, ਤੈਨੂੰ ਕਿਹਨੇ ਕਹਿਤਾ? ਤੇਰੇ ਮਨ ਦੇ ਅੰਦਰ ਤਾਂ ਵਿਸ਼ਵਾਸ ਹੀ ਨਹੀਂ ਆਇਆ ਅਜੇ, ਤੈਨੂੰ ਫੜ ਕੇ ਕਿਸੇ ਨੇ ਅੰਮ੍ਰਿਤ ਛਕਾ ਕੇ ਸਿੱਖ ਬਣਾ ਤਾ। ਪ੍ਰੇਮੀਆਂ, ਪਹਿਲਾਂ ਨੇਚਾ ਰਿਹਾ ਗੁਰੂ ਨਾਨਕ ਤੇ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਹੈ, ਜਪਜੀ ਸਾਹਿਬ ਤੋਂ ਵੱਡਾ ਦੁਨੀਆਂ ਦਾ ਕੋਈ ਮੰਤਰ ਨਹੀਂ ਹੈ। ਪੜ੍ਹਦਾ ਸਹੀ ਭਰੋਸੇ ਨਾਲ। ਫੇਰ ਆਉਂਦੇ ਨੇ ਥੋੜੇ ਦਿਨਾਂ ਤੇ ਬਾਅਦ, ਕਹਿੰਦੇ ਬਾਬਾ ਜੀ ਜਿੱਦਣ ਦਾ ਤੁਸੀਂ ਕਿਹਾ ਉਦੋਂ ਦਾ ਠੀਕ ਹੋ ਗਿਆ। ਮੈਂ ਕਿਹਾ ਮੇਰੇ ਕਹੇ ਤੇ ਨਹੀਂ ਠੀਕ ਹੋਇਆ, ਤੇਰਾ ਨੇਚਾ ਵੱਜ ਗਿਆ ਗੁਰੂ ਦੇ ਉੱਤੇ। ਸੋ ਲੋਕ ਮਨ ਚ ਖਿਆਲ ਆਉਂਦਾ ਵੀ ਮੇਰਾ ਨੁਕਸਾਨ ਹੋ ਗਿਆ, ਮਹਾਰਾਜ ਕਹਿੰਦੇ ਫੇਰ ਤੇਰਾ ਨੁਕਸਾਨ ਹੋ ਜਾਣ। ਕੁਰਕੇ ਲੋਕ ਕਰੇ ਉਪਹਾਸ, ਫੇਰ ਲੋਕ ਤੈਨੂੰ ਮਸ਼ਕਰੀਆਂ ਕਰਨਗੇ। ਨਹੀਂ ਬੈਠਿਓ ਦੇ ਨਿਜ ਪਾਸ, ਤੈਨੂੰ ਕੋਲ ਨੀ ਕਿਸੇ ਨੇ ਬੈਠਣ ਦੇਣਾ। ਏਤੀ ਬਾਤ ਸਹੁ ਮਨ ਲਾਈ, ਜੇ ਤੂੰ ਇੰਨੀ ਗੱਲ ਮਨ ਲਾ ਕੇ ਸਹਿ ਸਕਦਾ ਤਾਂ ਹਮਰੋ ਸਿੱਖ ਹੁਜੇ ਆਈ, ਤਾਂ ਤੂੰ ਸਾਡੀ ਸਿੱਖੀ ਧਾਰਨ ਕਰ ਲੈ। ਜੇ ਨਹੀਂ ਮਨਜ਼ੂਰ, ਨਹੀਂ ਤਾਂ ਸੇਵੋ ਪੀਰ ਮੁਕਾਮ, ਨਹੀਂ ਤੂੰ ਜਾ ਕੇ ਪੀਰ ਦਾ ਮੁਕਾਮ ਸੇਵਾ ਕਰੀ ਜਾ। ਸਿੱਖੀ ਸਿੱਖੀ ਕੋ ਲੀਜੋ ਨਹੀਂ ਨਾ, ਸਿੱਖੀ ਦਾ ਨਾਂ ਨਾ ਭੁੱਲ ਕੇ ਵੀ ਲਈ। ਰੱਖੋ ਧਨ ਕੁਲ ਕੀ ਵਡਿਆਈ, ਸਿੱਖੀ ਧਰ ਕਿਉਂ ਕੇ ਲੈ ਦੁੱਖ ਪਾਈ, ਕਿਉਂ ਦੁੱਖਾਂ ਨੂੰ ਮੁੱਲ ਲੈ ਰਿਹਾ? ਤੂੰ ਸਿੱਖੀ ਧਾਰਨ ਕਰਕੇ ਆਪਣਾ ਧਨ ਵੀ ਰੱਖ, ਘੋੜੇ ਵੀ ਰੱਖ, ਮੱਝਾਂ ਵੀ ਰੱਖ, ਬਲਦ ਵੀ ਰੱਖ, ਜਾਇਦਾਦ ਵੀ ਰੱਖ। ਇਸ ਤਰ੍ਹਾਂ ਦੇ ਜਦੋਂ ਬਚਨ ਕਰੇ ਮਹਾਰਾਜ ਕਹਿੰਦੇ ਫੇਰ ਸਿੱਖੀ ਪ੍ਰੇਮੀਆਂ ਔਖੀ ਐ ਪੜ੍ਹ ਲਓ। ਜਿਉਂਦੇ ਮਰ ਜਾਣਾ ਸਿੱਖੀ ਕਹਾਣੀ ਔਖੀ, ਜਿਉਂਦੇ ਮਰ ਜਾਣਾ ਸਖਾਲੀ ਚੀਜ਼ ਨੀ ਜਿੰਨੀ ਤੂੰ ਸਮਝਦਾ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਵਨ ਕੀ ਰੇਣਕਾ ਤੋ ਹਮਾਰੇ ਪਾਸ। ਜਦੋਂ ਇੰਨਾ ਬਚਨ ਗੁਰੂ ਮਹਾਰਾਜ ਦਾ ਸੁਣਿਆ, ਗਲ ਚ ਪੱਲਾ ਪਾ ਕੇ ਖੜਾ, ਨੇਰਾਂ ਦੇ ਵਿੱਚੋਂ ਜਲ ਜਾ ਰਿਹਾ, ਬੋਲ ਨੀ ਹੁੰਦਾ, ਤੇ ਉਸ ਵੇਲੇ ਬੜਾ ਕਰਾਰ ਲਾ ਕੇ, ਬਹੁਤ ਧਿਆਨ ਦੇ ਨਾਲ ਜ਼ੋਰ ਲਾ ਕੇ ਬੋਲਦਾ, ਤੇ ਇਸ ਤਰ੍ਹਾਂ ਮਹਾਰਾਜ ਕੋਲ ਬੇਨਤੀ ਕਰਦਾ। ਮੈਨੂੰ ਦੇਵ ਚਰਨਾਂ ਦਾ ਆਸਰਾ, ਹੋਰ ਸਾਰੇ ਦੁਆਰੇ ਛੱਡ ਦੇ। ਪਵਿੱਤਰ ਭੂਮੀ ਤੇ ਵਿਰਾਜਮਾਨ ਜਿਸ ਥਾਂ ਦੇ ਕਣ ਕਣ ਦੇ ਉੱਤੇ ਗੁਰੂ ਦਸ਼ਮੇਸ਼ ਪਿਤਾ ਦੇ ਘੋੜੇ ਦੀਆਂ ਟਾਪਾਂ ਲੱਗੀਆਂ ਹੋਈਆਂ, ਗੁਰੂ ਮਹਾਰਾਜ ਦੀ ਦ੍ਰਿਸ਼ਟੀ ਪਈ ਹੋਈ ਹੈ, ਮਨ ਦੇ ਅੰਦਰ ਤਸਵੀਰ ਲਿਆਓ ਜੋ ਜਦੋਂ ਚਮਕੌਰ ਦਾ ਯੁੱਧ ਹੋ ਰਿਹਾ ਸੀ ਤੇ ਸਾਰੇ ਨਿਮਰਤ ਭਾਵ ਨਾਲ ਗੁਰੂ ਮਹਾਰਾਜ ਦੇ ਚਰਨਾਂ ਚ ਹਿਰਦੇ ਦੇ ਨਾਲ ਪ੍ਰਾਰਥਨਾ ਕਰੋ,
ਮੈਨੂੰ ਦੇਵ ਚਰਨਾ
ਸੰਸਾਰ ਚ ਤੇਰੇ ਚਰਨਾਂ ਤੋਂ ਬਗੈਰ ਕੋਈ ਥਾਂ ਨਹੀਂ, ਕਿਰਪਾ ਕਰੋ ਮੈਨੂੰ ਵਾਪਸ ਨਾ ਭੇਜੋ। ਤੇ ਇਸ ਤਰ੍ਹਾਂ ਦੇ ਨਾਲ ਲਿਖਿਆ ਕਿ ਨਿਮਰ ਹੋਏ ਹਿਮ ਬੈਨ ਸੁਣਾਏ, ਅਤ ਨਿਮਰ ਹੋ ਕੇ ਗਰੀਬ ਹੋ ਕੇ ਇਸ ਤਰ੍ਹਾਂ ਨਾਲ ਬੇਨਤੀ ਕਰਦਾ, ਪ੍ਰੇਮ ਆਦਿਕ ਲੋਚਨ ਜਲ ਜਾਏ, ਅੱਖਾਂ ਤੋਂ ਧਾਰਾਂ ਚੱਲ ਰਹੀਆਂ ਪਾਣੀ ਦੀਆਂ, ਪ੍ਰਭ ਜੀ ਆਏ ਸ਼ਰਨ ਤੁਮਾਰੀ, ਦੇਹੋ ਸਿੱਖੀ ਹਮ ਲੱਖ ਅਧਿਕਾਰੀ, ਹੇ ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਦੇ। ਮੁਕਾਮ ਢਾ ਕੇ ਗੁਰੂ ਮਹਾਰਾਜ ਨੂੰ ਆ ਕੇ ਕਿਹਾ, ਕਹਿਣ ਲੱਗਿਆ ਸੱਚੇ ਪਾਤਸ਼ਾਹ ਹੁਣ ਮੈਨੂੰ ਸਿੱਖੀ ਦੀ ਦਾਤ ਦੋ। ਮਹਾਰਾਜ ਪ੍ਰਸੰਨ ਹੋ ਗਏ, ਬਈ ਸੱਚਮੁੱਚ ਇਹ ਅਧਿਕਾਰੀ ਜਗਿਆਸੂ ਆ ਗਿਆ। ਕਹਿਣ ਲੱਗੇ ਦੇਖ ਭਾਈ ਪ੍ਰੇਮੀਆਂ, ਤੈਂ ਸਿੱਖੀ ਧਾਰਨ ਕਰਨੀ ਹੈ ਤੇ ਨਾਮ ਜਪਣਾ। ਕੱਲ ਮੈਂ ਬੇਨਤੀ ਕੀਤੀ ਸੀ ਕਿ ਨਾਮ ਜਪਣ ਵਾਸਤੇ ਪਹਿਲਾਂ ਸਾਰਿਆਂ ਨਾਲੋਂ ਪ੍ਰਤੀਤ ਦੀ ਲੋੜ ਹੁੰਦੀ ਹੈ, ਜਿਹੀ ਜੀ ਧੰਨੇ ਨੇ ਪ੍ਰਤੀਤ ਕਰੀ। ਦੂਸਰੀ ਹੁੰਦੀ ਹੈ ਕਿ ਰਜਾ ਵਿਚ ਰਾਜੀ ਰਹਿਣਾ, ਜਿਵੇਂ ਭਾਈ ਭਿਖਾਰੀ ਦਾ ਲੜਕਾ ਚੜਾਈ ਕਰ ਗਿਆ, ਰਜਾ ਵਿਚ ਰਾਜੀ ਰਹੇ। ਤੀਸਰਾ ਹੋਇਆ ਕਰਦਾ ਗੁਰੂ ਦੇ ਉੱਤੇ ਭਰੋਸਾ। ਚਾਰ ਕਿਸਮ ਦਾ ਭਰੋਸਾ ਹੁੰਦਾ ਗੁਰੂ ਤੇ, ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪੁੱਛਿਆ ਸਿੱਖਾਂ ਨੂੰ, ਕਹਿੰਦੇ ਕਿਉਂ ਭਾਈ ਬਾਲਾ, ਤੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿੱਥੇ ਤੱਕ ਧਰਤੀ ਸੀ ਸਾਰੇ ਗਏ, ਕੀ ਸਮਝਦਾ ਰਿਹਾ ਤੂੰ ਗੁਰੂ ਨਾਨਕ ਪਾਤਸ਼ਾਹ? ਕਹਿੰਦਾ ਮਹਾਰਾਜ ਉਹ ਤਾਂ ਪੂਰਨ ਸੰਤ ਸੀਗੇ। ਮਹਾਰਾਜ ਕਹਿੰਦੇ ਤੂੰ ਸੰਤ ਹੋਇਆ। ਗੁਰੂ ਅੰਗਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਵੀ ਤੁਸੀਂ ਕੀ ਸਮਝਦੇ ਰਹੇ? ਕਹਿੰਦੇ ਮਹਾਰਾਜ ਉਹ ਤਾਂ ਪੂਰਨ ਬ੍ਰਹਮ ਗਿਆਨੀ ਸੀ। ਕਹਿੰਦੇ ਤੂੰ ਬ੍ਰਹਮ ਗਿਆਨੀ ਹੋਇਆ ਭਾਈ, ਜੈਸਾ ਸੇਵੈ ਤੈਸੋ ਹੋਵੈ, ਜਿਹਾ ਜਿਹਾ ਕਰਕੇ ਸੇਵੋ ਉਹੀ ਜੀ ਅਵਸਥਾ ਪ੍ਰਾਪਤ ਹੋ ਜਾਇਆ ਕਰਦੀ। ਸਾਰਿਆਂ ਨੇ ਪੁੱਛਿਆ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਆਪ ਗੁਰੂ ਨਾਨਕ ਪਾਤਸ਼ਾਹ ਨੂੰ ਕੀ ਸਮਝਦੇ ਰਹੇ? ਮਹਾਰਾਜ ਨੇ ਨੇਤਰਾਂ ਚ ਜਾਲਾ ਆ ਗਿਆ। ਕਹਿਣ ਲੱਗੇ ਸਾਧ ਸਿੰਘ ਜੀ, ਉਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਉਹ ਤਾਂ ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ ਹੋ ਕੇ ਸੰਸਾਰ ਚ ਆਏ। ਸਾਰਿਆਂ ਨੇ ਨਮਸਕਾਰ ਕਰਤੀ, ਪਾਤਸ਼ਾਹ ਤੁਸੀਂ ਤਾਂ ਹੀ ਪਰਮੇਸ਼ਰ ਬਣ ਗਏ। ਚਾਰ ਨੀਚੇ ਹੁੰਦੇ ਨੇ ਆਮ, ਪਹਿਲਾ ਹੁੰਦਾ ਮੇਰਾ ਜਿਹੜਾ ਗੁਰੂ ਹੈ ਇਹ ਬਹੁਤ ਸੋਹਣਾ ਸੰਤ ਹੈ, ਦੂਸਰਾ ਹੋਇਆ ਕਰਦਾ ਕਿ ਸਾਰੇ ਸੰਤਾਂ ਤੋਂ ਚੰਗਾ ਸੰਤ, ਤੀਸਰਾ ਹੋਇਆ ਕਰਦਾ ਰੱਬ ਵਰਗ ਹੈ, ਚੌਥਾ ਹੋਇਆ ਕਰਦਾ ਵੀ ਮੇਰਾ ਤਾਂ ਜਿਹੜਾ ਗੁਰੂ ਹੈ ਉਹ ਆਪ ਪਰਮੇਸ਼ਰ ਹੈ। ਸਮੁੰਦਰ ਬਰੋਲ ਸਰੀਰਮ ਦੇਖਿਆ ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਏ। ਐਡਾ ਭਰੋਸਾ ਗੁਰੂ ਤੇ ਜਿਸਦਾ ਹੁੰਦਾ ਉਹਦਾ ਨਾਮ ਚੱਲਿਆ ਕਰਦਾ, ਦੂਸਰੇ ਦਾ ਨਹੀਂ ਚੱਲਿਆ ਕਰਦਾ। ਸੋ ਚੌਥੀ ਹੋਇਆ ਕਰਦੀ ਹੈ, ਪੰਜਵਾਂ ਹੋਇਆ ਕਰਦਾ ਪ੍ਰਤਿਸ਼ਠਾ, ਮਾਣ, ਮਾਣ ਦਾ ਤਿਆਗ ਕਰ ਦੇਣਾ, ਬਿਲਕੁਲ ਮਾਣ ਵਿੱਚ ਨਹੀਂ ਆਉਣਾ। ਪਹਿਲੇ ਮਹਾਤਮਾ ਛੁਪ ਜਾਇਆ ਕਰਦੇ ਸੀ, ਕੋਈ ਕਿਤੇ ਜਾ ਕੇ ਛੁਪਦਾ ਸੀ, ਕੋਈ ਕਿਤੇ, ਜਦ ਮਾਣਤਾ ਵੱਧ ਜਾਂਦੀ ਸੀ। ਇੱਕ ਵਾਰੀ ਭਰਤਰੀ ਤੇ ਗੋਪੀ ਚੰਦ, ਬਹੁਤ ਮਾਨਤਾ ਵੱਧ ਗਈ ਇਹਨਾਂ ਦੀ, ਇਹ ਦੱਖਣ ਵਿੱਚ ਚਲੇ ਗਏ ਜਿੱਥੇ ਕੋਈ ਨਹੀਂ ਸੀ ਜਾਣਦਾ। ਉੱਥੇ ਇੱਕ ਮਾਈ ਦੇ ਘਰ ਚ ਬੈਠ ਗਏ, ਕਹਿੰਦੇ ਮਾਈ ਅਸੀਂ ਭਜਨ ਕਰਨਾ ਸਾਨੂੰ ਥਾਂ ਦੇ ਦੇ, ਪਰ ਇੱਕ ਗੱਲ ਹੈ ਸਾਡੀ ਗੱਲ ਨਾ ਬਾਹਰ ਕਰੀ। ਅੰਦਰ ਚਲੇ ਗਏ, ਕੋਹੜੀ ਦਾ ਦਰਵਾਜ਼ਾ ਬੰਦ ਕਰ ਲਿਆ, ਸਮਾਧੀ ਲਾ ਲਈ, ਕਿੰਨੇ ਮਹੀਨੇ ਨਾਲ ਸਮਾਧੀ ਖੋਲੀ। ਸਮਾਧੀ ਵੀ ਕਾਫੀ ਦੇਰ ਬਾਅਦ ਖੋਲੀ, ਫਿਰ ਇਸ ਤਰ੍ਹਾਂ ਦੇ ਨਾਲ ਰਹਿੰਦੇ ਰਹੇ ਤੇ ਮਾਈ ਨੇ ਪੜੋਸਣ ਨੂੰ ਕਿਹਾ ਵੀ ਮੇਰੇ ਘਰ ਚ ਇੱਕ ਮਹਾਤਮਾ ਆਏ ਹੋਏ ਨੇ, ਮੈਂ ਤਾਂ ਹੈਰਾਨ ਹਾਂ, ਤਿੰਨ ਤਿੰਨ ਮਹੀਨੇ ਸਮਾਧੀ ਲਾ ਕੇ ਖੋਲਦੇ ਨੇ। ਮਾਈ ਨੇ ਅਗਲੀ ਨੂੰ ਦੱਸਤਾ, ਅਗਲੀ ਨੇ ਅਗਲੀ ਨੂੰ, ਸਾਰੇ ਸ਼ਹਿਰ ਚ ਹੋ ਗਿਆ। ਰਾਜੇ ਤੱਕ ਗੱਲ ਪਹੁੰਚ ਗਈ ਕਿ ਪੂਰਨ ਮਹਾਤਮਾ ਇਹ ਸ਼ਹਿਰ ਚ ਆਇਆ। ਰਾਜਾ ਕਹਿਣ ਲੱਗਿਆ ਵੀ ਦਰਸ਼ਨ ਕਰਦੇ ਆ ਚੱਲ ਗਏ। ਵਜ਼ੀਰ ਕਹਿਣ ਲੱਗਿਆ ਹਜ਼ੂਰ ਮੈਨੂੰ ਵੀ ਨਾਲ ਚੱਲੋ। ਫੌਜ ਦਾ ਜਰਨੈਲ ਕਹਿੰਦਾ ਮੈਨੂੰ ਵੀ ਲੈ ਚਲੋ, ਪੁਲਿਸ ਜਰਨੈਲ ਕਹਿੰਦਾ ਮੈਨੂੰ। ਉਹਨਾਂ ਦੇ ਫਿਰ ਛੋਟੇ ਵਾਲੇ ਜਲੂਸ ਬਣ ਗਿਆ, ਬੈਂਡ ਬਾਜਾ ਲਈ ਜਾਂਦੇ। ਜਦ ਮਾਈ ਦੇ ਘਰ ਮੂਹਰੇ ਆਏ ਤਾਂ ਉਸ ਵੇਲੇ ਗੋਪੀ ਚੰਦ ਕਹਿਣ ਲੱਗਿਆ ਮਾਈ ਆਹ ਕੀ ਕਰਦਾ ਤੈ, ਆਹ ਕੀ ਆ ਰਿਹਾ? ਕਹਿੰਦੀ ਮਹਾਰਾਜ ਇੱਥੇ ਦਾ ਰਾਜਾ ਜਿਹੜਾ ਇਹ ਸ਼ਹਿਰ ਦਾ ਉਹ ਤੁਹਾਡੇ ਦਰਸ਼ਨ ਕਰਨ ਆ ਰਿਹਾ, ਸਾਰੀ ਪਬਲਿਕ ਦਰਸ਼ਨ ਕਰ। ਕਹਿੰਦਾ ਗੋਪੀ ਚੰਦ ਦੇ ਤਾਂ ਭਰਿੰਡਾਂ ਆ ਰਹੀਆਂ ਨੇ, ਹੁਣ ਕੀ ਕਰੀਏ, ਦੰਦਈਏ ਆ ਗਏ ਦੰਦੀਆਂ ਵੱਢਣਗੇ, ਆਪਾਂ ਤਾਂ ਨੱਠ ਕੇ ਆਏ ਸੀ ਛੱਡ ਕੇ ਇੱਥੇ, ਇਹ ਮਾਈ ਨੇ ਫੇਰ ਚਮੇੜਤੇ ਸਾਡੇ ਦੁਆਲੇ। ਕਹਿੰਦੇ ਆਪਾਂ ਡਰਾਮਾ ਕਰਦੇ ਹਾਂ। ਜਦ ਰਾਜਾ ਨੇੜੇ ਆ ਗਿਆ ਉਹਨੇ ਮੋਤੀਆਂ ਦਾ ਹਾਰ ਹੱਥ ਚ ਲੈ ਲਿਆ। ਜਦ ਨੇੜੇ ਆ ਗਿਆ ਉਸ ਵੇਲੇ ਗੋਪੀ ਚੰਦ ਕਹਿੰਦਾ ਭਰਤਰੀ ਜੀ ਅੱਜ ਮੈਂ ਜਾਊਂ ਗਦਾ ਕਰਨ। ਕਹਿੰਦਾ ਕਿਉਂ ਮੈਂ ਜਾਣਾ? ਕਹਿੰਦਾ ਨਹੀਂ ਮੈਂ ਜਾਣਾ। ਕਹਿੰਦਾ ਕਿਉਂ ਜਾਣਾ ਤੈ? ਕਹਿੰਦਾ ਕੱਲ ਤੂੰ ਲੱਡੂ ਖਾਇਆ ਸੀ, ਮੈਨੂੰ ਲਿਆ ਕੇ ਨਹੀਂ ਦਿੱਤੇ। ਉਹ ਕਹਿੰਦਾ ਤੈਨੂੰ ਕਿਵੇਂ ਪਤਾ? ਕਹਿੰਦਾ ਤੇਰੀ ਦਾੜੀ ਚ ਲੱਗਿਆ ਹੋਇਆ ਸੀ। ਉਹ ਕਹਿੰਦਾ ਤੈਂ ਵੀ ਪਰਸੋਂ ਖੀਰ ਖਾਧੀ ਸੀ, ਮੈਨੂੰ ਲਿਆ ਕੇ ਨਹੀਂ ਦਿੱਤੀ। ਉਹ ਕਹਿੰਦਾ ਮੈਂ ਜਾਣਾ? ਉਹ ਕਹਿੰਦਾ ਮੈਂ ਦੋਏ ਜਫਮ ਜਪੀ ਹੋ ਗਏ, ਰਾਜਾ ਖੜਾ ਦੇਖਦਾ। ਕਹਿੰਦਾ ਆਹ ਕਾਹਦੇ ਸਾਧ ਨੇ, ਇਹ ਤਾਂ ਲੱਡੂਆਂ ਤੇ ਖੀਰ ਤੋਂ ਹੀ ਨਾ ਨਹੀਂ ਨੰਗੇ। ਵਾਪਸ ਮੁੜ ਗਿਆ, ਕਹਿੰਦਾ ਐਵੇਂ ਗਲਤ ਗੱਲ ਹੈ, ਕੁਛ ਨਹੀਂ ਹੈ, ਸ਼ੁਕਰ ਕਰਿਆ, ਮੱਥੇ ਟੇਕਦੇ ਨੇ। ਵੈ ਬੜਾ ਭਾਰਾ ਦੰਦਈਆ ਆ ਰਿਹਾ ਸੀ, ਅਸੀਂ ਤਾਂ ਖਾ ਲਏ ਸੀ ਇਹਨੇ। ਇਹਨੂੰ ਕਹਿੰਦੇ ਨੇ ਪ੍ਰਤਿਸ਼ਠਾ, ਮਾਨਤਾ। ਜਦੋਂ ਸੰਤਾਂ ਦੀ ਮਾਨਤਾ ਬਹੁਤੀ ਵੱਧ ਜਾਵੇ, ਜਿਹੜੇ ਸਹੀ ਮਹਾਤਮਾ ਹੁੰਦੇ ਨੇ ਕਈ ਵਾਰੀ ਨਿੰਦਿਆ ਕਰਾ ਦਿੰਦੇ ਨੇ, ਆਪਦੀ ਉਲਟਾ ਕੰਮ ਕਰ ਦੇਣਗੇ ਵੀ ਸਾਰੇ ਹੀ ਨਿੰਦਿਆ ਕਰਨ ਲੱਗਣੇ, ਕਬੀਰ ਸਾਹਿਬ ਵੀ ਨਿੰਦਿਆ ਕਰਾਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਪ੍ਰਤਿਸ਼ਠਾ ਦਾ ਤਿਆਗ ਕਰਨਾ। ਛੇਵਾਂ ਹੋਇਆ ਕਰਦਾ ਨਿੰਦਾ ਤੇ ਉਸਤਤ ਨੂੰ ਬਰਾਬਰ ਜਾਣੋ। ਚਾਹੇ ਸਾਰੇ ਨਿੰਦਿਆ ਕਰੀ ਜਾਓ, ਚਾਹੇ ਸਾਰੇ ਵਡਿਆਈ ਕਰੀ ਜਾਓ, ਇਹਨਾਂ ਦੋਹਾਂ ਨੂੰ ਬਰਾਬਰ ਜਾਣਨਾ। ਨਿੰਦਿਆ ਵਾਲੇ ਨੂੰ ਮਾੜਾ ਨਹੀਂ ਕਹਿਣਾ, ਉਸਤਤ ਵਾਲੇ ਨੂੰ ਕੋਈ ਬਹੁਤਾ ਮਾਣ ਨਹੀਂ ਦੇਣਾ। ਨਾਮਦੇਵ ਜੀ ਆਪਦੇ ਪਾਸ ਇੱਕ ਸੇਠ ਨੇ ਬੱਚਾ ਪੜ੍ਹਨ ਲਾਤਾ, ਬੱਚਾ ਗਹਿਣੇ ਪਾ ਕੇ ਆ ਗਿਆ, ਜਦੋਂ ਵਾਪਸ ਜਾਣ ਲੱਗਿਆ ਤਾਂ ਨਾਮਦੇਵ ਜੀ ਨੇ ਉਹਦੇ ਗਹਿਣੇ ਲਾ ਲਏ, ਪੋਟਲੀ ਬੰਨ ਕੇ ਰੱਖ ਲਈ। ਜਦ ਘਰ ਆਇਆ ਤਾਂ ਮਾਂ ਨੇ ਪੁੱਛਿਆ ਤੇਰੇ ਗਹਿਣੇ ਕਿੱਧਰ ਗਏ, ਉਹ ਕਹਿੰਦਾ ਭਗਤ ਨੇ ਲਾ ਲਏ। ਜਦੇ ਗੁਆਂਢਣ ਕੋਲ ਗਈ ਕਹਿੰਦੀ ਦੇਖ ਭੈਣ ਭਗਤ ਭਗਤ ਕਰਦੇ ਨੇ, ਕਹਿੰਦੇ ਤਾਂ ਠੱਗ ਨਿਕਲਿਆ ਨਾਮਦੇਵ ਤਾਂ, ਮੈਂ ਮੇਰੇ ਪੁੱਤ ਦੇ ਗਹਿਣੇ ਪਾਏ ਹੋਏ ਸੀ ਸਾਰੇ ਲਾ ਲਏ। ਉਹ ਕਹਿੰਦੀ ਤੂੰ ਮੰਗ ਲੈ, ਕਹਿੰਦੇ ਕੋਈ ਦਿੰਦਾ ਹੈ, ਜਿਹਨੇ ਲਾਏ ਲਏ ਉਹਨੇ ਕਦ ਮੰਨਣਾ। ਉਹ ਅਗਲੇ ਘਰ ਚ ਗਈ ਜਾ ਕੇ ਕਹਿੰਦੀ ਦੇਖੋ ਨਾਮਦੇਵ ਦਾ ਪਾਜ ਉੱਗੜ ਗਿਆ, ਆਹ ਫਲਾਣੀ ਦੇ ਬੱਚੇ ਦੇ ਸਾਰੇ ਗਹਿਣੇ ਲਾ ਲਏ। ਜਿਉਂ ਗੱਲ ਚੱਲੀ ਸ਼ਾਮ ਤੱਕ ਸਾਰੇ ਸ਼ਹਿਰ ਚ ਫੈਲ ਗਏ। ਸੇਠ ਆਇਆ ਕਹਿੰਦੀ ਤੂੰ ਚੰਗਾ ਚੋਰ ਕੋ ਪੜਨ ਲਾਇਆ, ਉਹ ਤਾਂ ਠੱਗ ਹੈ, ਗਹਿਣੇ ਲਾ ਲਏ ਸਾਰੇ ਮੇਰੇ ਬੱਚੇ ਦੇ। ਉਹ ਕਹਿੰਦਾ ਕੋਈ ਨੀ, ਨਾਮਦੇਵ ਨੇ ਨੱਠ ਜਾਣਾ, ਮੈਂ ਸਵੇਰੇ ਪੁੱਛ ਲੂੰਗਾ। ਸਵੇਰੇ ਬੱਚੇ ਨੂੰ ਲੈ ਕੇ ਨਾਲ ਜਾਂਦਾ ਤੇ ਦੂਰੋਂ ਹੀ ਨਾਮਦੇਵ ਜੀ ਕਹਿਣ ਲੱਗੇ ਸੇਠ ਜੀ ਜੇ ਬੱਚਾ ਬਣਾਉਣਾ ਗਹਿਣੇ ਪਾ ਕੇ ਨਾ ਭੇਜਿਓ ਸਾਡੇ ਕੋਲ, ਆਹ ਚੱਕੋ ਪੋਟਲੀ ਆਪਣੇ। ਕੋਈ ਰਾਹ ਚ ਚੱਕ ਲੈ ਜਾਂਦਾ, ਗਲ ਘੁੱਟ ਦਿੰਦਾ, ਕਿਡਨੈਪ ਕਰ ਲੈਂਦਾ। ਵਾਪਸ ਆ ਗਿਆ ਕਹਿੰਦਾ ਕਮਲੀਏ ਉਹਨੇ ਤਾਂ ਆਪਣੇ ਬੱਚੇ ਦੀ ਜਾਨ ਬਚਾਈ ਹੈ, ਗਹਿਣੇ ਲਾ ਕੇ ਰੱਖ ਲਏ ਸੀ। ਉਹ ਜਦੇ ਗਈ ਗੁਆਂਢਣ ਕੋ ਕਹਿੰਦੀ ਭੈਣ ਐਵੇਂ ਮੇਰੇ ਤੇ ਕਹਿ ਹੋ ਗਏ, ਉਹਨੇ ਤਾਂ ਸਾਡੇ ਬੱਚੇ ਦੀ ਜਾਨ ਬਚਾਈ ਹੈ। ਜਿਉਂ ਸਾਰੇ ਸ਼ਹਿਰ ਚ ਹੋਈ ਉਸਤ ਹੋਣ ਲੱਗ। ਨਾਮਦੇਵ ਜੀ ਬੈਠੇ ਨੇ ਕੋਲ ਸਵਾਹ ਦਾ ਢੇਰ ਹੈ, ਕਿਸੇ ਪ੍ਰੇਮੀ ਨੇ ਕਿਹਾ ਕਹਿੰਦੇ ਭਗਤ ਜੀ ਪਰ ਕੱਲ ਤਾਂ ਤੁਹਾਡੀ ਬੜੀ ਨਿੰਦਿਆ ਹੋਈ, ਅੱਜ ਤੁਹਾਡੀ ਉਸਤਤ ਹੋ ਰਹੀ ਹੈ। ਉਹਨਾਂ ਨੇ ਇੱਕ ਮੁੱਠੀ ਇਧਰੋਂ ਭਰ ਲਈ, ਇੱਕ ਐਂ ਭਰ ਲਈ, ਇੱਕ ਐਂ ਸੁੱਟਤੀ ਇੱਕ ਐਂ। ਕਹਿੰਦੇ ਆਹ ਤਾਂ ਉਸਤਤ ਕਰਨ ਵਾਲਿਆਂ ਦੇ ਸਿਰ ਚ, ਆਹ ਕਹਿੰਦੇ ਨਿੰਦਿਆ ਕਰਨ ਵਾਲਿਆਂ, ਆਪਾਂ ਤਾਂ ਕਹਿੰਦੇ ਦੋਹਾਂ ਤੇ ਬਰੀ ਹਾਂ। ਸੋ ਉਸਤਤ ਤੇ ਨਿੰਦਿਆ ਵਾਲਾ ਬੰਦਾ ਨਾਮ ਨਹੀਂ ਜਪ ਸਕਿਆ ਕਰ। ਤੇ ਉਸ ਤੋਂ ਬਾਅਦ ਮਹਾਰਾਜ ਕਹਿਣ ਲੱਗੇ ਕਿ ਆਪਣਾ ਆਪ ਸਰਬੰਸ ਗੁਰੂ ਦੇ ਅਰਪਣ ਕਰਨਾ ਪੈਣਾ, ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ, ਆਪਸ ਕੋ ਕਛ ਕਰ ਨਾ ਜਨਾਵੇ, ਹਰ ਹਰ ਨਾਮ ਦਿੱਤੇ ਸਤਿਆ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਾਸ, ਸੇਵਾ ਕਰਤ ਹੋਏ ਨੇ ਕੰਮ ਜਿਸ ਕੋ ਹੋਤ ਪ੍ਰਾਪਤ ਸਵਾਲ। ਕਹਿੰਦੇ ਆਪਣਾ ਆਪ ਗੁਰੂ ਦਾ ਸਮਰਪਣ ਕਰਨਾ ਪੈਂਦਾ। ਚੌਥਾ ਇਹ ਹੈ, ਅਗਲਾ ਹੈ ਕਿ ਨਾਮ ਦੇ ਉੱਤੇ ਭਰੋਸਾ ਹੋਣਾ ਚਾਹੀਦਾ। ਕਈ ਪ੍ਰੇਮੀ ਕਹਿੰਦੇ ਨੇ ਜੀ ਪੰਜ ਪਿਆਰੇ ਨੇ ਤਾਂ ਨਾਮ ਦੇ ਤਾ, ਉਹਨਾਂ ਨੂੰ ਕਹਿੰਦੇ ਫਲਾਣੇ ਥਾਂ ਤੇ ਨਾਮ ਅਸਲੀ ਮਿਲਦਾ, ਤੁਸੀਂ ਜਾਣਦੇ ਹੋ ਸਾਰੇ, ਵੀ ਸਾਡੇ ਨਾਲ ਚੱਲ ਉੱਥੇ ਨਾਮ ਦਿੰਦੇ ਨੇ ਤੈਨੂੰ ਨਾਮ ਦਵਾ ਲਿਆ ਜੀ। ਜੇ ਨਾਮ ਦੀ ਗੱਲ ਕਰੋ ਵੀ ਮੈਨੂੰ ਪੰਜ ਪਿਆਰੇ ਦੇ ਤਾਂ ਕਹਿੰਦੇ ਤੈਨੂੰ ਭਜਨ ਦਵਾ ਲਈਏ, ਭਜਨ ਨਹੀਂ ਮਿਲਿਆ। ਗਲਤ ਗੱਲ ਕਰਦੇ ਨੇ, ਧੋਖੇ ਦੇ ਵਿੱਚ ਪਾਉਂਦੇ ਨੇ। ਨਾਮ ਤਾਂ ਸਾਰੇ ਹੀ ਹੋਂ ਬਲਿਆਰੇ ਜਾਉ ਜੇਤੇ ਤੇਰੇ ਨਾਮ, ਜਿੰਨੇ ਵੀ ਨਾਮ ਨੇ ਸਭ ਪਾਰ ਕਰਨ ਨੂੰ ਸਮਰੱਥ ਨੇ। ਸੋ ਉਸ ਨਾਮ ਦੇ ਉੱਤੇ ਪੂਰਾ ਭਰੋਸਾ ਹੋਣਾ, ਫੇਰ ਡੋਲਣਾ ਨਹੀਂ ਵੀ ਵਾਹਿਗੁਰੂ ਵਾਹਿਗੁਰੂ ਕਹਾਂ ਕਿ ਮੈਂ ਕੋਈ ਹੋਰ ਨਾਲ ਨਾਮ ਲਾ ਲਾ। ਬਹੁਤ ਦੁਨੀਆਂ ਡੋਲਦੀ ਹੈ, ਵੱਡੇ ਵੱਡੇ ਡੋਲਦੇ ਮੈਂ ਦੇਖੇ ਨੇ, ਤੁਰ ਪੈਂਦੇ ਨੇ ਵੀ ਫਲਾਣੇ ਸੰਤਾਂ ਕੋਲ, ਫਲਾਣੇ ਗੁਰੂ ਕੋਲ ਨਾਮ ਮਿਲਦਾ, ਉੱਥੋਂ ਲਈਏ ਅਸਲੀ ਨਾਮ ਉਹਨਾਂ ਕੋਲ। ਸੋ ਨਾਮ ਦੇ ਉੱਤੇ ਪੂਰਾ ਭਰੋਸਾ ਰੱਖਣਾ, ਫੇਰ ਸੇਵਾ ਦੀ ਲਗਨ। ਦਸਵਾਂ ਹੁੰਦਾ ਹੈ ਸ਼ੁਭ ਗੁਣ ਧਾਰਨ ਕਰਨੇ, ਮਾੜੇ ਗੁਣਾਂ ਔਗੁਣਾਂ ਨੂੰ ਛੱਡ ਦੇਣ। ਗਿਆਰਵਾਂ ਹੁੰਦਾ ਹੈ ਕਿ ਅਭਿਆਸ ਲਈ ਲਗਨ ਰੱਖਣੀ, ਅੰਮ੍ਰਿਤ ਵੇਲੇ ਜਾਗਣਾ, ਇਸ਼ਨਾਨ ਕਰਨਾ, ਕੋਈ ਸਵਾਸ ਬਿਰਥਾ ਨਾ ਜਾਣ ਦੇਣ। ਬਾਰਵਾਂ ਹੋਇਆ ਕਰਦਾ ਹੈ ਅਭਿਮਾਨ ਦਾ ਤਿਆਗ, ਮਾਣ ਨਹੀਂ ਰੱਖਣਾ, ਜੇ ਮਾਣ ਰਹਿ ਗਿਆ ਤਾਂ ਸਿੱਖੀ ਨਹੀਂ ਪ੍ਰਾਪਤ ਹੁੰਦੀ। ਸਾਧ ਜੀ ਮਾਣ ਵਾਲਾ ਚੇਲਾ ਕਦੇ ਨਹੀਂ ਰਹੇਗਾ, ਉਹਦੇ ਮਨ ਚ ਹਮੇਸ਼ਾ ਵਿਰੋਧਤਾ ਰਹੇਗੀ ਬਈ ਮੈਨੂੰ ਸੰਤਾਂ ਨੇ ਐਂ ਕਹਿਤਾ। ਇੱਕ ਮਹਾਤਮਾ ਸੀ, ਉਹਨਾਂ ਕੋਲ ਇੱਕ ਚੌਧਰੀ ਆਇਆ ਬਹੁਤ ਵੱਡਾ ਇਲਾਕੇ ਦਾ, ਕਹਿਣ ਲੱਗਿਆ ਮਹਾਰਾਜ ਮੈਨੂੰ ਚੇਲਾ ਬਣਾ ਲਓ। ਉਹ ਕਹਿੰਦੇ ਵੀ ਚੇਲਾ ਤੂੰ ਐਂ ਘਰ ਵਿੱਚ ਰਹਿ ਚੇਲਾ ਬਣ ਕੇ ਕੀ ਲੈਣਾ। ਕਹਿੰਦਾ ਨਹੀਂ ਮਹਾਰਾਜ ਤੁਹਾਨੂੰ ਪਤਾ ਨਹੀਂ, ਮੈਂ ਤਾਂ ਬੜਾ ਚੌਧਰੀ ਹਾਂ, 100 ਪਿੰਡ ਦੇ ਵਿੱਚ ਮੇਰੀ ਵਾਕਫੀ ਹੈ, ਜੇ ਮੈਂ ਤੁਹਾਡਾ ਚੇਲਾ ਬਣ ਗਿਆ ਨਾ ਇੱਥੇ ਭੰਡਾਰੇ ਭਰ ਜਾਣਗੇ ਕੱਪੜਿਆਂ ਨਾਲ, ਦਾਣਿਆਂ ਨਾਲ, ਨਾਲੇ ਤੁਹਾਨੂੰ ਪਤਾ ਕਿੱਡਾ ਮੇਲਾ ਲੱਗ ਜੂ ਮੇਰੇ ਇਕੱਲੇ ਨਾਲ। ਮਹਾਤਮਾ ਨੂੰ ਵਾਰ ਵਾਰ ਕਹਿੰਦਾ, ਮਹਾਤਮਾ ਨੇ ਕਿਹਾ ਵੀ ਇਹ ਤਾਂ ਅਭਿਮਾਨੀ ਬੰਦਾ ਹੈ, ਇਹ ਬਾਅਦ ਚ ਤੰਗ ਕਰੋ। ਮਹਾਤਮਾ ਕਹਿੰਦੇ ਚੰਗਾ ਆ ਜਾ ਫਿਰ। ਕਹਿੰਦੇ ਉਹ ਲੋਹੇ ਦਾ ਸਰੀਆ ਲਿਆ, ਚੱਕ ਕੇ ਸਰੀਆ ਲਿਆਂਦਾ, ਕੋਲੋਂ ਪਾਰਸ ਕੱਢ ਲਿਆ, ਉਹਦੇ ਉੱਤੇ ਘਸਾਤਾ। ਕਹਿੰਦੇ ਬਾਜ਼ਾਰ ਚ ਪੁੱਛ ਗਿਆ ਕੀ ਹੈ, ਬਾਜ਼ਾਰ ਗਿਆ ਕਹਿੰਦੇ ਜੀ ਇਹ ਤਾਂ ਸੋਨਾ। ਕਹਿੰਦੇ ਪੁੱਛ ਲਿਆ ਚੰਗੀ ਤਰ੍ਹਾਂ, ਕਹਿੰਦੇ ਹਾਂ ਦੇ। ਕਹਿੰਦੇ ਪਾਰਸ ਨੇ ਸੋਨਾ ਬਣਾ ਤਾ, ਉਹ ਗਾਗਰ ਲਿਆ ਲੋਹੇ ਦੀ ਚੱਕ ਕੇ। ਇਹਨੇ ਨੂੰ ਪਾਰਸ ਦੇ ਉੱਤੇ ਇੱਕ ਹਲਕਾ ਜਿਹਾ ਕਾਗਜ਼ ਵੇੜਤਾ, ਕਹਿੰਦੇ ਇਹਨੂੰ ਵਿੱਚ ਰੱਖ ਦੇ, ਇਹ ਸੋਨੇ ਦੀ ਬਣਜੂ, ਜਦ ਆਪਾਂ ਨੂੰ ਲੋੜ ਪਏਗੀ ਨਾ ਫੇਰ ਆਪਾਂ ਕੰਮ ਲੈ ਲਾਂਗੇ। ਰੱਖਿਆ ਆ, ਸੇਵਾ ਕਰਦਾ, ਚੇਲਿਆਂ ਨਾਲ ਲੜਦਾ, ਦੂਜਿਆਂ ਨਾਲ ਗੱਲ ਤੇ ਕਹਿੰਦਾ, ਕਹਿੰਦਾ ਤੁਹਾਨੂੰ ਪਤਾ ਹੋਵੇ ਮੈਂ ਚੌਧਰੀ ਹੋ ਕੇ ਭਾਂਡੇ ਮਾਂਜਦਾ, ਮੈਂ ਕਿੱਡਾ ਚੌਧਰੀਆਂ ਪਾਣੀ ਧੋਣਾ, ਮੈਂ ਕਿੱਡਾ ਚੌਧਰੀ ਹੋ ਕੇ ਸੇਵਾ ਕਰਦਾ, ਝਾੜੂ ਦਿੰਦਾ। 12 ਸਾਲ ਲੰਘੇ, ਇੱਕ ਦਿਨ ਕਹਿਣ ਲੱਗਿਆ ਵੀ ਸੰਤ ਜੀ ਮੈਂ ਤੁਹਾਡੀ ਕਥਾ ਸੁਣਦਾ ਹੁੰਦਾ ਵੀ ਜਦੋਂ ਨਾਮ ਹਿਰਦੇ ਚ ਵਸ ਜਾਵੇ ਤਾਂ ਪਰਮ ਸ਼ਾਂਤ ਹੋ ਜਾਂਦੀ ਹੈ, ਮੇਰਾ ਤਾਂ ਕੱਖ ਨਹੀਂ ਬਣਿਆ, ਮੈਂ ਤਾਂ ਉਹ ਜਿਹਾ ਹੀ ਹਾਂ ਜਿਹਾ ਜਿਹਾ ਆਇਆ ਸੀ। ਕਹਿੰਦੇ ਤੇਰੇ ਚ ਕੋਈ ਨੁਕਸ ਆਉਣਾ? ਕਹਿੰਦਾ ਮੇਰੇ ਚ ਤਾਂ ਕੋਈ ਨੁਕਸ ਨਹੀਂ ਹੈ, ਤੁਹਾਡੇ ਚ ਨੁਕਸ ਆਉਣਾ, ਤੁਸੀਂ ਕੱਚੇ ਸੰਤ ਹੋ, ਮੇਰਾ ਕੁਛ ਨਹੀਂ ਬਣਾਇਆ। ਉਹ ਕਹਿੰਦੇ ਉਹ ਗਾਗਰ ਲਿਆ, ਚੱਕ ਕੇ ਚਾਬੀ ਦੇ ਤੀ, ਪੇਟੀ ਖੋਲੀ ਤੇ ਗਾਗਰ ਲਿਆਇਆ, ਉੱਥੋਂ ਹੀ ਕਰਨ ਲੱਗ ਗਿਆ। ਕਹਿੰਦਾ ਲਓ ਸੰਤ ਜੀ, ਤੁਸੀਂ ਵੀ ਝੂਠੇ ਤੇ ਤੁਹਾਡਾ ਪਾਰਸ ਵੀ ਝੂਠਾ, ਆਹ ਦੇਖੋ 12 ਸਾਲ ਤੇ ਬਾਅਦ ਸੋਨੇ ਦੀ ਨਹੀਂ ਬਣੀ। ਉਹ ਕਹਿੰਦੇ ਉਰੇ ਲਿਆ, ਉਰੇ ਸਾਡੇ ਕੋਲ ਨੇੜੇ ਆ ਗਿਆ, ਕਹਿੰਦੇ ਪਾਰਸ ਕੱਢ, ਵਿੱਚੋਂ ਪਾਰਸ ਕੱਢਿਆ, ਕਹਿੰਦੇ ਦੇਖ ਕੋਈ ਚੀਜ਼ ਤਾਂ ਨਹੀਂ ਇਹਦੇ ਉੱਤੇ, ਕਹਿੰਦਾ ਪਤਲਾ ਜਿਹਾ ਕਾਗਜ਼ ਹੈ, ਕਹਿੰਦੇ ਉਹ ਲਾ ਦੇ। ਜਦ ਉਹ ਲਾ ਕੇ ਕਹਿੰਦੇ ਹੁਣ ਲਾ ਇਹਨੂੰ, ਜਦ ਲਾਇਆ ਤਾਂ ਸੋਨੇ ਦੀ ਬਣ ਗਈ। ਕਹਿੰਦਾ ਸੰਤ ਜੀ ਤੁਹਾਡਾ ਪਾਰਸ ਤਾਂ ਸਹੀ ਹੈ ਪਰ ਤੁਸੀਂ ਨਹੀਂ ਸਹੀ। ਉਹ ਕਹਿੰਦੇ ਉਹ ਪ੍ਰੇਮੀਆ, ਜਿਵੇਂ ਪਾਰਸ ਦੇ ਉੱਤੇ ਪਤਲਾ ਕਾਗਜ਼ ਸੀ, ਐਸੇ ਤਰ੍ਹਾਂ ਤੇਰੇ ਮਨ ਵਿੱਚ ਹਰ ਵਕਤ ਅਭਿਮਾਨ ਰਹਿੰਦਾ ਵੀ ਮੈਂ ਚੌਧਰੀ ਹਾਂ, ਅਜੇ ਭੁੱਲਿਆ ਨਹੀਂ 12 ਸਾਲ ਬਾਅਦ। ਤੇ ਮਾਣ ਤੇ ਅਪਮਾਨ ਜਿੱਥੇ ਹੋਵੇ, ਅਭਿਮਾਨ ਹੋਵੇ ਉਸ ਥਾਂ ਦੇ ਉੱਤੇ ਨਾਮ ਨਹੀਂ ਚੱਲਿਆ ਕਰ। ਸੋ ਇਸੇ ਤਰ੍ਹਾਂ ਨਾਲ ਮਹਾਰਾਜ ਕਹਿਣ ਲੱਗੇ ਵੀ 13ਵੀਂ ਰਹਿਤ ਹੁੰਦੀ ਹੈ ਬੁਰੇ ਖਿਆਲਾਂ ਦਾ ਤਿਆਗ ਕਰ ਦੇਣਾ, ਕੋਈ ਮੇਰਾ ਬੁਰਾ ਖਿਆਲ ਉੱਠਣੇ ਨਹੀਂ ਦੇਣਾ। 14ਵੀਂ ਹੋਇਆ ਕਰਦੀ ਹੈ ਸਤਸੰਗ ਦੀ ਲਗਨ, ਜਿੱਥੇ ਵੀ ਸਤਸੰਗ ਹੋਵੇ, ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣਾ, ਉਸ ਥਾਂ ਤੇ ਤੂੰ ਚੱਲ ਕੇ ਜਾਇਆ ਕਰ, ਸੇਵਾ ਕਰਿਆ ਕਰ, ਤਾਂ ਨਾਮ ਚੱਲਦਾ। ਇੰਨੇ ਉਪਦੇਸ਼ ਦੇਣ ਤੋਂ ਬਾਅਦ ਮਹਾਰਾਜ ਨੇ ਸਾਵਧਾਨ ਕਰਕੇ ਵਾਹਿਗੁਰੂ ਮੰਤਰ ਦੇਤਾ, ਤਰੀਕਾ ਦੱਸਤਾ। ਦਿਨਾਂ ਚ ਹੀ ਚੜ ਗਿਆ ਸਾਧ ਸਿੰਘ ਜੀ, ਪਹਿਲਾਂ ਰਸਨਾ ਦੇ ਨਾਲ ਨਾਮ ਜਪਦਾ, ਮਾਲਾ ਨਾਲ ਜਪਦਾ, ਫਿਰ ਰਸਨਾ ਨਾਲ ਜਪਣ ਲੱਗ ਗਿਆ, ਸਵਾਸ ਨਾਲ ਜਪਣ ਲੱਗ ਗਿਆ, ਮਧਮਾ ਬਾਣੀ ਚ ਜਪਣ ਲੱਗ ਗਿਆ, ਪਸੰਤੀ ਬਾਣੀ ਜਪਣ ਲੱਗ ਗਿਆ, ਪਰਾ ਬਾਣੀ ਚ ਨਾਮ ਜਪਣ ਲੱਗ ਗਿਆ, ਅਗਿਆ ਚੱਕਰ ਜਪਣ ਲੱਗ ਗਿਆ, ਤ੍ਰਿਕਟੀ ਜਪਣ ਲੱਗ ਗਿਆ, ਅਖੀਰ ਬਿਰਤੀ ਉੱਥੇ ਪਹੁੰਚ ਗਈ ਜਿਹਨੂੰ ਦਸਵਾਂ ਦੁਆਰ ਕਹਿੰਦੇ। ਜਦੋਂ ਦਸਵੇਂ ਦੁਆਰ ਚ ਬਿਰਤੀ ਪਹੁੰਚਦੀ ਹੈ, ਕੱਲ ਮੈਂ ਬੇਨਤੀ ਕਰੀ ਸੀ ਕਿ ਉਸ ਵੇਲੇ ਫਿਰ ਉਹਦੀ ਅਵਸਥਾ ਹੋਰ ਹੋ ਜਾਇਆ ਕਰਦੀ ਹੈ। ਅਨਹਦ ਸ਼ਬਦ ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ, ਤਿਤ ਘਟ ਅੰਤਰ ਚਾਨਣਾ ਕਰ ਭਗਤ ਬਲੀ। ਗੁਰੂ ਮਹਾਰਾਜ ਨੇ ਦ੍ਰਿਸ਼ਟੀ ਕਰਤੀ, ਸਹਿਜ ਦੀ ਸਮਾਧ ਲੱਗ ਗਈ। ਜਿਹਦੀ ਸਹਿਜ ਸਮਾਧ ਲੱਗ ਜਾਵੇ, ਮਹਾਰਾਜ ਕਹਿੰਦੇ ਉਹਨੂੰ ਹੋਰ ਕੋਈ ਦੱਸਣ ਦੀ ਬਾਤ ਨਹੀਂ ਰਹਿੰਦੀ, ਉਹੀ ਜਾਣਦਾ ਹੁੰਦਾ।
ਸਹਿਜ ਸਮਾਧ ਲੱਗੀ ਦੇਵੇ ਅੰਤਰ ਸੋ ਰਸ ਸਹਿਜ ਸਮਾਧ
ਸਮਾਦ ਲਗੀ ਲੇਵੰਤਰ ਸੋਹਰਾ ਸੋਈ ਜਾਣੇ। ਇਹ ਗੱਲ ਬਹੁਤ ਡੂੰਘੀ ਮਹਾਰਾਜ ਦੀ ਹੈ, ਸਮਝਣ ਵਾਸਤੇ ਬੜੀ ਇਕਾਂਤ ਤਵੱਜੋ ਦੀ ਲੋੜ ਹੈ, ਤਾਂ ਸਮਝ ਪੈਂਦੀ ਹੈ। ਪੰਜ ਕਿਸਮ ਦੀਆਂ ਸਮਾਧੀਆਂ ਹੁੰਦੀਆਂ, ਸਾਰਿਆਂ ਨਾਲੋਂ ਸ਼੍ਰੋਮਣੀ ਸਮਾਧੀ ਜਿਹੜੀ ਹੋਇਆ ਕਰਦੀ ਹੈ ਉਹ ਸਹਿ ਸਮਾਦ ਹੋਇਆ ਕਰਦੀ ਹੈ। ਸਭੇ ਸੁੱਖ ਪ੍ਰਭ ਤੁਠੈ, ਗੁਰਪੂਰੇ ਕੇ ਚਰਨ ਮਨ ਬੁੱਠੇ, ਸਹਿ ਸਮਾਦ ਲਗੀ ਲੇਵੰਤਰ ਸੋਹਰਾ ਸੋਈ ਜਾਣੇ। ਸੋ ਇਸ ਤਰ੍ਹਾਂ ਜਦੋਂ ਪੂਰਾ ਹੋ ਗਿਆ, ਮਹਾਰਾਜ ਨੇ ਦੇਖ ਲਿਆ ਵੀ ਬਿਰਤੀ ਇਹਦੀ ਉੱਤੇ ਚੜ ਗਈ। ਕਹਿਣ ਲੱਗੇ ਭਾਈ ਮੰਝ, ਹੁਣ ਤੂੰ ਘਰ ਜਾ, ਆਪਣਾ ਕਾਰੋਬਾਰ ਕਰ, ਪਰ ਦੇਖ ਅਜੇ ਵੀ ਤੈਨੂੰ ਅਸੀਂ ਕਹਿੰਦੇ ਹਾਂ ਤੈਨੂੰ ਬਹੁਤ ਤਕਲੀਫਾਂ ਆਉਣਗੀਆਂ, ਘਰ ਬਾਰ ਤੇਰਾ ਜਾਂਦਾ ਰਹੇਗਾ, ਪਸ਼ੂ ਮਰ ਜਾਣਗੇ, ਤੇਰੀ ਜ਼ਮੀਨ ਜ਼ਿਆਦਾ ਜਾਂਦੀ ਰਹੇਗੀ, ਪਿੰਡੋਂ ਕੱਢ ਦੇਣਗੇ। ਦੇਖ ਲੈ ਜੇ ਸਿੱਖੀ ਧਾਰਨ ਕਰਨੀ ਆ, ਅਜੇ ਵੀ ਤੇਰਾ ਕੱਖ ਨਹੀਂ ਵਿਗੜਿਆ, ਜਾ ਕੇ ਫੇਰ ਬਣਾ ਲਾ ਆਪਣਾ ਮਕਾਨ। ਨੇਤਰਾਂ ਜਦ ਆ ਗਿਆ ਸੱਚੇ ਪਾਤਸ਼ਾਹ, ਮੈਨੂੰ ਚਰਨਾਂ ਨਾਲ ਨਾ ਤੋੜੋ। ਕਹਿੰਦੇ ਚੰਗਾ ਤੇਰੀ ਮਰਜ਼ੀ, ਜਾ ਫਿਰ ਤੂੰ ਘਰ ਆ ਜਾਂਦਾ। ਕੋਈ ਵੀ ਬੰਦਾ ਨਹੀਂ ਬੋਲਦਾ ਉਹਦੇ ਨਾਲ। ਸ਼ਰੀਕਾ ਭਾਈਚਾਰਾ ਜਿਨ੍ਹਾਂ ਦਾ ਭਲਾ ਕਰਦਾ ਸੀ, ਜਿਨ੍ਹਾਂ ਨੂੰ ਕਈ ਵਾਰੀ ਦਾਣੇ ਖਾਣ ਨੂੰ ਦਿੰਦਾ ਸੀ, ਮਾਮਲੇ ਭਰਦਾ ਸੀ, ਸਰਕਾਰੀ ਖਰਚ ਭਰਦਾ ਸੀ, ਇੱਕ ਵੀ ਬੰਦਾ ਨਾ ਆਇਆ। ਕਹਿਣ ਲੱਗੇ ਇਹਨੇ ਤਾਂ ਸਿੱਖੀ ਧਾਰਨ ਕਰ ਲਈ। ਦੂਜੇ ਦਿਨ ਕੀ ਹੋਇਆ, ਸਭ ਤੋਂ ਚੰਗਾ ਘੋੜਾ ਜਿਹੜਾ ਸੀ, ਜਿਹਨੂੰ ਦੂਰ ਦੂਰ ਤੱਕ ਲੋਕ ਕਹਿੰਦੇ ਸੀ ਵੀ ਇਹੋ ਜਿਹਾ ਘੋੜਾ ਨਹੀਂ ਕਿਸੇ ਕੋਲ ਜਿਹਾ ਜਿਹਾ ਭਾਈ ਤੀਰਥੇ ਕੋਲ, ਉਹ ਘੋੜਾ ਖੜਾ ਖੜਾ ਹੀ ਮਰ ਗਿਆ। ਉਸੇ ਵੇਲੇ ਪਿੰਡ ਚ ਗੱਲ ਧੁੰਮ ਗਈ, ਲਓ ਬਾਈ ਕਹਿੰਦੇ ਪੀਰ ਹੋ ਗਿਆ ਨਾਰਾਜ਼, ਤੇ ਦੇਖਿਆ ਨਾ ਮਾਰਿਆ ਪਹਿਲੇ ਦਿਨ ਘੋੜਾ, ਦੂਜੇ ਦਿਨ ਮੱਝ ਮਰ ਗਈ ਸਭ ਤੋਂ ਚੰਗੀ, ਤੀਜੇ ਦਿਨ ਦੂਜੀ ਮੱਝ ਮਰ ਗਈ, ਚੌਥੇ ਦਿਨ ਜੋੜੀ ਮਰ ਗਈ, ਸਾਰੇ ਡੰਗਰ ਮਰ ਗਏ ਜਿੰਨੇ ਸੀਗੇ, ਇੱਕ ਵੀ ਡੰਗਰ ਨਾ ਬਚਿਆ। ਘਰ ਵਾਲੀ ਕਹਿਣ ਲੱਗੀ ਵੀ ਪੀਰ ਨਾਰਾਜ਼ ਹੋ ਗਿਆ ਆਪਣੇ ਤੇ, ਕਹਿੰਦਾ ਨਾ ਭੋਲੀਏ, ਗੁਰੂ ਤੋਂ ਦਾਨ ਨਹੀਂ ਕੋਈ ਹੋਇਆ ਕਰ, ਗੁਰੂ ਮਹਾਰਾਜ ਦੇ ਜੇ ਨਾਮ ਆਪਣੇ ਕੋਲ ਰਹਿ ਜੇ, ਗੁਰੂ ਮਹਾਰਾਜ ਦਾ ਪਿਆਰ ਰਹਿ ਜੇ, ਸਭ ਕੁਛ ਆਪਣੇ ਕੋਲ ਰਹਿ ਜੇ। ਲਿਖਦੇ ਨੇ ਕਿ ਗੁਰ ਕੋ ਕਹਿਓ ਹੋਣ ਪੁੰਨ ਲਾਗਿਓ, ਸਰਬ ਸਮਾਨ ਨਾਸ ਹੋਏ ਭਾਗਿਓ, ਸਾਰਾ ਸਮਾਨ ਨਾਸ ਹੋ ਗਿਆ, ਤਰੰਗ ਮਹਿਕ ਧਨ ਪਿਓ ਵਿਨਾਸ਼ਾ, ਘੋੜੇ ਵੀ ਮਰ ਗਏ, ਮੱਝਾਂ ਵੀ ਮਰ ਗਈਆਂ, ਬਲਦ ਵੀ ਮਰ ਗਏ, ਸਾਰੇ ਧਨ ਦਾ ਨਾਸ਼ ਹੋ ਗਿਆ। ਲੱਗੇ ਸ਼ਰੀਕ ਕਰਨ ਉਪਹਾਸਾ, ਹਾਸਾ ਕਰਦੇ ਨੇ, ਕਹਿੰਦੇ ਲੈ ਸਿੱਖੀ ਧਾਰੀ ਕਰ, ਫਿਰ ਕਰ ਧਾਰਨ ਕਰੀ। ਫਿਰ ਇਲਾਕੇ ਦੀ ਮੀਟਿੰਗ ਬੁਲਾ ਲਈ, ਉਹਨਾਂ ਨੇ ਇਕੱਠੇ ਹੋ ਗਏ, ਕਹਿਣ ਲੱਗੇ ਦੇਖੋ ਬਈ ਪੀਰ ਹੋ ਗਿਆ ਨਾਰਾਜ਼, ਇਹਨੇ ਧਾਰੀ ਹੈ ਸਿੱਖੀ, ਤੇ ਹੁਣ ਇਹ ਕਰੋ ਜੇ ਬਚਣਾ ਇਹਨੂੰ ਪਿੰਡ ਤੇ ਕੱਢ ਦਈਏ ਆਪਾਂ। ਸਾਰਿਆਂ ਨੇ ਰੈਜੂਲੇਸ਼ਨ ਪਾਸ ਕਰ ਲਿਆ, ਮਤਾ ਪਾਸ ਹੋ ਗਿਆ, ਕਹਿੰਦੇ ਜ਼ਮੀਨ ਖੋ ਕੇ ਵੰਡ ਲਓ ਇਹਦੀ, ਤੇ ਇਹਨੂੰ ਕੱਢ ਦੋ, ਕੋਈ ਚੀਜ਼ ਨਾ ਚੱਕਣ ਦੋ, ਨਹੀਂ ਪੀਰ ਆਪਣੇ ਤੇ ਨਾਰਾਜ਼ ਹੋਜੂ, ਪੀਰ ਆਪਣੇ ਤੇ ਖੁਸ਼ ਤਾਂ ਹੋਊ ਜੇ ਇਹਨੂੰ ਧੱਕੇ ਮਾਰ ਕੇ ਕੱਢੀਏ। ਉਸ ਵੇਲੇ ਕਹਿੰਦੇ ਛੀਨ ਲੀਨ ਗ੍ਰਹਿ ਧਨ ਸਿਕਦਾਰੀ, ਸਰਦਾਰੀ ਵੀ ਖੋ ਲਈ, ਧਨ ਵੀ ਖੋ ਲਿਆ, ਘਰ ਵੀ ਖੋ ਲਿਆ, ਸਰਬਨ ਸਰਬ ਸਰੀਕਨ ਦੀਨ ਨਿਕਾਰੀ, ਧੱਕੇ ਮਾਰ ਕੇ ਕੱਢ ਦਿੱਤਾ। ਕਹੀ ਜੀ ਬਸਤਾ ਆਪ ਸੋਚੋ ਬਈ ਜੇ ਸਾਡੇ ਨਾਲ ਇਹ ਜੀ ਗੱਲ ਹੋਵੇ ਅਸੀਂ ਸਿੱਖੀ ਧਾਰਨ ਕਰਾਂਗੇ, ਜਦੇ ਕਹਿ ਦਾਂਗੇ ਵੀ ਨਾ ਭਾਈ ਇਹ ਤਾਂ ਬੜਾ ਔਖਾ ਕੰਮ। ਲੇਕਿਨ ਧਨ ਸੀ ਉਹ ਗੁਰਸਿੱਖ, ਸਭ ਕੁਛ ਹੋਣ ਤੋਂ ਬਾਅਦ ਇੱਕ ਵੀ ਉਲਾਂਭਾ ਨਹੀਂ ਗੁਰੂ ਮਹਾਰਾਜ ਨੂੰ ਦਿੱਤਾ। ਉਸ ਵੇਲੇ ਕੋਈ ਟਿਕਣ ਨਹੀਂ ਦਿੰਦਾ, ਜਿੱਧਰ ਜਾਂਦਾ ਕੋਈ ਪਾਣੀ ਨਹੀਂ ਪੀਣ ਦਿੰਦਾ, ਪਾਣੀ ਵੀ ਬੰਦ ਕਰਦਾ, ਉਹਨਾਂ ਦਿਨਾਂ 'ਚ ਹੁੱਕਾ ਪਾਣੀ ਬੰਦ ਕਰਨਾ ਕਹਿੰਦੇ ਹੁੰਦੇ ਸੀ, ਵੀ ਨਾ ਪਾਣੀ ਪੀਣ ਦਿਓ ਨਾ ਇਹਨੂੰ ਸਾਂਝਾ ਬੈਠਣ ਦਿਓ, ਜਿੱਥੇ ਬਹਿੰਦਾ ਉੱਥੇ ਕੋਈ ਬੈਠਣ ਨਹੀਂ ਦਿੰਦਾ, ਜੇ ਕਿਸੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਜਿਹੜੇ ਜਾਣੇ ਪਛਾਣੇ ਸੀ ਉਹ ਪਰਲੇ ਪਾਸੇ ਨੂੰ ਮੂੰਹ ਕਰ ਲੈਂਦੇ, ਨਿੰਦਿਆ ਹੀ ਨਿੰਦਿਆ ਹੋ ਰਹੀ ਹੈ। ਉਸ ਵੇਲੇ ਅੰਤਰ ਧਿਆਨ ਹੋ ਕੇ ਹਿਰਦੇ ਦੇ ਅੰਦਰ ਇਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਦਾ, ਪੜੋ ਪਿਆਰ
ਨਾਲ ਕਿੱਥੇ ਮਾਲਕਾ ਦੁਨੀਆ ਟਿਕਾਣਾ Thank you. ਕਲੀਆਂ ਪੰਜ ਪੀਤੀਆਂ ਕਿਉਂ ਕਰ ਰੱਖਾਂ ਪੱਤ ਜੇ ਬੋਲਾਂ ਤਾਂ ਆਖੀਐ ਬੜਬੜ ਕਰੇ ਬਹੱਤ ਚੁੱਪ ਕਰਾਂ ਤਾਂ ਆਖੀਐ ਇਸ ਘਟਨਾ ਹੀ ਮਤ ਜੇ ਬੈਰ ਮਾਂ ਤਾਂ ਆਖੀਐ ਬੈਠਾ ਸਤਰ ਕੱਤ ਉੱਠ ਜਲਾਂ ਤਾਂ ਆਖੀਐ ਛਾਰ ਗਿਆ ਸਿਰ ਘੱਤ ਜੇ ਕਰ ਨਿਵਾਂ ਤਾਂ ਆਖੀਐ ਡਰਦਾ ਕਰੇ ਭਗਤ ਕਾਈ ਗੱਲੀ ਨਾ ਮੇਵਨੀ ਕਿੱਥੇ ਕੱਢਾਂ ਚੱਤ ਇੱਥੇ ਉੱਥੇ ਨਾਨਕਾ ਕਰਤਾ ਰਾਖੇ ਪੱਤ
ਐਸੀ ਅਵਸਥਾ ਕਿਸੇ ਤਰ੍ਹਾਂ ਵੀ ਰਹਿਣ ਦਾ ਕੋਈ ਸਾਧਨ ਨਹੀਂ ਬਣਦਾ। ਅਖੀਰ ਇਸ ਨੇ ਘਰ ਦੇ ਵਿੱਚੋਂ ਇੱਕ ਖੁਰਪਾ ਚੱਕ ਲਿਆ, ਨਾਲ ਕੋਈ ਚੀਜ਼ ਨਹੀਂ ਚੱਕਣ ਦਿੱਤੀ, ਇੱਕ ਰੱਸਾ ਚੱਕ ਲਿਆ ਤੇ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਮੰਜ਼ਿਲ ਦਰ ਮੰਜ਼ਿਲ ਤੁਰਿਆ ਜਾ ਰਿਹਾ। ਪਿੱਛੇ ਮੁੜ ਮੁੜ ਕੇ ਦੇਖਦਾ, ਬੱਚੇ ਵੀ ਦੇਖਦੇ ਨੇ, ਲੜਕੀ ਹੈ ਲੜਕੀ ਦੇਖਦੀ ਹੈ, ਘਰ ਵਾਲੀ ਦੇਖਦੀ ਹੈ, ਮਨ ਵਿੱਚ ਹੋ ਕੇ ਆਉਂਦੇ ਨੇ ਵੀ ਕਦੇ ਇਸ ਪਿੰਡ ਦੀ ਚੌਧਰ ਸੀ ਸਾਡੇ ਕੋਲ, ਸਾਰਾ ਪਿੰਡ ਆ ਕੇ ਪੈਂਦ ਬੈਠਿਆ ਕਰਦਾ ਸੀ, ਪੁੱਛ ਕੇ ਗੱਲ ਕਰਿਆ ਕਰਦੇ ਸੀ, ਅੱਜ ਕੀ ਹੋ ਗਿਆ ਇਹਨਾਂ ਲੋਕਾਂ ਨੂੰ। ਅਸੀਂ ਕੋਈ ਡਾਕਾ ਨਹੀਂ ਮਾਰਿਆ, ਕਿਸੇ ਦਾ ਨੁਕਸਾਨ ਨਹੀਂ ਕਰਿਆ, ਪਰਮੇਸ਼ਰ ਨੂੰ ਮੰਨਣਾ ਸ਼ੁਰੂ ਕਰਤਾ। ਐਡੇ ਸਖ਼ਤ ਹੋ ਗਏ ਕਿ ਕਿਸੇ ਦੇ ਦਿਲ ਚ ਭੋਰਾ ਜਿੰਨਾ ਵੀ ਰਹਿਮ ਨਹੀਂ ਆਉਂਦਾ। ਕੋਈ ਭੁੱਲ ਭੁਲੇਖੇ ਨਾਲੇ ਪੁੱਛ ਲੈਂਦਾ ਵੀ ਭਾਈ ਪਾਣੀ ਤਾਂ ਨਹੀਂ ਪੀਣਾ ਤੁਸੀਂ, ਪਿਆਸਿਆਂ ਨੂੰ ਭੁੱਖਿਆਂ ਨੂੰ ਕੱਢ ਦੇ। ਇਹ ਅਵਸਥਾ ਸਾਹ ਸਿੰਘ ਜੀ ਇਹਨੂੰ ਕਸਵੱਟੀ ਕਹਿੰਦੇ ਨੇ। ਇਹ ਇਮਤਿਹਾਨ ਹੋਇਆ ਕਰਦਾ ਜਿਵੇਂ ਬੱਚਿਆਂ ਦਾ ਪੜ੍ਹਨ ਵਾਲਿਆਂ ਦਾ ਇਮਤਿਹਾਨ ਹੁੰਦਾ ਹੈ, ਇਸੇ ਤਰ੍ਹਾਂ ਰੂਹਾਨੀ ਇਮਤਿਹਾਨ ਜਦ ਹੁੰਦਾ ਹੈ ਇਹ ਬਹੁਤ ਕਰੜਾ ਹੋਇਆ ਕਰ। ਸਾਰੇ ਮਹਾਤਮਾ ਇਮਤਿਹਾਨ ਲੈਂਦੇ ਨੇ, ਗੁਰੂ ਅੰਗਦ ਸਾਹਿਬ ਦਾ ਇਮਤਿਹਾਨ ਗੁਰੂ ਨਾਨਕ ਪਾਤਸ਼ਾਹ ਨੇ ਲਿਆ। 20,000 ਉਸ ਵੇਲੇ ਸਿੱਖ ਸੀਗਾ ਉੱਥੇ ਕਰਤਾਰਪੁਰ ਸਾਹਿਬ, ਮਹਾਰਾਜ ਨੇ ਹੁਕਮ ਕਰਤਾ ਵੀ ਲੰਗਰ ਇੱਕ ਡੰਗ ਚੱਲਿਆ ਕਰੋ, ਫੇਰ ਹੁਕਮ ਕਰਤਾ ਵੀ ਇੱਕ ਦਿਨ ਬੰਦ ਇੱਕ ਦਿਨ ਚੱਲਿਆ ਕਰੋ ਇੱਕ ਡੰਗ, ਫੇਰ ਕਰਤਾ ਵੀ ਦੋ ਦਿਨ ਲੰਗਰ ਬੰਦ ਮਸ ਰਿਹਾ ਕਰੇਗਾ, ਤੀਸਰੇ ਦਿਨ ਚੱਲੂ। ਝੜ ਗਏ ਸਾਰੇ ਕੱਚੇ ਕੱਚੇ, 500 ਰਹਿ ਗਿਆ। ਮਹਾਰਾਜ ਕਹਿੰਦੇ ਕਣਕ ਬੀਜੋ, 500 ਹਲ ਕਰਕੇ ਕਣਕ ਬੀਜਣੀ ਸ਼ੁਰੂ ਕਰਤੀ, ਬੇਅੰਤ ਕਣਕ ਬੀਜਤੀ ਸੈਂਕੜੇ ਏਕੜਾਂ ਦੇ ਵਿੱਚ, ਪੱਕ ਕੇ ਜਾਂ ਤਿਆਰ ਹੋਈ। ਮਹਾਰਾਜ ਕਹਿੰਦੇ ਕਣਕ ਵੱਢੋ, ਕਣਕ ਵੱਢ ਲਈ ਕਹਿੰਦੇ ਗਰੇ ਲਾ ਦੋ, ਗਰੇ ਲਾ ਤੇ ਕਹਿੰਦੇ ਅੱਗ ਲਾ ਦੋ। ਸਾਰੇ ਹੀ ਘਬਰਾ ਗਏ ਵੀ ਇੰਨੀ ਮਿਹਨਤ ਨਾਲ ਕਣਕ ਕੀਤੀ ਹੋਈ, ਅੱਗ ਲਾ ਦੋ, ਲੰਗਰ ਕਦੇ ਨਾ ਚੱਲੂ। ਉਸ ਵੇਲੇ ਗੁਰੂ ਅੰਗਦ ਸਾਹਿਬ ਇਕੱਲੇ ਅੱਗੇ ਵਧੇ, ਜਾ ਕੇ ਅੱਗ ਲਾਤੀ ਵੀ ਮਾਲਕ ਦਾ ਹੁਕਮ ਹੈ। ਕਈਆਂ ਦੇ ਆ ਗਿਆ ਵੀ ਮਹਾਰਾਜ ਦੇ ਦਿਮਾਗ ਨੂੰ ਕੁਛ ਹੋ ਗਿਆ, ਹੋਰ ਚਲੇ ਗਏ, ਕੋਈ 20-25 ਰਹਿ ਗਏ। ਜਿਹੜਾ ਨੇੜੇ ਆਵੇ ਮਹਾਰਾਜ ਕਿਸੋਨ ਮਾਰਨ, ਨੇੜੇ ਨਾ ਆਉਣ ਦੇ। ਜਦ ਨਾ ਨੱਠੇ ਕਹਿੰਦੇ ਸਾਡੇ ਮਗਰ ਕਿਉਂ ਆਉਣੇ, ਕਹਿੰਦੇ ਕਿੱਥੇ ਜਾਈਏ ਮਹਾਰਾਜ, ਕੋਈ ਥਾਂ ਨਹੀਂ। ਮਹਾਰਾਜ ਨੇ ਰੁਪਈਏ ਸਿੱਟਣੇ ਸ਼ੁਰੂ ਕਰਤੇ, ਉਹਨਾਂ ਨੇ ਚੁਗਣੇ ਸ਼ੁਰੂ ਕਰਤੇ। ਕਾਫੀ ਸਾਰੇ ਬੰਦੇ ਉੱਥੇ ਰਹਿ ਗਏ, ਜਿਹੜੇ ਫੇਰ ਚੱਲੇ ਮਹਾਰਾਜ ਕਹਿੰਦੇ ਤੁਸੀਂ ਨਹੀਂ ਮੁੜਦੇ, ਬੋਲਦੇ ਨਹੀਂ ਹੈ ਮਹਾਰਾਜ, ਕੁੱਤਕਾ ਮਾਰਦੇ ਨੇ ਲੇਕਿਨ ਮੁੜੇ ਨਹੀਂ ਹੈ। ਮਹਾਰਾਜ ਨੇ ਫੇਰ ਮੋਹਰਾਂ ਸਿੱਟਣੀਆਂ ਸ਼ੁਰੂ ਕਰਤੀਆਂ ਸੋਨੇ ਦੀ, ਉਹ ਚੱਕ ਲਈਆਂ, ਹੀਰੇ ਸਿੱਟਤੇ ਸਭ ਚੱਕ ਲਏ, ਥੋੜੇ ਜਿਹੇ ਰਹਿ ਗਏ। ਜਦੋਂ ਮਹਾਰਾਜ ਨੇ ਡੰਡਾ ਕੱਢ ਕੇ ਮਾਰਨਾ ਸ਼ੁਰੂ ਕਰਿਆ ਤਾਂ ਉਹ ਵੀ ਨੱਠ ਗਏ, ਕਹਿੰਦੇ ਸਾਡੇ ਪਿੱਛੇ ਕਿਉਂ ਨੇ। ਗੁਰੂ ਅੰਗਦ ਸਾਹਿਬ ਤੇ ਬਾਬਾ ਬੁੱਢਾ ਜੀ ਦੋ ਰਹਿ ਗਏ, ਕਹਿੰਦੇ ਤੁਸੀਂ ਕਿਉਂ ਆਉਂਦੇ ਹੋ। ਕਹਿੰਦੇ ਮਹਾਰਾਜ ਜਿਨ੍ਹਾਂ ਦਾ ਕੋਈ ਥਾਂ ਸੀ ਉਹ ਸਭ ਚਲੇ ਗਏ, ਸਾਡੇ ਤਾਂ ਕੋਈ ਥਾਂ ਹੀ ਨਹੀਂ ਤੁਹਾਡੇ ਬਗੈਰ, ਅਸੀਂ ਜਾਈਏ ਕਿੱਥੇ। ਕਹਿੰਦੇ ਜੇ ਨਹੀਂ ਜਾਣਾ ਉਹ ਮੁਰਦਾ ਖਾਓ ਸਾਹਮਣੇ। ਉਸ ਵੇਲੇ ਕਹਿੰਦੇ ਦੇਖਦੇ ਕਿਉਂ, ਉਸ ਵੇਲੇ ਗੁਰੂ ਅੰਗਦ ਸਾਹਿਬ ਕਾਹਲੀ ਕਾਹਲੀ ਜਾਂਦੇ ਨੇ, ਬਾਬਾ ਬੁੱਢਾ ਜੀ ਪਿੱਛੇ ਪਿੱਛੇ ਜਾਂਦੇ ਨੇ, ਥੋੜਾ ਜਿਹਾ ਉਰੇ ਖੜ ਗਏ ਬਾਬਾ ਜੀ। ਕਹਿੰਦੇ ਖਾਂਦੇ ਕਿਉਂ ਨਹੀਂ? ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ ਪਾਤਸ਼ਾਹ ਆਪ ਕਿਰਪਾ ਕਰਕੇ ਦੱਸੋ ਕਿਧਰੋਂ ਖਾਈਏ। ਕਹਿੰਦੇ ਕੇਸਾਂ ਵੱਲੋਂ ਸਿਰ ਵੱਲੋਂ ਖਾਓ। ਬਾਬਾ ਜੀ ਖੜ ਗਏ, ਗੁਰੂ ਅੰਗਦ ਸਾਹਿਬ ਇਕਦਮ ਕੇਸਾਂ ਵੱਲ ਹੋ ਗਏ, ਇੱਕ ਨੰਬਰ ਤੇ ਬਾਬਾ ਜੀ ਰਹਿ ਗਏ ਇੱਕ ਨੰਬਰ ਤੇ। ਗੁਰੂ ਅੰਗਦ ਸਾਹਿਬ ਨੇ 100 ਏ ਲੈ ਲਿਆ, ਇਹ 99 ਲਏ। ਜਦ ਚੱਕਿਆ ਕੱਪੜਾ, ਨਾ ਉੱਥੇ ਕੋਈ ਮੁਰਦਾ ਨਾ ਕੁਛ ਹੋਰ, ਸੁਗੰਧੀ ਆ ਰਹੀ ਹੈ ਤੇ ਹਾਵਲ ਦਾ ਪ੍ਰਸ਼ਾਦ। ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਬੁੱਕਲ ਚ ਲੈ ਲਿਆ। ਕਹਿੰਦੇ ਭਾਈ ਲਹਿਣਾ ਨਿਹਾਲ 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 ਬਰਮ ਗਿਆਨ ਸਾਰੀਆਂ ਸ਼ਕਤੀਆਂ ਦੇ ਭੰਡਾਰੇ। ਕਹਿੰਦੇ ਥਾਂ ਪੱਕ ਗਿਆ ਭਾਈ, ਹੁਣ ਅਸੀਂ ਇਹਦੇ ਵਿੱਚ ਨਿਵਾਸ ਕਰਾਂਗੇ। ਉਸ ਵੇਲੇ ਪਾਸ ਕਰੇ, ਕਹਿੰਦੇ ਬਾਬਾ ਬੁੱਢਾ ਜੀ ਤੁਸੀਂ ਵੀ 99 ਨੰਬਰ ਲਏ, ਤੁਸੀਂ ਵੀ ਨਿਰਾਸ਼ ਨਾ ਹੋ, ਤੁਸੀਂ ਗੁਰੂ ਦੇ ਮਸਤਕ ਤੇ ਤਿਲਕ ਲਾਇਆ ਕਰੋ। ਜਦ ਤੁਸੀਂ ਕਹਿਦਿਆ ਕਰੋਗੇ ਵੀ ਇਹ ਗੁਰੂ ਨੇ, ਉਸ ਵੇਲੇ ਸੰਗਤ ਮੱਥਾ ਟੇਕਿਆ ਕਰੂ। ਸੋ ਇਹਨੂੰ ਕਸਵੱਟੀ ਕਹਿੰਦੇ ਨੇ। ਜਦ ਕਸਵੱਟੀ ਲੱਗਦੀ ਹੈ ਢਿੱਲੇ ਮੱਠੇ ਨਹੀਂ ਉੱਥੇ ਰਿਹਾ ਕਰਦੇ।
ਜਦੋਂ ਲੱਗਦੀ ਹੈ ਰਾਮ ਕਸੌਟੀ ਪਾਸ ਹੁੰਦੇ ਪਰ ਜੀਵੇ
ਕਿਸਮ ਦੀ ਸਿੱਖੀ ਹੋਇਆ ਕਰਦੀ ਹੈ ਤੇ ਜਿਹੜੀ ਅਸਲੀ ਸਿੱਖੀ ਆ ਉਹ ਤਿੰਨ ਕਿਸਮ ਦੀ ਹੋਇਆ ਕਰਦੀ ਹੈ। ਪਹਿਲਾ ਸਿੱਖ ਹੋਇਆ ਕਰਦਾ, ਦੂਸਰਾ ਸਿਦਕੀ ਸਿੱਖ ਹੋਇਆ ਕਰਦਾ, ਤੀਸਰਾ ਮਰਜੀ ਬੜਾ ਸਿੱਖ ਹੋਇਆ ਕਰਦਾ। ਪੰਜ ਕਿਸਮ ਦੀ ਸਿੱਖੀ ਹੁੰਦੀ ਹੈ, ਪੇਖ ਦੀ ਸਿੱਖੀ, ਹਿਰਸ ਦੀ ਸਿੱਖੀ, ਦੇਖਾ ਦੇਖੀ ਦੀ ਸਿੱਖੀ, ਭਾਵਨਾ ਦੀ ਸਿੱਖੀ, ਸਿਦਕ ਦੀ ਸਿੱਖੀ। ਸੋ ਤਿੰਨ ਕਿਸਮ ਦੇ ਮਰੀਦ ਹੁੰਦੇ ਨੇ, ਮਰੀਦ ਮਰੀਦ ਹੈ ਸਾਧਕ, ਮਰੀਦ ਹੈ ਫਿਦਾਈ। ਮਰ ਜੀਵੜਾ ਪਾਸ ਹੁੰਦਾ, ਦੂਸਰਾ ਨਹੀਂ ਹੋਇਆ ਕਰਦਾ। ਸੋ ਜਦੋਂ ਇਹ ਕਸਵੱਟੀ ਲੱਗੀ, ਪਿੰਡ ਚੋਂ ਕੱਢ ਦਿੱਤੇ, ਉਸ ਵੇਲੇ ਘਰ ਵਾਲੀ ਦੇ ਮਨ ਵਿਚ ਥੋੜਾ ਖਿਆਲ ਆਇਆ, ਪਤੀਵਰਤਾ ਇਸਤਰੀ ਸੀ, ਲੜਨ ਵਾਲੀ ਨੀ ਸੀ ਭਾਈ ਮੰਜ ਨਾਲ, ਬਈ ਲੜਾਈ ਕਰਦੀ। ਉਹ ਕਹਿੰਦੀ ਠੀਕ ਹੈ, ਰਜ਼ਾ ਹੈ, ਗੁਰੂ ਧਾਰਨ ਕਰਿਆ, ਇਹਨਾਂ ਨੂੰ ਸਭ ਕੁਛ ਪਤਾ ਹੈ। ਉਸ ਵੇਲੇ ਜਦੋਂ ਖਿਆਲ ਆਇਆ ਉਸ ਨੂੰ, ਭਾਈ ਮੰਝ ਜੀ ਦਾ ਹਿਰਦਾ ਸ਼ੁੱਧ ਹੋ ਚੁੱਕਿਆ, ਉਸੇ ਵੇਲੇ ਜਾਣ ਲਿਆ ਕਿ ਲੜਕੀ ਤੇ ਘਰ ਵਾਲੀ ਜਿਹੜੀ ਹੈ ਦੋਹਾਂ ਦੇ ਹਿਰਦੇ ਚ ਕੀ ਖਿਆਲ ਆ ਰਹੇ। ਉਸ ਕਹਿਣ ਲੱਗੇ, ਭੋਲੀ ਉਹ ਕਾਹਦਾ ਫਿਕਰ ਕਰਦੀ ਆ, ਰੋਟੀ ਦਾ? ਰੋਟੀ ਤਾਂ ਵਿਸ਼ੰਬਰ ਹੈ, ਵਾਹਿਗੁਰੂ ਦਾ ਨਾਂ ਵਿਸ਼ੰਬਰ। ਵਿਸ਼ੰਬਰ ਕਹਿੰਦੇ ਜਿਹੜਾ ਸਾਰਿਆਂ ਊਣਿਆਂ ਨੂੰ ਭਰਨ ਵਾਲਾ, ਉਹ ਰੋਟੀ ਦਿੰਦਾ, ਰੋਟੀ ਹੋਰ ਕੋਈ ਨਹੀਂ ਦਿੰਦਾ, ਉਹ ਤਾਂ ਸਾਰਿਆਂ ਦੀ ਪਾਲਣਾ ਕਰਦਾ। ਇਸ ਤਰ੍ਹਾਂ ਪੜੋ,
ਰੋਟੀ ਦਿੰਦਾ ਹੈ, ਰੋਜੀ ਦਿੰਦਾ ਹੈ, ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ। ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਬੰਦਿਆ।
ਚਿੰਤਾ, ਚਿੰਤਾ ਹੈ ਕਰਕੇ ਚਿੰਤਾ ਨਾ ਕਰੋ। ਚਿੰਤਾ ਜਿਹਨੇ ਕਰਨੀ ਆ ਉਹ ਵਾਹਿਗੁਰੂ ਹੈ ਚਿੰਤਾ ਕਰਨ ਵਾਲਾ। ਕਿਆ ਤੂੰ ਸੋਚੇ, ਕਿਆ ਤੂੰ ਚਿਤਵੇਂ, ਕਿਆ ਤੂੰ ਕਰੇ ਉਪਾਏ, ਤਾਂ ਕੋ ਕਹੋ ਪ੍ਰਭਾਵ ਕਹੂੰ ਕਿ ਜੇ ਗੋਪਾਲ ਸੁਹਾਏ। ਜਾਨ ਕੋ ਦੇਤ ਜਵਾਨ ਕੋ ਦੇ, ਜ਼ਮੀਨ ਕੋ ਦੇਤ ਜਵਾਨ ਕੋ ਦੇ, ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ। ਕਾਹੇ ਰੇ ਮਨ ਚਿਤਵੈ ਉਦਮ, ਜਾ ਆਰ ਹਰ ਜੀ ਉਪਰਿਆ, ਸੈਲ ਪੱਥਰ ਮੈਂ ਜਾਣਤੋ ਪਾਏ, ਤਾਂ ਕਾ ਰਿਜ਼ਕ ਆਗੇ ਕਰਦਾ। ਪਾਖਾਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਉ ਕੋ ਮਤ ਰੇ ਜੀਟ ਰਾਈ। ਰੋਜੀ ਤਾਂ ਸਾਰਿਆਂ ਨੂੰ ਦਿੰਦਾ। ਇੱਕ ਗੁਰਸਿੱਖ ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਸੰਗਰਾਂਦ ਨੂੰ ਆਇਆ ਕਰਦਾ ਸੀ। ਅਜੇ ਭੋਗ ਨਹੀਂ ਸੀ ਪੈਂਦਾ, ਪਹਿਲਾਂ ਹੀ ਮੱਥਾ ਟੇਕ ਕੇ ਤੁਰ ਜਾਣਾ। ਮਹਾਰਾਜ ਨੇ ਦੋ ਚਾਰ ਸੰਗਰਾਂਦਾਂ ਤੇ ਦੇਖਿਆ ਵੀ ਇਹ ਸਿੱਖ ਰਹਿੰਦਾ ਨਹੀਂ, ਤੁਰ ਜਾਂਦਾ, ਤੇ ਸਿੱਖ ਨੂੰ ਬੁਲਾਇਆ। ਕਹਿਣ ਲੱਗੇ, ਗੁਰਸਿੱਖਾ ਤੂੰ ਚਰਿਆ ਜਾਂਦਾ, ਕੀ ਗੱਲ ਹੈ? ਕਹਿੰਦਾ, ਸੱਚੇ ਪਾਤਸ਼ਾਹ, ਘਰ ਵਿੱਚ ਇੰਨੀ ਗਰੀਬੀ ਹੈ, ਜੇ ਇੱਕ ਡੰਗ ਕਮਾ ਕੇ ਨਾ ਲਿਆਵਾਂ ਨਾ ਤਾਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਮਹਾਰਾਜ ਕਹਿੰਦੇ, ਤੂੰ ਬਾਣੀ ਪੜ੍ਹਦਾ ਹੁੰਦਾ? ਕਹਿੰਦਾ, ਮਹਾਰਾਜ ਮੈਂ ਕਥਾ ਵੀ ਕਰਦਾ ਹੁੰਦਾ। ਕਹਿੰਦੇ, ਉੱਤੋਂ ਉੱਤੋਂ ਹੀ ਕਰਦਾ ਹੈ, ਕੰਦਰੋਂ ਕਰਦਾ? ਕਹਿੰਦਾ, ਸੱਚੇ ਪਾਤਸ਼ਾਹ, ਜਿਵੇਂ ਕਰਾਉਂਦੇ ਹੋ ਉਵੇਂ ਹੀ ਕਰਦਾ, ਗੱਲਾਂ ਤਾਂ ਬਹੁਤ ਜਾਣਦੇ ਹੁੰਦੇ ਨੇ। ਕਹਿੰਦੇ, ਭਰੋਸਾ ਵੀ ਹੈ ਤੈਨੂੰ ਬਾਣੀ ਤੇ? ਮਹਾਰਾਜ, ਤੁਸੀਂ ਆਪੇ ਜਾਣਦੇ। ਕਹਿੰਦੇ ਇਹਦਾ ਅਰਥ ਕੀ ਹੈ, ਕਾਹਰੇ ਮਨ ਚਿਤਵੈ ਉਦਮ ਜਾ ਆਰ ਹਰ ਜੋ ਭਰਿਆ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਰ ਰਿਜ਼ਕ ਅੱਗੇ ਕਰ ਧਰਿਆ। ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਰੀਰ ਦਿੱਤਾ, ਇਹਦੇ ਨਾਲ ਕੰਮ ਤਾਂ ਕਰਨਾ ਹੀ ਪੈਣਾ। ਕਹਿੰਦੇ ਚੰਗਾ ਸਾਡੀ ਚਿੱਠੀ ਲੈ ਜਾ। ਸੰਗਤ ਨੇ ਇੱਕ ਵਿੱਚੋਂ ਹੀ ਕਿਹਾ, ਕਹਿੰਦੇ ਸੱਚੇ ਪਾਤਸ਼ਾਹ ਸਾਡੇ ਪਿੰਡ ਕੋਈ ਭੇਜੋ ਗੁਰਸਿੱਖ ਜਿਹੜਾ ਕਥਾ ਜਾਣਦਾ ਹੋਵੇ, ਸੁਬਹਾ ਸ਼ਾਮ ਸਾਨੂੰ ਕਥਾ ਸੁਣਾ ਦਿਆ ਕਰੇ ਸਾਰਾ ਪਿੰਡ ਗੁਰਸਿੱਖਾਂ ਦਾ। ਉਹ ਚਲੇ ਗਏ, ਮਹਾਰਾਜ ਕਹਿੰਦੇ ਭੇਜਾਂਗੇ। ਪਿੱਛੋਂ ਇਹਨੂੰ ਚਿੱਠੀ ਦੇ ਦਿੱਤੀ, ਕਹਿੰਦੇ ਚਿੱਠੀ ਲੈ ਜਾ। ਚਿੱਠੀ ਲੈ ਕੇ ਚਲਿਆ ਗਿਆ। ਉਹਦੇ ਚਿੱਠੀ ਤੇ ਮਹਾਰਾਜ ਨੇ ਲਿਖਤਾ ਬਈ ਆਹ ਸਿੱਖ ਰੋਜ਼ ਕਥਾ ਕਰਿਆ ਕਰੂ ਦੋ ਵੇਲੇ, ਤੇ ਤੁਸੀਂ ਇਹਨੂੰ ਜਾਣ ਨਾ ਦਿਓ, ਕਰੜਾ ਪਹਿਰਾ ਰੱਖਿਓ, ਇਹਨੇ ਨੱਠ ਜਾਣਾ। ਉਹਨਾਂ ਨੇ ਦੱਸਤਾ ਵੀ ਮਹਾਰਾਜ ਨੇ ਐਂ ਲਿਖਿਆ। ਕਹਿੰਦਾ ਚੰਗਾ, ਮੇਰਾ ਟੱਬਰ ਮਾਰਨ ਲੱਗੇ ਨੇ ਮਹਾਰਾਜ, ਸਿੱਖ ਤਾਂ ਮੈਂ ਬਣ ਗਿਆ। ਆਹ ਤਾਂ ਕਦੇ ਸੁਣਿਆ ਨੀ ਵੀ ਗੁਰੂ ਟੱਬਰੇ ਮਾਰ ਦੇਵੇ ਭੁੱਖਾ। ਕਹਿੰਦੇ ਭਾਈ ਕੁਛ ਕਹਿ, ਹੁਣ ਨੀ ਅਸੀਂ ਜਾਣ ਦੇਣਾ। ਪਹਿਰਾ ਰੱਖਣ ਲੱਗੇ। ਪੜ੍ਹਿਆ ਲਿਖਿਆ ਸੀ, ਵਿਦਵਾਨ ਸੀ, ਕਥਾ ਕਰਦਾ ਰਿਹਾ। ਜਦ 6 ਮਹੀਨੇ ਲੰਘੇ, ਮਨ ਚ ਖਿਆਲ ਹੋਇਆ ਵੀ ਟੱਬਰ ਤਾਂ ਮੇਰਾ ਮਰ ਗਿਆ ਹੋਣਾ। ਉਸ ਵੇਲੇ ਆਵਾਜ਼ ਥੋੜੀ ਘੱਟ ਵੱਧ ਹੁੰਦੀ ਹੈ। ਉਸ ਵੇਲੇ ਉਧਰਲੇ ਪਿੰਡ ਵਾਲਿਆਂ ਨੇ ਦੇਖਿਆ 2 ਦਿਨ ਵੀ ਸਿੱਖ ਤਾਂ ਚਲਿਆ ਗਿਆ ਸੇਵਾ ਕਰਨ, ਵੀ ਪਰਿਵਾਰ ਨੂੰ ਸਾਂਭੀਏ। ਦਾਣੇ ਇਕੱਠੇ ਕਰਕੇ ਦੇ ਤੇ, ਦਾਲਾਂ ਇਕੱਠੀਆਂ ਕਰਤੀਆਂ, ਨਮਕ ਦੇ ਤਾ, ਦੁੱਧ ਦੇਣ ਲੱਗ ਗਏ ਨਾਲ ਦੇ ਪੜੋਸੀ। ਇਹਨੇ ਨੂੰ ਮਾਂ ਧੀ ਨੇ ਸੋਚਿਆ, ਬੱਚਿਆਂ ਨੇ ਸੋਚਿਆ ਵੀ ਆਪਾਂ ਕੰਮ ਕਰ ਸਕਦੇ ਹਾਂ, ਦਾਨ ਤੇ ਕਿਉਂ ਪਲਣਾ। ਉਸ ਵੇਲੇ ਜਿਹੜੀ ਬੀਬੀ ਸੀ, ਉਹ ਪਿੰਡ ਦਾ ਜਿਹੜਾ ਚੌਧਰੀ ਸੀ, ਉਹਦੇ ਕੋਲ ਗਈ ਘਰ ਬੀਬੀ ਕੋਲ। ਕਹਿਣ ਲੱਗੀ, ਬੀਬੀ ਇਸ ਤਰ੍ਹਾਂ ਗੱਲ ਹੈ, ਤੁਹਾਨੂੰ ਪਤਾ ਹੀ ਹੈ ਵੀ ਉਹ ਤਾਂ ਉੱਥੇ ਗੁਰੂ ਕਲੰਗੀਧਰ ਦੀ ਸੇਵਾ ਚ ਰਹਿ ਪਏ, ਤੇ ਅਸੀਂ ਚਾਹੁੰਦੇ ਹਾਂ ਵੀ ਅਸੀਂ ਕੰਮ ਕਰੀਏ। ਉਹ ਕਹਿੰਦੀ ਠੀਕ ਹੈ, ਲੜਕੀ ਦੀ ਸ਼ਾਦੀ ਹੈ ਤੇ ਤੁਸੀਂ ਇੱਥੇ ਕੰਮ ਕਰਿਆ ਕਰੋ, ਮੇਰੇ ਕੋਲ ਆ ਕੇ ਪੀਣ ਸਮਾਰਨਾ, ਲਿਪਣਾ, ਕੱਪੜੇ ਧੋਣੇ, ਕਾਠੀ ਕਰਨਾ। ਕੰਮ ਕਰਨਾ ਸ਼ੁਰੂ ਕਰਤਾ। ਜਿੱਦਣ ਲਿਪਣ ਵਾਸਤੇ ਲੈਣ ਗਈਆਂ ਮਿੱਟੀ, ਲੜਕੀ ਪੱਟ ਰਹੀ ਹੈ, 2-3 ਜਦ ਟੱਕ ਮਾਰੇ, ਚੇਪੇ ਲਏ, ਉਹਦੇ ਬਾਅਦ ਉਹ ਕਹਿੰਦੀ ਕੁਛ ਕਰੜਾ ਕਰੜਾ ਹੇਠਾਂ ਹੌਲੀ ਹੌਲੀ ਕੱਢਿਆ ਤੇ ਇੱਕ ਗਾਗਰ ਮੋਹਰਾਂ ਦੀ ਭਰੀ ਪਈ ਹੈ। ਬੜੀ ਖੁਸ਼ੀ ਹੋਈ, ਚੱਕ ਕੇ ਲਿਆਈਆਂ। ਲਿਆ ਕੇ ਸਰਦਾਰਨੀ ਨੂੰ ਕਿਹਾ, ਕਹਿੰਦੇ ਬੀਬੀ ਜੀ ਆਹ ਲੱਭਿਆ ਸਨ। ਕਹਿੰਦੀ ਦੇਖ ਭਾਈ, ਇਹਦੀ ਗੱਲ ਨਾ ਕਰੀ ਕਿਸੇ ਕੋਲ, ਤਾਂ ਨਾ ਚੋਰ ਆ ਜਾਂਦੇ। ਤੂੰ ਐਂ ਕਰ, ਮੇਰੇ ਕੋਲ ਰੱਖ ਦੇ, ਮੈਂ ਇਹਨੂੰ ਸਹੀ ਖਰਚਾਂਗੀ, ਤੈਨੂੰ ਪਤਾ ਨਹੀਂ ਲੱਗਣਾ। ਉਹਨੇ ਜ਼ਮੀਨ ਲੈ ਤੀ, ਘਰ ਪਾ ਤਾ, ਚਵਾਰਾ ਪਾ ਤਾ। ਇੱਧਰ 6 ਮਹੀਨੇ ਪੂਰੇ ਹੋ ਗਏ, ਮੱਝਾਂ ਗਾਈਆਂ ਲੈ ਤੀਆਂ, ਖੂਹ ਲਾ ਤੇ। 6 ਮਹੀਨੇ ਪੂਰੇ ਹੋਏ, ਸਿੱਖ ਕਹਿੰਦਾ ਵੀ ਹੁਣ ਤਾਂ ਮੇਰਾ ਟੱਬਰ ਮਰ ਗਿਆ ਹੁਣ, ਤੇ ਹੁਣ ਕੀ ਜਾਣਾ, ਦਿਲ ਖਰਾਬ ਹੋਊਗਾ। ਅਖੀਰ ਤੁਰਿਆ, ਕਹਿਣ ਲੱਗੇ ਸਿੱਖਾ, ਗੁਰੂ ਦੀ ਲੀਲਾ ਤੂੰ ਨਹੀਂ ਜਾਣਦਾ, ਤੂੰ ਜਾ ਘਰ ਨੂੰ। ਆਉਂਦਾ ਦੂਰੋਂ ਹੀ ਦੇਖ ਕੇ ਵੀ ਜਿੱਥੇ ਉਹਦੀ ਝੌਂਪੜੀ ਕੱਚਾ ਘਰ ਸੀ, ਉੱਥੇ ਤਾਂ ਚਵਾਰੇ ਵਾਲਾ ਮਕਾਨ ਬਣਿਆ ਪਿਆ। ਕਹਿੰਦਾ ਲੈ ਬਈ, ਆਹ ਤਾਂ ਕਿਸੇ ਨੇ ਮੇਰਾ ਘਰ ਵੀ ਖੋਲਿਆ, ਪਤਾ ਨਹੀਂ ਗਰੀਬ ਕਿੱਧਰ ਮਾਰੇ ਹੋਣੇ ਆ ਧੱਕੇ ਦੇ ਕੇ, ਕਿੱਥੇ ਰੁਲਦੇ ਫਿਰਦੇ ਹੋਣੇ ਆ, ਮੰਗਦੇ ਫਿਰਦੇ ਹੋਣੇ ਆ। ਜਦ ਘਰ ਦੇ ਨੇੜੇ ਆਇਆ, ਉੱਥੇ ਮੁੰਡਾ ਖੇਡਦਾ ਫਿਰਦਾ ਸੀ, 5-6 ਸਾਲ ਦਾ, ਉਹਦਾ ਹੀ ਮੁੰਡਾ, ਬੜਾ ਮੁੰਡਾ। ਉਹਨੇ ਦੇਖ ਲਿਆ ਵੀ ਬਾਪੂ ਤੁਰਿਆ ਹੁੰਦਾ। ਉਹ ਨੱਠ ਕੇ ਪੌੜੀਆਂ ਚੜ ਗਿਆ ਤੇ ਅੰਦਰ ਉਹਦੀ ਮਾਂ ਬੈਠੀ ਸੀ। ਇਹਨੇ ਨੂੰ ਇਹ ਵੀ ਫਟਾਫਟ ਗਿਆ ਵੀ ਮੁੰਡੇ ਨੂੰ ਮੈਂ ਪੁੱਛਾਂ ਵੀ ਬਾਕੀ ਦਾ ਟੱਬਰ ਕਿੱਥੇ ਹੈ। ਇਹ ਬਾਹਰਲੇ ਪਾਸੇ ਹੈ, ਮੁੰਡਾ ਅੰਦਰਲੇ ਪਾਸੇ ਚਵਾਰੇ ਦੇ ਚਲਾ ਗਿਆ, ਉੱਚੀ ਉੱਚੀ ਹਾਕਾ ਮਾਰਦਾ। ਕਹਿੰਦਾ ਬੇਬੇ ਬੇਬੇ, ਕਹਿੰਦਾ ਬਾਪੂ ਆ ਗਿਆ, ਹੁਣ ਆਪਾਂ ਫੇਰ ਭੁੱਖੇ ਮਰਾਂਗੇ। ਇਹਨੇ ਸੁਣ ਲਿਆ, ਉਹਨੇ ਆਦਰ ਸਤਿਕਾਰ ਕਰਿਆ। ਕਹਿਣ ਲੱਗੀ, ਮਹਾਰਾਜ ਕੋ ਸੇਵਾ ਕਰੀ? ਕਹਿੰਦਾ ਕਾਹਨੂੰ ਕਰੀ ਮੈਂ ਮਹਾਰਾਜ ਕੋ, ਮੈਨੂੰ ਤਾਂ ਐਂ ਕਰਿਆ ਮਹਾਰਾਜ ਨੇ। ਕਹਿੰਦੇ ਜਾ ਮਹਾਰਾਜ ਕੋ ਸੇਵਾ ਕਰ, ਸਾਡੇ ਜੋਗਾ ਤਾਂ ਬੇਅੰਤ ਮਹਾਰਾਜ ਨੇ ਦੇਤਾ। ਸੋ ਮਹਾਰਾਜ ਕਹਿੰਦੇ ਕਾਹਰੇ ਮਨ ਚਿਤਵੈ ਉਦਮ, ਜਦ ਮੁੜ ਕੇ ਗਿਆ। ਮਹਾਰਾਜ ਕਹਿੰਦੇ ਕਿਉਂ ਪ੍ਰੇਮੀਆ, ਬਾਣੀ ਤੇ ਤੈਨੂੰ ਭਰੋਸਾ ਹੋਇਆ ਕਿ ਨਹੀਂ ਹੋਇਆ? ਕਹਿੰਦਾ ਮਹਾਰਾਜ ਹੁਣ ਹੋ ਗਿਆ, ਪਹਿਲਾਂ ਨਹੀਂ ਸੀਗਾ। ਪਹਿਲਾਂ ਤਾਂ ਮੈਂ ਪੜ੍ਹੇ ਜਾਂਦਾ ਸੀ ਕਾਹਰੇ ਮਨ ਚਿਤਵੈ ਉਦਮ ਜਾ ਹਰ ਜੋ ਭਰਿਆ, ਅੰਦਰ ਨਹੀਂ ਸੀ ਜਾਂਦੀ ਗੱਲ। ਸੋ ਕਹਿਣ ਲੱਗਿਆ ਭਾਈ ਮੰਝ ਘਰ ਵਾਲੀ ਨੂੰ, ਕਹਿੰਦਾ ਤੂੰ ਫਿਕਰ ਕਿਉਂ ਕਰਦੀ ਹੈ? ਚਿੰਤਾ ਤਾਂ ਜਿਹੜੀ ਹੈ ਉਹ ਪਰਮੇਸ਼ਰ ਨੂੰ ਹੋਇਆ ਕਰਦੀ ਹੈ, ਬੰਦੇ ਦੇ ਕਰਨ ਦੀ ਚਿੰਤਾ ਨਹੀਂ ਹੋਇਆ ਕਰਦੀ। ਸੋ ਇਸ ਤਰ੍ਹਾਂ ਦਿਲਾਸਾ ਦਿੰਦਾ। ਕਹਿਣ ਲੱਗਿਆ, ਇਹ ਤਾਂ ਜਦੋਂ ਸਮਾਂ ਆਉਂਦਾ ਨਾ, ਉਹ ਸਾਰਿਆਂ ਤੇ ਆਉਂਦਾ, ਕਿਸੇ ਇੱਕ ਤੇ ਨਹੀਂ ਆਉਂਦਾ, ਵੱਡੇ ਵੱਡਿਆਂ ਤੇ ਵੀ ਇਹ ਸਮੇਂ ਆਏ ਨੇ। ਉਸ ਵੇਲੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦਾ, ਪੜੋ ਪਿਆਰ ਨਾਲ।
ਉਹੀ ਉਹ ਗੱਲ ਹੁੰਦੀ ਹੈ ਪਾਉਂਦੀ ਜੋ ਪ੍ਰਭ ਜੀ ਤਾਈ ਉਹੀ ਉਹ ਗੱਲ ਹੁੰਦੀ ਹੈ ਪਾਉਂਦੀ ਜੋ ਪ੍ਰਭ ਜੀ
ਪੱਛਮ ਕੇ ਤਾਈ ਪੂਰਬ ਹੀ ਲੈ ਜਾਤ ਮਤਾ ਤਾਂ ਕਰਦਾ ਵੀ ਪੱਛਮ ਨੂੰ ਜਾਣਾ ਲੇਕਿਨ ਹਾਲਾਤ ਐਸੇ ਬਣਦੇ ਨੇ ਪੂਰਬ ਨੂੰ ਹੀ ਲੈ ਜਾਣੇ ਕਿਸੇ ਦੇ ਹੱਥ ਵਿਚ ਨੀ ਸਾਧ ਸਿੰਘ ਜੀ ਖਿਣ ਮੈਂ ਥਾਪ ਥਾਪਣ ਹਾਰਾ ਆਪਣ ਹੱਥ ਮਤਾ ਆਕਰ ਜਿਹੜਾ ਸੀਗਾ ਗਰਭੋ ਚੇਵ ਚੌਥੇ ਪੰਜਵੇਂ ਘਰ ਦੇ ਅੰਦਰੇ ਕੈਦ ਕਰਤਾ ਦੂਜੀ ਪਾਰਟੀ ਨੇ ਆ ਕੇ ਉਸੇ ਵੇਲੇ ਆਪਣਾ ਰਾਜ ਕਾਇਮ ਕਰ ਲਿਆ ਦੁਨੀਆਂ ਦੇ ਅੰਦਰ ਖਿਆਲ ਆਇਆ ਵੀ ਇਹਨੂੰ ਤਾਂ ਮਾਰ ਦੇਣਗੇ ਉਹਨੂੰ ਇੱਕ ਸੈਕਿੰਡ ਪਹਿਲਾਂ ਨਹੀਂ ਸੀ ਪਤਾ ਵੀ ਮੇਰੇ ਨਾਲ ਆਹ ਭਾਣਾ ਵਰਤਣਾ ਸਕੀਮਾਂ ਸੀ ਸਾਰੀਆਂ ਹਟੀਆਂ ਉਹਨੇ ਆ ਕੇ ਐਮਰਜੈਂਸੀ ਲਾ ਤੀ ਕਰਫਿਊ ਲਾ ਦਿੱਤਾ ਥਾਂ ਥਾਂ ਤੇ ਕਬਜ਼ੇ ਕਰ ਲਏ ਉਹਨੂੰ ਨਹੀਂ ਸੀ ਪਤਾ ਵੀ ਮੈਨੂੰ ਹੁਣ ਕੱਲ੍ਹ ਨੂੰ ਲਾ ਦੇਣਾ ਦੂਸਰੇ ਦਿਨ ਲਾਇਆ ਹੀ ਨਹੀਂ ਹੈ ਗ੍ਰਿਫਤਾਰ ਹੋ ਗਿਆ ਕਿੰਨਿਆਂ ਨੇ ਸੁਸਾਈਡ ਕਰ ਲਿਆ ਕਿੱਡੇ ਕਿੱਡੇ ਸਿਆਣੇ ਬੰਦੇ ਸੀ ਦੁਨੀਆਂ ਮੰਨਦੀ ਸੀ ਨਾ ਗੱਲ ਹੋਈ ਤਾਂ ਨਾ ਮਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ ਖਿਨ ਮੈਂ ਥਾਪ ਥਾਪਣ ਹਾਰਾ ਆਪਣ ਹੱਥ ਮਤਾਂਤ ਆਪਣੇ ਹੱਥ ਚ ਰੱਖੀ ਹੋਈ ਹੈ ਵਾਹਿਗੁਰੂ ਨੇ ਗੱਲ ਕਿਸੇ ਦੇ ਹੱਥ ਚ ਨਹੀਂ ਦਿੱਤੀ ਸਿਆਣਪ ਕਾਹੂ ਕਾਮ ਨਾ ਆਤ ਮਹਾਰਾਜ ਕਹਿੰਦੇ ਸਿਆਣਪਾਂ ਤੁਹਾਡੀਆਂ ਕਿਸੇ ਕੰਮ ਨਹੀਂ ਆਉਣੀ ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਉਹ ਬਾਤ ਜਿਹੜੀ ਗੱਲ ਠਾਕਰ ਦੇ ਵਾਹਿਗੁਰੂ ਦੇ ਮਨ ਵਿਚ ਆ ਗਈ ਨਾ ਉਹੀ ਗੱਲ ਹੋਣੀ ਅਨਕ ਪਾਪ ਚਿਤਵੇ ਬਹੁ ਤੇਰੇ ਸਾਹ ਹੋਵੇ ਜੇ ਬਾਤ ਹੋਵੇ ਨੀ ਉਪਾਅ ਸੋਚਦਾ ਆਦਮੀ ਮਹਾਰਾਜ ਕਹਿੰਦੇ ਤੇਰੇ ਉਪਾਵਾਂ ਨੇ ਕੁਛ ਨਹੀਂ ਕਰਨਾ ਗੱਲ ਤਾਂ ਉਹ ਹੋਏ ਜਾਣੀ ਹੈ ਜਿਹੜੀ ਹੋਣੀ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੇ ਜੇ ਮੇਰੇ ਚਿਤ ਨਾ ਚਿਤੈ ਨੀ ਸਭ ਦੁਨੀਆਂ ਕਹਿੰਦੀ ਹੈ ਵੀ ਮੇਰਾ ਬੁਰਾ ਨਾ ਹੋਵੇ ਮੇਰਾ ਨੁਕਸਾਨ ਨਾ ਹੋਵੇ ਪਰ ਹੁੰਦਾ ਕੀ ਹੈ ਉਲਟ ਹੋ ਜਾਂਦਾ ਸੋ ਕਹਿਣ ਲੱਗੇ ਬਈ ਉਹ ਹੀ ਗੱਲ ਹੋਇਆ ਕਰਦੀ ਹੈ ਵੱਡਿਆਂ ਵੱਡਿਆਂ ਤੇ ਹੁੰਦੀ ਹੈ ਵੱਡਿਆਂ ਵੱਡਿਆਂ ਨੇ ਕਰਕੇ ਦੇਖਿਆ ਇੱਕ ਵਾਰੀ ਰਾਜਾ ਜਨਕ ਤੁਰਿਆ ਜਾ ਰਿਹਾ ਵੀਰ ਯਾਤਰਾ ਕਰ ਰਿਹਾ ਭੇਸ ਵੜਾ ਕੇ ਕੀ ਦੇਖਦਾ ਹੈ ਅੱਗੇ ਇੱਕ ਕੋਈ ਬੀਬੀ ਮਰੀ ਪਈ ਹੈ 6 ਮਹੀਨੇ ਦਾ ਬੱਚਾ ਕਦੇ ਇਧਰਲਾ ਦੁੱਧ ਮੂੰਹ ਚ ਪਾਉਂਦਾ ਕਦੇ ਇਧਰਲਾ ਲੋਕ ਇਕੱਠੇ ਹੋਏ ਖੜੇ ਨੇ ਇੱਕ ਲੜਕੀ ਗਾਗਰ ਲਈ ਜਾਂਦੀ ਹੈ ਪਾਣੀ ਲੈਣ ਵਾਸਤੇ। ਉਹ ਥੋੜੀ ਦੇਰ ਰੁਕੀ, ਫਿਰ ਖਿੜਖਿੜਾ ਕੇ ਹੱਸਦੀ। ਉਹਨੇ ਕਿਹਾ ਲੋਕਾਂ ਦੇ ਸਾਰਿਆਂ ਦੇ ਨੇਤਰਾਂ ਚੋਂ ਜਲ ਜਾਂਦਾ ਤੇ ਹੱਸਦੀ ਹੈ। ਪੁੱਛਣ ਲੱਗ ਗਿਆ, ਕਹਿੰਦਾ ਬੀਬਾ ਤੂੰ ਕਿਉਂ ਹੱਸੀ? ਕਹਿੰਦੀ ਮੈਨੂੰ ਟਾਈਮ ਨੀ ਹੈ, ਟਾਈਮ ਤੁਰੀ ਜਾਂਦੀ ਹੈ। ਪਿੱਛੇ ਚੱਲ ਪਿਆ, ਕਹਿੰਦਾ ਮੈਂ ਰਾਜਾ ਜਨਕ ਹਾਂ, ਤੂੰ ਮੈਨੂੰ ਇਹ ਗੱਲ ਦੱਸ ਹੱਸੀ ਕਿਉਂ? ਕਹਿੰਦੀ ਭਾਵੀ ਨੂੰ ਦੇਖ ਕੇ ਹੱਸੀ। ਕਹਿੰਦੀ ਐਵੇਂ ਹੀ ਹੋਣਾ ਸੀ, ਇੱਥੇ ਆ ਕੇ ਮਰਨਾ ਸੀ। ਕਹਿੰਦੇ ਤੂੰ ਖੜ ਕੇ ਕਿਉਂ ਨੀ ਗੱਲ ਕਰਦੀ? ਕਹਿੰਦੀ ਮੇਰੇ ਤੇ ਵੀ ਭਾਵੀ ਵਰਤਣ ਵਾਲੀ ਹੈ। ਕਹਿੰਦੀ ਮੈਂ ਪਾਣੀ ਲੈ ਕੇ ਜਾਣਾ ਹੈ, ਆਪਣੇ ਪਤੀ ਦਾ ਕਰਾਉਣਾ ਇਸ਼ਨਾਨ, ਉਹਦੇ ਬਾਅਦ ਅੰਦਰ ਮੈਂ ਦੁੱਧ ਲੈਣ ਜਾਣਾ, ਮੇਰੇ ਤੇ ਛੱਤ ਗਿਰ ਪੈਣੀ ਹੈ, ਮੈਂ ਮਰ ਜਾਣਾ, ਤਾਂ ਮੈਨੂੰ ਕਾਹਲੀ ਹੈ, ਹੁਣ ਮੈਨੂੰ ਬੁਲਾਈ ਨਾ, ਮੈਂ ਹੁਣ ਪਰਮੇਸ਼ਰ ਵੱਲ ਆਪਣਾ ਮਨ ਦੇਣਾ, ਮੈਂ ਰਾਮ ਦੇ ਵੱਲ ਆਪਣਾ ਮਨ ਲਾਉਣਾ, ਪ੍ਰਭੂ ਵੱਲ। ਇਸ਼ਨਾਨ ਕਰਿਆ, ਉਸਨੇ ਪਾਣੀ ਲੈ ਕੇ ਤੁਰ ਪਈ, ਮਗਰੇ ਮਗਰ ਫੇਰ ਤੁਰ ਪਿਆ, ਘਰ ਚਲਿਆ ਗਿਆ, ਜਾ ਕੇ ਉਹਨੇ ਪਤੀ ਦਾ ਇਸ਼ਨਾਨ ਕਰਾਇਆ। ਕਹਿੰਦਾ ਦੁੱਧ ਲਿਆ, ਅੰਦਰ ਦੁੱਧ ਲੈਣ ਗਏ, ਦੁੜਾਮ ਦੇ ਕੇ ਛੱਤ ਗਿਰ ਗਈ, ਉੱਥੇ ਹੀ ਮਰ ਗਏ। ਰਾਹ ਚ ਇੱਕ ਗੱਲ ਪੁੱਛ ਲਈ, ਕਹਿੰਦਾ ਇਹ ਹਟ ਨਹੀਂ ਸਕਦੀ ਜੇ ਮੈਂ ਤੈਨੂੰ ਫੜ ਲਾਂ? ਉਹ ਕਹਿੰਦੀ ਨਾ, ਮੈਨੂੰ ਨਾ ਫੜ ਤੂੰ, ਇਹ ਤਾਂ ਗੱਲ ਹੋਣੀ ਹੋਣੀ ਹੈ, ਤੈਨੂੰ ਮੈਂ ਦੱਸਦੀ ਹਾਂ, ਰਾਵਣ ਦੇ ਉੱਤੇ ਭਾਵੀ ਵਰਤਣ ਵਾਲੀ ਹੈ। ਉਹਦੀ ਲੜਕੀ ਨੇ ਜਿਹੜਾ ਉਹਨਾਂ ਦੇ ਘਰ ਚ ਸਫਾਈ ਕਰਨ ਵਾਲਾ ਨਾ, ਉਹਦੇ ਲੜਕੇ ਨਾਲ ਸ਼ਾਦੀ ਕਰਾਉਣੀ ਹੈ, ਜਾ ਉਹਨੂੰ ਕਹਿ ਦੇ ਹਟਾ ਲੈ। ਰਾਜੇ ਜਨਕ ਨੇ ਜਾ ਸਭ ਕੁਝ ਅੱਖਾਂ ਨਾਲ ਦੇਖ ਲਿਆ, ਵਿਸ਼ਵਾਸ ਹੋ ਗਿਆ, ਲੰਕਾ ਦੇ ਰਾਜੇ ਨੂੰ ਮਿਲਿਆ। ਉਹਨੇ ਪੁੱਛਿਆ ਕਿਵੇਂ ਆਇਆ ਰਾਜਨ? ਕਹਿੰਦੇ ਮੈਂ ਆਹ ਗੱਲ ਅੱਖਾਂ ਨਾਲ ਦੇਖ ਕੇ ਆਇਆ, ਤੇ ਉਹ ਲੜਕੀ ਨੇ ਮੈਨੂੰ ਐਂ ਦੱਸਿਆ ਬਈ ਤੇਰੇ ਘਰ ਔਲਾਦ ਆਉਣੀ ਹੈ ਲੜਕੀ, ਤੇ ਉਹਦੀ ਸ਼ਾਦੀ ਜਿਹੜਾ ਤੇਰੇ ਸਫਾਈਆਂ ਕਰਦਾ ਨਾ, ਗੰਦ ਬੰਦ ਚੱਕਦਾ, ਉਹਦੇ ਲੜਕੇ ਨਾਲ ਹੋਣੀ। ਕਹਿੰਦਾ ਇਹ ਕਦੇ ਹੋ ਸਕਦਾ? ਕਹਿੰਦਾ ਮੈਂ ਦੱਸ ਚੱਲੇ ਆ, ਤੂੰ ਹਟਾ ਲੈ। ਉਸੇ ਵੇਲੇ ਉਹਨੇ ਵਾਹਨ ਕਰਿਆ, ਵਰਮਾ ਜੀ ਬੁਲਾ ਲੇ, ਦੇਵਤੇ ਬੁਲਾ ਲੇ। ਕਹਿੰਦਾ ਮੇਰੇ ਘਰ ਕਿਹੜੀ ਔਲਾਦ ਆ ਰਹੀ ਹੈ? ਕਹਿੰਦੇ ਲੜਕੀ। ਕਹਿਣ ਲੱਗੇ ਉਹਦਾ ਕੀ ਕਿਸ ਤਰ੍ਹਾਂ ਭਾਗ ਹੈ? ਕਹਿੰਦੇ ਭਾਗ ਵਾਲੀ ਹੋਏਗੀ, ਰਾਜੇ ਦੀ ਰਾਣੀ ਹੋਏਗੀ, ਬਹੁਤ ਸੁਖੀ ਹੋਏਗੀ। ਕਹਿੰਦੇ ਸ਼ਾਦੀ? ਕਹਿੰਦੇ ਸ਼ਾਦੀ ਤਾਂ ਭਾਈ ਤੇਰੇ ਜਿਹੜਾ ਸਫਾਈ ਕਰਦਾ ਨਾ ਜਮਾਂਦਾਰ, ਉਹਦੇ ਮੁੰਡੇ ਨਾਲ ਹੋਣੀ। ਹੁਣ ਕਿੱਡੀ ਬੜੀ ਗੱਲ, ਰਾਜਾ ਹੋਵੇ ਤੇ ਇੱਕ ਸਫਾਈ ਵਾਲਾ ਹੋਵੇ। ਕਹਿੰਦਾ ਇਹ ਗੱਲ ਨਹੀਂ ਹੋ ਸਕਦੀ। ਉਹ ਕਹਿੰਦੇ ਅਸੀਂ ਤਾਂ ਹਟਾ ਨਹੀਂ ਸਕਦੇ, ਤੇਰੇ ਚ ਜ਼ੋਰ ਆ ਹਟਾ। ਕਹਿੰਦੇ ਵਿਓ ਮਾਤਾ ਨੂੰ ਕਹਿ ਦੀ, ਜਦੋਂ ਲਿਖਣ ਲੱਗੂ ਮੱਥੇ ਚ। ਲੜਕੀ ਹੋ ਗਈ, ਛੇਵੇਂ ਦਿਨ ਵਿਓ ਮਾਤਾ ਆਈ। ਜਦ ਅੰਦਰ ਜਾਣ ਲੱਗੀ, ਕਹਿੰਦਾ ਕੀ ਕਰਨਾ? ਕਹਿੰਦੀ ਮੈਂ ਲੇਖ ਲਿਖਣੇ ਨੇ। ਕਹਿੰਦੇ ਕੀ ਲਿਖਣੇ ਆ? ਕਹਿੰਦੇ ਇਹ ਨੀ ਮੈਨੂੰ ਪਤਾ, ਮੈਂ ਕਲਮ ਧਰਨੀ ਆ, ਲੇਖ ਲਿਖੇ ਜਾਣੇ ਨੇ। ਜਾ ਕੇ ਕਲਮ ਮੱਥੇ ਤੇ ਧਰਤੀ, ਜੈਸੀ ਕਲਮ ਬੁੜੀ ਹੈ ਮਸਤਕ, ਹਰ ਜੀਅਰ ਹੈ ਤੈਸੀ ਪਾਸ। ਸਭ ਦੇ ਕੋਲ ਆਪਣੇ ਕੋਲ ਉਹ ਕਲਮ ਜਿਹੜੀ ਆਪਣੇ ਪਹਿਲੇ ਦਿਨ ਰੱਖੀ ਹੈ ਨਾ, ਛੇਵੇਂ ਦਿਨ ਮੱਥੇ ਤੇ, ਉਹ ਆਪਾਂ ਲਈ ਫਿਰਦੇ ਹਾਂ, ਸਭ ਹੀ ਫਿਰਦੇ ਹਾਂ, ਉਹਦੇ ਮੁਤਾਬਕ ਇਹ ਆਪਣਾ ਜੀਵਨ ਜਾ ਰਿਹਾ ਸਾਰਾ। ਜਦੋਂ ਲਿਖ ਕੇ ਆ ਗਈ, ਕਹਿੰਦਾ ਕੀ ਲਿਖਿਆ? ਕਹਿੰਦੇ ਐਂ ਲਿਖਿਆ, ਕਹਿੰਦਾ ਇਹਦੀ ਸ਼ਾਦੀ, ਕਹਿੰਦੇ ਸ਼ਾਦੀ ਤਾਂ ਆ ਤੇਰੇ ਘਰ ਦੇ ਸਫਾਈ ਕਰਨ ਵਾਲੇ ਦੇ ਲੜਕੇ ਨਾ ਹੋ। ਕਹਿੰਦਾ ਇਹ ਕੱਟਦੇ ਲੇਖ? ਕਹਿੰਦੀ ਮੈਂ ਕੱਟ ਨਹੀਂ ਸਕਦੀ, ਇਹ ਤਾਂ ਤੁਰ ਦਰਗਾਹ ਤੋਂ ਆਉਂਦੇ ਨੇ, ਕੋਈ ਨੀ ਕੱਟ ਸਕਦਾ, ਕਿਸੇ ਦੇਵੀ ਦੇਵਤੇ ਚ ਕਿਸੇ ਚ ਨਹੀਂ ਹੈ। ਕਹਿੰਦਾ ਕੋਈ ਹੈ? ਕਹਿੰਦੀ ਹੈ, ਪਰ ਇਹ ਮੌਜ ਹੋਇਆ ਕਰਦੀ ਹੈ ਮਹਾਤਮਾ ਦੀ, ਮਹਾਤਮਾ ਕੱਟ ਦਿੰਦੇ ਨੇ। ਮੇਰੀ ਬੰਧੀ ਭਗਤ ਛਡਾਵੇ, ਬੰਧ ਹੈ ਭਗਤ ਨਾ ਛੁੱਟੇ ਮੋਏ, ਇੱਕ ਸਮੇਂ ਮੋਕੋ ਗਏ ਬੰਧੇ, ਤੋਫਨ ਮੋਹ ਪਏ ਜਵਾਬ ਨਾ। ਦਰਗਾਹ ਵਿੱਚੋਂ ਲਿਖਤਾ ਕਿ ਇਹਦੇ ਕੋਈ ਪੁੱਤਰ ਨਹੀਂ ਹੋਏਗਾ। ਮਹਾਤਮਾ ਸੇਵਾ ਤੋਂ ਹੋ ਗਏ ਪ੍ਰਸੰਨ, ਕਹਿੰਦੇ ਜਾ ਬੀਬੀ ਪੁੱਤਰ ਬੰਤੀ ਹੋ। ਹੈਰਾਨ ਹੁੰਦਾ ਹੈ ਵੀ ਮੇਰੇ ਤਾਂ ਦਰਗਾਹ ਨੇ ਲਿਖਿਆ ਪੁੱਤਰ ਨਹੀਂ ਹੋਣਾ, ਪੁੱਤਰ ਹੁੰਦੇ ਨੇ। ਜਾ ਕੇ ਕਿਹਾ ਦਰਗਾਹ ਚਲੇ, ਸੋ ਕਿਸ ਕੋ ਨਜ਼ਰ ਲਾਇਆ ਆਵੇ ਤਲੈ। ਦਰਗਾਹ ਦੇ ਲਿਖੇ ਹੋਏ ਲੇਖਾਂ ਨੂੰ ਮੇਟਣ ਦੀ ਸਮਰੱਥ ਰੱਖਦੇ ਆ ਮਹਾਤਮਾ। ਕਹਿੰਦਾ ਮਹਾਤਮਾ ਨੂੰ ਤਾਂ ਛੱਡ, ਮੈਂ ਮਿਟਾਉਂ। ਉਸੇ ਵੇਲੇ ਹੁਕਮ ਦੇਤਾ ਕਿ ਉਹਦੇ ਲੜਕੇ ਨੂੰ ਲਿਆਓ ਮੇਰੇ ਕੋਲ ਫੜ ਕੇ। ਲੜਕਾ ਲਿਆਂਦਾ, ਜਲਾਦਾਂ ਦੇ ਹਵਾਲੇ ਕਰਦਾ, ਇਹਦੇ ਟੁਕੜੇ ਟੁਕੜੇ ਕਰਕੇ ਸਮੁੰਦਰ ਸੁੱਟੋ। ਵਜ਼ੀਰ ਕਹਿਣ ਲੱਗਿਆ ਮਹਾਰਾਜ ਨਿੰਦਿਆ ਹੋਊਗੀ, ਸਾਰੀ ਰਿਆਇਆ ਵਿਗੜ ਜਾਏਗੀ, ਪਰਜਾ ਵਿਗੜ ਜਾਏਗੀ, ਕੋਈ ਢੰਗ ਸੋਚੋ ਹੋਰ। ਅਖੀਰ ਕਹਿਣ ਲੱਗਿਆ ਵੀ ਇਹਨੂੰ ਜੰਗਲ ਚ ਸਿੱਟਿਓ। ਜੰਗਲ ਸਿੱਟਿਆ ਆਂਦਾ ਜਿੱਥੇ ਕੋਈ ਨਹੀਂ ਸੀ ਜਾਂਦਾ, ਇੱਕ ਮਹਾਤਮਾ ਆ ਕੇ ਉਹਨਾਂ ਨੇ ਉਹਨੂੰ ਚੱਕ ਲਿਆ, ਚੱਕ ਕੇ 18 ਸਾਲ ਪੜਾਇਆ ਪਾਲਿਆ, ਤੇ 18ਵੇਂ ਸਾਲ ਕਹਿਣ ਲੱਗੇ ਕਾਕਾ ਹੁਣ ਤੂੰ ਆਪਣੀ ਕਿਸਮਤ ਜਾਈ ਕਰ, ਤੇਰੀ ਕਿਸਮਤ ਚ ਰਾਜ ਲਿਖਿਆ ਹੋਇਆ। ਉਹ ਇੱਕ ਜਜ਼ੀਰੇ ਟਾਪੂ ਚ ਚਲਿਆ ਗਿਆ, ਉੱਥੇ ਰਾਜਾ ਮਰ ਗਿਆ। ਕਹਿੰਦਾ ਵੀ ਜਿਹੜਾ ਸਵੇਰੇ ਸਭ ਤੋਂ ਪਹਿਲਾਂ ਆਊਗਾ ਉਹਨੂੰ ਰਾਜ ਦੇ। ਇਹ ਸਭ ਤੋਂ ਪਹਿਲਾਂ ਗਿਆ, ਇਹਦੇ ਗਲ ਚ ਫੁੱਲਾਂ ਦੀਆਂ ਮਾਲਾਂ ਪੈ ਗਈਆਂ, ਤਖ਼ਤੇ ਬਿਠਾ ਤਾ, ਬਹੁਤ ਸੋਹਣਾ ਰਾਜ ਕਰਦਾ, ਦੂਰ ਦੂਰ ਤੱਕ ਕੀਰਤੀ ਫੈਲ ਗਈ। ਉਧਰ ਰਾਵਣ ਨੇ ਬ੍ਰਾਹਮਣਾਂ ਨੂੰ ਬੁਲਾਇਆ, ਕਹਿਣ ਲੱਗੇ ਜਾਓ ਮੇਰੀ ਲੜਕੀ ਦਾ ਰਿਸ਼ਤਾ ਕਰਕੇ ਆਓ। ਉਹ ਸਾਰੇ ਦੇਖਣ ਤੋਂ ਬਾਅਦ ਉੱਥੇ ਹੀ ਚਲੇ ਗਏ, ਜਾ ਕੇ ਰੁਪਈਆ ਦੇ ਆਉਂਦਾ, ਰਿਸ਼ਤਾ ਕਰਿਆ ਆਉਂਦਾ। ਕਹਿੰਦੇ ਕਿੱਥੇ ਕਰਿਆ? ਕਹਿੰਦੇ ਮਹਾਰਾਜ ਉਸ ਥਾਂ ਕਰਿਆ। ਵਿਆਹ ਹੋ ਗਿਆ, ਸਾਰੇ ਦੇਵਤੇ ਬੁਲਾਏ ਸੀ, ਇਹ ਤਾਨਾ ਦੇ ਕੇ ਕਹਿਣ ਲੱਗਿਆ, ਕਹਿੰਦਾ ਵਰਮਾ ਜੀ ਤੁਸੀਂ ਤਾਂ ਲੇਖ ਨਹੀਂ ਸੀ ਬਦਲ ਸਕਦੇ, ਦੇਖੋ ਮੈਂ ਬਦਲ ਕੇ ਦਿਖਾਏ ਨਾ। ਕਹਿੰਦੇ ਰਾਜਨ ਕੋਈ ਨਿਸ਼ਾਨੀ ਹੈ ਉਸ ਲੜਕੇ ਦੀ ਜਿਹਦੇ ਬਾਰੇ ਤੂੰ ਕਹਿੰਦਾ ਸੀ? ਕਹਿੰਦਾ ਹਾਂ, ਉਹਦੀਆਂ ਚਾਰ ਉਂਗਲਾਂ ਵੱਡੀਆਂ ਨੇ, ਪੈਰ ਦੀਆਂ ਉਂਗਲਾਂ। ਕਹਿੰਦੇ ਜਰਾਬ ਕਲਾ ਇਸ ਲੜਕੇ ਦੀ, ਜਾਂ ਜਰਾਬ ਕਲਾਈ, ਚਾਰੇ ਉਂਗਲਾਂ ਵੱਡੀਆਂ ਹੋਈਆਂ। ਕਹਿੰਦੇ ਦੇਖ ਪ੍ਰੇਮੀਆਂ, ਰੱਬ ਦੀ ਲਿਖੀ ਨੂੰ ਕੋਈ ਮੋੜ ਨਹੀਂ ਸਕਦਾ, ਬਤਾ ਕਰੇ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ, ਖਿਨਵੇਂ ਥਾਪ ਥਾਪਣ ਹਾਰਾ ਆਪਣ ਹੱਥ ਮਤਾਤ, ਬਤਾ ਉਹਦੇ ਵਿੱਚ ਹੈ। ਸੋ ਇਸ ਤਰ੍ਹਾਂ ਦੇ ਨਾਲ ਸਮਝਾਉਂਦਾ ਘਰ ਵਾਲਿਆਂ, ਤੁਰੇ ਜਾਂਦੇ ਨੇ। ਘਰ ਵਾਲੀ ਨੇ ਕਿਹਾ ਵੀ ਦੇਖੋ ਮੈਨੂੰ ਹੋਰ ਤਾਂ ਨਹੀਂ ਕਿਸੇ ਤੇ ਗੁੱਸਾ, ਤੁਹਾਡੇ ਭਰਾ, ਛੋਟੇ ਭਰਾ, ਵੱਡੇ ਭਰਾ, ਭਤੀਜਿਆਂ ਦੇ ਉੱਤੇ ਮੈਨੂੰ ਗੁੱਸਾ ਹੈ, ਉਹਨਾਂ ਨੇ ਤਾਂ ਬੁਰੀ ਗੱਲ ਕਰੀ, ਬੁਰੇ ਹੀ ਨਿਕਲੇ ਨਾ ਅਖੀਰ ਤੇ। ਉਹ ਕਹਿੰਦਾ ਨਾ, ਇਹ ਗੱਲ ਨਾ ਕਹੀ, ਗੁਰਸਿੱਖੀ ਚ ਜੇ ਬੁਰਾ ਕਹਿਣਾ, ਕਬੀਰ ਸਭ ਤੇ ਹਮ ਬੁਰੇ, ਹਮ ਤਾਜ ਭਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਕਹਿੰਦੇ ਬੁਰਾ ਕਿਹਨੂੰ ਕਹਿਣਾ? ਨਾ ਬੁਰਾ ਨਹੀਂ ਕਹਿਣਾ, ਇਸ ਤਰ੍ਹਾਂ ਨਾਲ ਕਹਿੰਦੇ ਨੇ।
ਸਭਨਾ ਘਟਾਂ ਵਿੱਚ ਇੱਕੋ ਰਾਮ ਬੋਲਦੇ, ਕਿਹਨੂੰ ਬੁਰਾ ਕਰੀਏ ਜਗ ਤੇ, ਘਟਾਂ ਅੰਦਰ ਇੱਕੋ ਰਾਮ ਬੋਲਦੇ, ਕਿਹਨੂੰ ਬੁਰਾ ਕਰੀਏ ਜਗ ਤੇ।
ਰਾਮ ਬਿਨਾਂ ਕੋ ਬੋਲੇ, ਏਕ ਲਮਾਟੀ ਕੁੰਜਰ ਚੀਟੀ ਪਾਂਜਨ ਹੈ ਨਾਨਾ। ਕਹਿੰਦੇ ਬੁਰਾ ਕਿਹਨੂੰ ਕਹੀਏ? ਸਾਰਿਆਂ ਦੇ ਅੰਦਰ ਪਰਮੇਸ਼ਰ ਬੋਲਦਾ, ਦੁੱਖ ਨਹੀਂ ਸਭ ਸੁਖੀ ਹੈ ਰੇ, ਏਕ ਹੈ ਏਕ ਹੀ ਨੇਤਾ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜੇਤਾ। ਸੋਗ ਨਹੀਂ ਸਦਾ ਹਰ ਕੀ ਐ ਰੇ ਛੋੜ ਨਹੀਂ ਕਿਛ ਲੇਤਾ ਕਹੋ ਨਾਨਕ ਜਿਨ ਜਨ ਹਰ 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 ਹੈ ਕਤ ਆਵੇ ਕਤ ਰਮ ਕਹਿਣ ਲੱਗੇ ਬੁਰਾ ਨਹੀਂ ਕਹਿਣਾ ਬੁਰਾ ਕੌਣ ਹੈ ਆਪਾਂ ਹੀ ਬੁਰੇ ਹਾਂ ਆਪਣੇ ਹੀ ਕਰਮ ਕੋਈ ਐਸੇ ਨੇ ਜਿਹਦੇ ਕਰਕੇ ਆਪਾਂ ਨੂੰ ਦੂਜੇ ਬੁਰਾ ਸਮਝਦੇ ਹਾਂ ਦੂਜਿਆਂ ਨੇ ਤਾਂ ਸਮਝਣਾ ਤਾਂ ਠੀਕ ਹੈ ਕਹਿੰਦੇ ਹਾਂ ਜਦ ਅਸੀਂ ਆਪ ਕਹਿੰਦੇ ਹਾਂ ਕਬੀਰ ਸਾਹਿਬ ਤੇ ਹਮ ਬੁਰੇ ਹਮ ਤਜ ਪਲੋਸ ਬਾਕੀ ਹੈ ਇਹ ਵਾਹਿਗੁਰੂ ਦੀ ਨੇਤ ਹੈ ਇੱਥੇ ਸਾਰੇ ਅਮੀਰ ਨਹੀਂ ਹੈ ਸਾਰੇ ਗਰੀਬ ਨਹੀਂ ਹੈ ਇਹ ਤਾਂ ਜਿਵੇਂ ਉਹਨੂੰ ਪਾਉਂਦਾ ਉਸੇ ਤਰ੍ਹਾਂ
ਪਿਆਰੇ ਇੱਕ ਨਾਂ ਪਾਲੇਂਗ ਨਵਾਰ ਦੇ ਇੱਕ ਨਾਂ ਹੈ ਨਾ ਗੋਦੜੀ ਇੱਕ ਨਾਂ ਪਾਲੇਂਗ ਨਵਾਰ ਦੇ ਇੱਕ ਨਾਂ ਹੈ ਨਾ ਗੋਦੜੀ
ਚਿੰਤਾ ਨਾ ਕਰੋ ਵਾਹਿਗੁਰੂ ਦੀ ਮਰਜ਼ੀ ਹੈ ਕਿਸੇ ਨੂੰ ਗੋਦੜੀ ਨਹੀਂ ਮਿਲਦੀ ਕਿਸੇ ਕੋਈ ਪਲੰਗ ਨਵਾਰਾ ਕੋਈ ਰਾਮ ਨਾਲ ਸੌਂਦੇ ਨੇ ਕੋਈ ਉਹਨਾਂ ਤੇ ਪਹਿਰੇ ਦਿੰਦੇ ਨੇ ਇੱਕ ਬਸਾਏ ਰੱਖੇ ਗ੍ਰਹਿ ਅੰਤਰ ਇੱਕ ਪਠਾਏ ਦੇਸ ਦਸੰਤਰ ਇੱਕ ਹੀ ਕੋ ਕਾਸ ਇੱਕ ਹੀ ਕੋ ਰਾਜਾ ਇਹਨ ਮੈਂ ਕਿਹਾ ਕਹੀਏ ਕਰ ਵਾਹਿਗੁਰੂ ਦੇ ਮੂਹਰੇ ਤਾਂ ਕਿਸੇ ਦਾ ਜ਼ੋਰ ਨਹੀਂ ਚੱਲਦਾ ਸੋ ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਚੱਲਦੇ ਸ਼ਾਮ ਹੋ ਗਈ ਪਿੰਡ ਆ ਗਿਆ ਦੂਸਰੇ ਪਿੰਡ ਚਲੇ ਗਏ ਤੇ ਜਾ ਕੇ ਜਿਹੜਾ ਮੁਖੀ ਸੀ ਉਸ ਪਿੰਡ ਦਾ ਉਹਨਾਂ ਦੇ ਨਾਲ ਚੌਧਰੀ ਕਿਹਾ ਕਰਦੇ ਸੀ ਉਸ ਨੂੰ ਮਿਲਦੇ ਨੇ ਸਾਰੀ ਵਿਥਿਆ ਦੱਸੀ ਮਨ ਵਿੱਚ ਤਰਸ ਆਇਆ। ਕਹਿਣ ਲੱਗਿਆ ਪ੍ਰੇਮੀਆ ਭਾਈ ਮੰਝ, ਤੂੰ ਫਿਕਰ ਨਾ ਕਰ, ਸਾਡੇ ਪਿੰਡ ਤੋਂ ਜੋ ਸੇਵਾ ਹੋਏਗੀ ਉਹ ਅਸੀਂ ਕਰਾਂਗੇ, ਤੂੰ ਗੁਰੂ ਦੀ ਸਿੱਖੀ ਪਾਲੇ। ਐ ਕਰ, ਥਾਂ ਜਿੱਥੇ ਤੇਰਾ ਜੀ ਕਰਦਾ ਲੈ ਲੈ ਤੇ ਆਪਣਾ ਘਰ ਬਣਾ ਲੈ। ਸਰਕੜਾ ਵੱਢਿਆ, ਦੂਸਰੇ ਦਿਨ ਵੱਢ ਕੇ ਲਿਆ ਕੇ ਆਪਣੀ ਚੌਂਪੜੀ ਪਾਈ ਤੇ ਆਪਣੇ ਥੱਲੇ ਵਿਛਾਉਣ ਵਾਸਤੇ ਘਾਹ ਫੂਸ ਲਿਆਂਦਾ ਤੇ ਤਿੰਨੇ ਜਣੇ ਆਰਾਮ ਦੇ ਨਾਲ ਉਹਦੇ ਚ ਰਹਿਣ ਲੱਗ ਗਏ। ਦੂਸਰੇ ਦਿਨ ਤੋਂ ਘਾਹ ਲਿਆਇਆ ਕਰੇ, ਵੱਢ ਕੇ ਲਿਆ ਕੇ ਵੇਚ ਦਿਆ ਕਰੇ 4 ਪੈਸੇ ਦਾ ਘਾਹ, 3 ਪੈਸੇ ਆਪਣੇ ਵਾਸਤੇ ਰੱਖ ਲਿਆ ਕਰੇ ਤੇ 1 ਪੈਸਾ ਗੁਰੂ ਵਾਸਤੇ ਜਮ੍ਹਾਂ ਕਰ ਦਿਆ ਕਰੇ। ਫੇਰ ਵੀ ਕਿੱਡਾ ਸਿਦਕ ਹੈ, ਸਿਦਕ ਨਹੀਂ ਡੋਲਿਆ ਸਾਧ ਸਿੰਘ। ਇਸ ਤਰ੍ਹਾਂ ਕਰਦੇ ਕਰਦੇ ਜਦ 2-3 ਮਹੀਨੇ ਲੰਘ ਗਏ, ਉਸ ਵੇਲੇ ਗੁਰੂ ਮਹਾਰਾਜ ਨੇ ਮੇਵੜੇ ਨੂੰ ਬੁਲਾਇਆ। ਕਹਿਣ ਲੱਗੇ ਪ੍ਰੇਮੀਆ, ਫਲਾਣੇ ਪਿੰਡ ਦੇ ਅੰਦਰ ਇੱਕ ਭਾਈ ਮੰਝ ਨਾਮ ਦਾ ਸਿੱਖ ਰਹਿੰਦਾ, ਉਹਦੀ ਹਾਲਤ ਬਹੁਤ ਖਰਾਬ ਹੋਈ ਹੋਈ ਹੈ, ਆਹ ਸਾਡਾ ਹੁਕਮਨਾਮਾ ਉਹਦੇ ਕੋਲ ਲੈ ਜਾ। ਹੁਕਮਨਾਮਾ ਲੈ ਕੇ ਚੱਲਦਾ ਹੈ ਤੇ ਜਦੋਂ ਭਾਈ ਮੰਝ ਦੇ ਕੋਲ ਪਹੁੰਚਦਾ, ਝੌਂਪੜੀ ਦੇ ਵਿੱਚ ਬੈਠੇ ਨੇ 3 ਜਣੇ। ਉਸ ਵੇਲੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਵੀ ਅੰਮ੍ਰਿਤਸਰ ਤੋਂ ਆਇਆ, ਚਾਹ ਚੜ ਗਿਆ, ਪੈਰ ਨਹੀਂ ਧਰਤੀ ਤੇ ਲੱਗਦਾ, ਬੋਲ ਨਹੀਂ ਹੁੰਦਾ, ਬਹੁਤ ਜ਼ਿਆਦਾ ਖੁਸ਼ੀਆਂ ਚ ਆ ਗਏ, ਅੱਖਾਂ ਚੋਂ ਖੁਸ਼ੀ ਦੇ ਹੰਝੂ ਚੱਲਣ ਲੱਗ ਗਏ ਵੀ ਅੱਜ ਗੁਰਸਿੱਖ ਦੇ ਦਰਸ਼ਨ ਹੋਏ। ਉਸ ਵੇਲੇ ਪੁੱਛਣ ਲੱਗ ਗਏ ਵੀ ਮਹਾਰਾਜ ਦਾ ਕੀ ਹਾਲ ਹੈ, ਕੀ ਕਰਦੇ ਹੁੰਦੇ ਨੇ, ਕੀ ਉਪਦੇਸ਼ ਦਿੰਦੇ ਨੇ। ਵਾਰ ਵਾਰ ਪੁੱਛੀ ਜਾਂਦੇ ਨੇ, ਵਾਰ ਵਾਰ ਪੁੱਛੀ ਜਾਂਦੇ। ਜਿਹਦੇ ਨਾਲ ਪਿਆਰ ਹੋਵੇ ਜੇ ਉਹਦੀ ਗੱਲ ਕਰੋ ਤਾਂ ਉਹ ਵੀ ਪਿਆਰਾ ਲੱਗਿਆ ਕਰਦਾ। ਇੱਕੋ ਗੱਲ ਪੁੱਛੋ, ਅਮਰੀਕਾ ਦੇ ਬੱਚਾ ਰਹਿੰਦਾ ਹੋਵੇ ਕਿਸੇ ਦਾ, ਉੱਥੋਂ ਕੋਲੋਂ ਕੋਈ ਆਇਆ ਹੋਵੇ, ਉਹਦਾ ਹਾਲ ਚਾਲ ਪੁੱਛੋ, ਇੱਕ ਵਾਰੀ ਦੱਸ ਦੂ ਵੀ ਆਹ ਹਾਲ ਹੈ, ਫੇਰ ਪੁੱਛ ਲਾਂਗੇ ਫੇਰ ਹੋਰ ਕੀ ਕਹਿੰਦਾ ਸੀ, ਫੇਰ ਪੁੱਛ ਲਾਂਗੇ ਹੋਰ ਕੀ ਕਹਿੰਦਾ ਸੀ। ਮਹਾਰਾਜ ਕਹਿੰਦੇ ਉਹਦੀ ਸੇਵਾ ਕਿਵੇਂ ਕਰਨੀ ਚਾਹੀਦੀ ਹੈ। ਆਦਮੀ ਦਾ ਜੀ ਕਰਦਾ ਵੀ ਮੈਂ ਜੀ ਭਰ ਕੇ ਇਹਦੀ ਸੇਵਾ ਕਰਾਂ, ਇਸੇ ਤਰ੍ਹਾਂ ਗੁਰੂਆਂ ਦੀ ਜੋ ਗੱਲ ਸੁਣਾਉਂਦਾ ਹੈ ਉਹਦੀ ਸੇਵਾ ਕੀ ਕਰਨੀ ਚਾਹੀਦੀ ਹੈ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਨ।
ਸੀਸ ਵੱਟ ਕੇ ਬਣਾ ਦਿਆਂ ਮੂੜਾ, ਗੱਲਾਂ ਜੋ ਸੁਣਾਵੇ ਤੇਰੀਆਂ, ਵੱਟ ਕੇ ਬਣਾ ਦਿਆਂ ਮੂੜਾ, ਗੱਲਾਂ ਜੋ ਸੁਣਾਵੇ ਤੇਰੀਆਂ।
ਮਹਾਰਾਜ ਕਹਿੰਦੇ ਸੀਸ ਵੱਡੇ ਘਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ, ਬਗੈਰ ਸਿਰ ਤੋਂ ਸੇਵਾ ਕਰ। ਆ ਮਜਨੂੰ ਲੈਲਾ ਨੂੰ ਪਿਆਰ ਕਰਦਾ ਸੀ। ਇੱਕ ਕਾਫਲਾ ਸ਼ਿਰਾਜ ਤੋਂ ਚੱਲਿਆ ਈਰਾਨ ਤੋਂ, ਜਦ ਹਿੰਦੁਸਤਾਨ ਚ ਆਇਆ ਇਹਨੂੰ ਪਤਾ ਲੱਗਿਆ ਵੀ ਉਥੋਂ ਆਇਆ। ਉਸੇ ਗਲੀ ਚੋਂ ਇੱਕ ਬੰਦਾ ਆਇਆ ਹੋਇਆ ਸੀ, ਉਹਦੇ ਨਾਲ ਗੱਲਾਂ ਕਰਦਾ, ਰੋਜ਼ ਉਹੀ ਗੱਲਾਂ ਪੁੱਛ ਲੈਂਦਾ, ਉਹਦਾ ਸਮਾਨ ਚੱਕੀ ਜਾਂਦਾ ਸਿਰ ਤੇ। ਉਹਨੂੰ ਮੌਜ ਬਣ ਗਈ ਵੀ ਆਹ ਤਾਂ ਚਾਰ ਗੱਲਾਂ ਹੀ ਕਰਨੀਆਂ, ਸਮਾਨ ਚੱਕ ਲੈਂਦਾ। ਉਹ ਹੌਲੀ ਹੌਲੀ ਗੱਲਾਂ ਕਰਦਾ, ਫੇਰ ਪੁੱਛ ਲੈਂਦਾ ਵੀ ਤੈਂ ਹੋਰ ਕੀ ਦੇਖਿਆ, ਤੈਂ ਹੋਰ ਕੀ ਹਾਲ ਸੀ। ਆਈ ਗੱਲ ਹੁੰਦੀ ਹੈ, ਕਰਦਾ ਕਰਦਾ ਦਿੱਲੀ ਪਹੁੰਚ ਗਿਆ, ਕਿਉਂਕਿ ਪਿਆਰੇ ਦੀ ਗੱਲ ਪੁੱਛਦਾ ਸੀ। ਸੋ ਜਦੋਂ ਗੁਰੂ ਮਹਾਰਾਜ ਦਾ ਮੇਵੜਾ ਸਿੱਖ ਆਇਆ, ਚਾਅ ਚੜ ਗਿਆ ਵੀ ਅੱਜ ਸਿੱਖ ਦੇ ਦਰਸ਼ਨ ਹੋਏ। ਸਿੱਖ ਦੇ ਦਰਸ਼ਨ ਗੁਰੂ ਦੇ ਦਰਸ਼ਨ ਹੋਇਆ ਕਰਦੇ। ਉਹਨਾਂ ਦਿਨਾਂ ਚ ਸਿੱਖ ਕਰਨੀ ਕਮਾਈ ਵਾਲੇ ਹੋਇਆ ਕਰਦੇ ਸੀ, ਠੱਗੀਆਂ ਮਾਰਨ ਵਾਲੇ ਸਿੱਖ ਨਹੀਂ ਸੀ, ਝੂਠ ਬੋਲਣ ਵਾਲੇ, ਸ਼ਰਾਬਾਂ ਪੀਣ ਵਾਲੇ। ਗੱਲਾਂ ਕਰੀ ਗਏ, ਉਹਦੇ ਬਾਅਦ ਇਹਨੇ ਯਥਾ ਸ਼ਕਤ ਲਿਆ ਕੇ ਪ੍ਰਸ਼ਾਦਾ ਛਕਾਇਆ। ਉਹਦੇ ਬਾਅਦ ਕਿਹਾ ਵੀ ਹੋਰ ਮਹਾਰਾਜ ਦਾ ਕੋਈ ਹੁਕਮ ਤਾਂ ਨਹੀਂ ਹੈ? ਕਹਿੰਦੇ ਭਾਈ ਮੱਝ, ਮੈਨੂੰ ਮਹਾਰਾਜ ਨੇ ਹੁਕਮਨਾਮਾ ਦਿੱਤਾ ਤੇ 20 ਰੁਪਈਏ ਲੈ ਕੇ ਦੇਣ ਦਾ ਹੁਕਮ ਹੋਇਆ। ਉਹਨਾਂ ਦਿਨਾਂ ਚ 20 ਰੁਪਈਏ ਅੱਜ ਦੇ 12,000 ਰੁਪਈਏ ਸੀ। ਅੱਜ ਦੇ ਜ਼ਮਾਨੇ 12,000 ਰੁਪਈਏ ਦੇ ਕੇ ਚਿੱਠੀ ਲਓ। ਉਹ ਗਰੀਬ ਮਜ਼ਦੂਰ 4 ਪੈਸੇ ਦਿਹਾੜੀ ਦੇ ਰੋਜ਼ ਬਚਦੇ ਨੇ, ਉਹਨਾਂ ਚੋਂ 3 ਆਪਦੇ ਵਾਸਤੇ, 1 ਗੁਰੂ ਵਾਸਤੇ। ਪੈਸਾ ਕਿੱਥੋਂ ਆ ਗਿਆ? ਜਿਹੜਾ ਪਿਆ ਸੀ ਉਹ ਤਾਂ ਗੁਰੂ ਦਾ ਸੀ, ਆਪਣੇ ਕੋਲ ਤਾਂ ਹੈ ਨਹੀਂ ਸੀ। ਉਸ ਵੇਲੇ ਥੋੜੀ ਚਿੰਤਾ ਆਈ ਮਨ ਦੇ ਉੱਤੇ, ਘਰਵਾਲੀ ਦੇ ਨਾਲ ਗੱਲ ਕਰੀ। ਲੜਕੀ ਨੇ ਕਿਹਾ, ਪਿਤਾ ਜੀ ਘਬਰਾਓ ਨਾ, ਤੁਸੀਂ ਮੇਰੀ ਲੇਬਰ ਗਹਿਣੇ ਕਰ ਦਿਓ, ਬੌਂਡਡ ਲੇਬਰ ਜਿਹਨੂੰ ਅੱਜ ਕੱਲ੍ਹ ਅੰਗਰੇਜ਼ੀ 'ਚ ਕਹਿੰਦੇ ਨੇ, ਐਡਵਾਂਸ ਲੈ ਲੈਣਾ ਤੇ ਜਦ ਥਾਈ ਉਤਰਦਾ ਨਹੀਂ ਉਹਦਾ ਕੰਮ ਕਰਕੇ ਉਤਾਰਨਾ। ਲੜਕੀ ਨੇ ਖੁਸ਼ੀ ਨਾਲ ਕਹਿ ਦਿੱਤਾ। ਕੋਈ ਚੰਗਾ ਘਰ ਸੀ ਇੱਜ਼ਤ ਵਾਲਾ, ਉਹਦੇ ਨਾਲ ਗੱਲ ਕਰੀ, ਉਹ ਕਹਿੰਦੇ ਠੀਕ ਹੈ, ਪੈਸੇ ਲੈ ਜਾਓ, ਲੜਕੀ ਸਾਡੇ ਕੰਮ ਕਰੂਗੀ। ਲੜਕੀ ਨੂੰ ਛੱਡਿਆ ਦਾ ਚਿੱਠੀ ਲੈ ਲਈ, ਲਿਖਿਆ ਹੋਇਆ ਸੀ, ਭਾਈ ਮੰਝ ਬੰਦਗੀ ਕਰੋ, ਨਾਮ ਜਪੋ, ਗੁਰੂ ਦੀਆਂ ਖੁਸ਼ੀਆਂ ਤੇਰੇ ਦੀ। ਚਲਿਆ ਗਿਆ ਮੇਵੜਾ, ਕਾਫੀ 2 ਮਹੀਨੇ ਫੇਰ ਲੰਘ ਗਏ। ਉਹਦੇ ਬਾਅਦ ਮਹਾਰਾਜ ਕਹਿਣ ਲੱਗੇ ਵੀ ਭਾਈ ਜਿੱਥੇ ਤੂੰ ਅੱਗੇ ਗਿਆ ਸੀ ਉੱਥੇ ਹੀ ਫੇਰ ਜਾ। ਕਹਿੰਦੇ ਉਹਨੂੰ ਫੇਰ ਹੁਕਮਨਾਮਾ ਦੇਣਾ। ਦੁਬਾਰਾ ਹੁਕਮਨਾਮਾ ਲੈ ਕੇ ਚਲੇ ਗਿਆ, ਉਸੇ ਤਰ੍ਹਾਂ ਆਦਰ ਤੇ ਸਤਿਕਾਰ ਕਰਿਆ। ਤਾਂ ਉਸ ਵੇਲੇ ਮਹਾਰਾਜ ਜੀ ਦੇ ਬਾਰੇ ਪੁੱਛਿਆ, ਕਹਿਣ ਲੱਗੇ ਕੋਈ ਹੁਕਮ? ਕਹਿੰਦੇ ਹੁਕਮਨਾਮਾ ਫੇਰ ਆਇਆ ਤੇ ਹੁਕਮ ਫੇਰ ਹੈ ਕਿ 20 ਰੁਪਈਏ ਲੈ ਕੇ ਤੈਨੂੰ ਹੁਕਮਨਾਮਾ ਦੇਣਾ। ਉਸ ਵੇਲੇ ਘਰਵਾਲੀ ਕਹਿਣ ਲੱਗੀ ਤੁਸੀਂ ਘਬਰਾਓ ਨਾ, ਲੜਕੀ ਦੀ ਮਿਹਨਤ ਅੱਗੇ ਗਹਿਣੇ ਕਰਦੀ, ਹੁਣ ਮੈਨੂੰ ਗਹਿਣੇ ਕਰ ਦੋ। 2, 4, 5, 10 ਸਾਲ ਚ ਕਦੇ ਤਾਂ ਉਤਰੂ ਆਈਏ 20 ਰੁਪਈਏ, ਤੇ ਫੇਰ ਆਪਾਂ ਫੇਰ ਮਿਲ ਲਾਂਗੇ ਸਾਰਾ ਪਰਿਵਾਰ, ਲੜਕੀ ਵੀ ਆਪਾਂ ਨੂੰ ਮਿਲਜੂ, ਗੁਰੂ ਵੱਲੋਂ ਬੇਮੁੱਖ ਨਹੀਂ ਆਉਣਾ। ਕੁਛ ਹੋ ਜਾਏ, ਗੁਰੂ ਵੱਲੋਂ ਬੇਮੁੱਖ ਨਹੀਂ ਆਉਣਾ, ਕਿਉਂ? ਐਸੇ ਸਮੇਂ ਸਾਧ ਸਿੰਘ ਜੀ ਆਇਆ ਕਰਦੇ, ਪਰਖ ਹੋਇਆ ਕਰਦੀ ਹੈ, ਆਦਮੀ ਡੋਲ ਜਾਂਦਾ, ਪਰ ਜਿਹੜਾ ਗੁਰੂ ਦਾ ਪਿਆਰਾ ਸਿੱਖ ਹੈ, ਰੱਤੇ ਸੇਈ ਜੇ ਮੁੱਖ ਨਾ ਮੁੜਨ ਜਿਹਨਾਂ ਸੁਜਾਤਾ ਸਨ। ਕਹਿੰਦੇ ਪਿਆਰ ਵਾਲੇ ਉਹ ਹੁੰਦੇ ਨੇ ਜਿਹੜੇ ਗੁਰੂ ਤੋਂ ਮੁੱਖ ਨਹੀਂ ਮੋੜਦੇ। ਇਸ ਤਰ੍ਹਾਂ ਨਾਲ ਪੜ੍ਹ ਲੋ, ਨਹੀਂ ਉਹ ਡੋਲਦਾ ਪਿਆਰਾ ਸਿੱਖ ਗੁਰਾਂ ਦਾ, ਦੁੱਖਾਂ ਵਾਲੇ ਚੱਕਰ ਵੇਖ ਕੇ ਡੋਲਦਾ ਪਿਆਰਾ ਸਿੱਖ ਗੁਰਾਂ ਦਾ, ਦੁੱਖਾਂ ਵਾਲੇ ਚੱਕਰ ਵੇਖ ਕੇ Thank you. ਵਿਰਲੇ ਬੰਦੇ ਜਦੋਂ ਗੁਰੂ ਇਮਤਿਹਾਨ ਲੈ ਲਏ ਸਾਂਗ ਪਲਟ ਲਵੇ ਤਾਂ ਕੋਈ ਕੋਈ ਉਹ ਹੈ ਜਿਹੜਾ ਲੰਘ ਸਕਦਾ ਐਸਾ ਮੌਕਾ ਕਿ ਚਿੱਠੀ ਫੇਰ ਆ ਗਈ ਉਸ ਵੇਲੇ ਦੋਏ ਰਹਿ ਗਏ ਘਰ ਵਾਲੀ ਕਹਿਣ ਲੱਗੀ ਹੁਣ ਨਾ ਤੁਸੀਂ ਘਬਰਾਓ ਦੇਖੋ ਗੁਰੂ ਨੂੰ ਮਨਾ ਲਓ ਇਸ ਤਰ੍ਹਾਂ ਨਾਲ ਬੇਨਤੀ ਕਰਦੀ ਹੈ
ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਕੇ ਗੁਰਾਂ ਨੂੰ ਮਨਾ ਲਈਏ ਤਨ ਮਨ ਤਨ ਦੇ ਕੇ
ਮਨਾ ਲਈਏ ਤਨ ਮਨ ਤਨ ਦੇ ਕੇ
ਸਭ ਸੌਂਕ ਗੁਰ ਕੋ ਹੁਕਮ ਮੰਨਿਆ ਭਾਈ ਤਨ ਵੀ ਦੇਤਾ ਮਨ ਵੀ ਦੇਤਾ ਤਨ ਵੀ ਦੇਤਾ ਹੁਕਮ ਮੰਨਣ ਨਾਲ ਵਾਹਿਗੁਰੂ ਮਿਲ ਜਾਂਦਾ ਜਿਨ ਕੋ ਪੂਰਬ ਲਿਖਿਆ ਤਿਨ ਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਵਾਰੀਐ ਇਹ ਜਿੰਦ ਕਹਿੰਦੇ ਜਿੰਦ ਵੀ ਵਰਤੋ ਤਨ ਵੀ ਦੇ ਦੋ ਮਨ ਵੀ ਦੇ ਦੋ ਤਨ ਤਨ ਮਨ ਧਨ ਅਰਪੋ ਤਿਸੈ ਪ੍ਰਭੂ ਮਿਲਾਵੈ ਮੋਏ ਨਾਨਕ ਭਰਮ ਪਉ ਕਟਿਐ ਤੂੰ ਕਹਿ ਜਮ ਕੀ ਜੋ ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੀ ਮੇਰੀ ਲੇਬਰ ਜਿਹੜੀ ਆ ਬੌਂਡਡ ਕਰ ਦੋ ਗਹਿਣੇ ਕਰ ਇਸੇ ਤਰ੍ਹਾਂ ਨਾਲ ਕੀਤਾ 20 ਰੁਪਈਏ ਲਿਆਂਦੇ ਤੇ ਦੇਤੇ ਉਹਤੇ ਬਾਅਦ ਚਿੱਠੀ ਹੁਕਮਨਾਮਾ ਖੋਲਿਆ ਉਹਤੇ ਲਿਖਿਆ ਭਾਈ ਮੰਝ ਹੁਣ ਤੁਸੀਂ ਸਾਡੇ ਕੋਲ ਆ ਜਾਓ ਤੇ ਆ ਕੇ ਇੱਥੇ ਸੇਵਾ ਕਰੋ ਉਸੇ ਵੇਲੇ ਗੁਰਸਿੱਖ ਦੇ ਨਾਲ ਚੱਲ ਪੈਂਦੇ ਅੱਗੇ ਗਏ ਦੀਵਾਨ ਲੱਗਿਆ ਹੋਇਆ ਨਮਸਕਾਰ ਕੀਤੀ ਉਸ ਵੇਲੇ ਗੁਰੂ ਮਹਾਰਾਜ ਨੇ ਦ੍ਰਿਸ਼ਟੀ ਨਹੀਂ ਕਰੀ ਦੇਖਿਆ ਹੀ ਨਹੀਂ ਹੈ ਮਾੜਾ ਜਿਹਾ ਦੇਖਿਆ ਉਹ ਤੇ ਬਾਅਦ ਚੁੱਪ ਕਰ ਗਏ ਬੜਾ ਮਨ ਵਿੱਚ ਆਉਂਦਾ ਕੋਈ ਮਾਣ ਵਾਲਾ ਹੋਵੇ ਵੀ ਮੈਂ ਘਰ ਵੀ ਛੱਡਤਾ ਲੜਕੀ ਵੀ ਗਹਿਣੇ ਪਾਤੀ ਘਰ ਵਾਲੀ ਵੀ ਪਾਤੀ ਮੈਨੂੰ ਤਾਂ ਗੁਰੂ ਸਾਹਿਬ ਨੇ ਬੁਲਾਇਆ ਇਹਦੇ ਨਾਲ ਹੁਕਮ ਦੇ ਕੇ ਬੁਲਾਇਆ ਨਾ ਬੁਲਾਇਆ ਉਸ ਵੇਲੇ ਆਪ ਸੇਵਾ ਕਰਦਾ ਦਿਨ ਰਾਤ ਸੇਵਾ ਕਰਦਾ ਸੇਵਾ ਸੇਵਾ ਕਰਨ ਚ ਫਰਕ ਹੋਇਆ ਕਰਦਾ ਇੱਕ ਸੇਵਾ ਹੈ ਜਿਹੜੀ ਗਵਾਈ ਜਾਂਦੀ ਹੈ ਮਤ ਥੋੜੀ ਸੇਵ ਗਵਾਈ ਹੈ ਇੱਕ ਸੇਵਾ ਹੁੰਦੀ ਹੈ ਜਿਹੜੇ ਨਿਰਮਾਣ ਹੋ ਕੇ ਕੀਤੀ ਜਾਂਦੀ ਹੈ ਨਾਨਕ ਸੇਵਕ ਸੋਈ ਆਖੀ ਹੈ ਜੋ ਸਿਰ ਧਰੇ ਉਤਾਰ ਜਿਹੜੇ ਸੇਵਕ ਦੇ ਵਿੱਚ ਗੁੱਸਾ ਹੈ ਆਪਣੀ ਰੜਕ ਲੈਂਦੀ ਹੈ ਜਿਹੜੇ ਸੇਵਕ ਮੈਨੂੰ ਫਲਾਣਾ ਹੈ ਕਹਿੰਦਾ ਫਲਾਣਾ ਹੈ ਕਹਿੰਦਾ ਉਹ ਸੇਵਕ ਸੂਵਕ ਨਹੀਂ ਹੁੰਦਾ ਐਵੇਂ ਦਿਨ ਕੱਟਣ ਵਾਲਾ ਬੰਦਾ ਹੁੰਦਾ ਸੇਵਕ ਤਾਂ ਮੁਰਦਾ ਹੁੰਦਾ ਸਤਿਗੁਰ ਕਾ ਭਾਣਾ ਮੰਨ ਲਏ ਸ਼ਬਦ ਰੱਖੇ ਉਰਤਾ ਜਿਹੜਾ ਗੁਰੂ ਦਾ ਭਾਣਾ ਮੰਨ ਲਏ ਤੇ ਹਰ ਵਕਤ ਸ਼ਬਦ ਵਾਹਿਗੁਰੂ ਮੰਤਰ ਹਿਰਦੇ ਚ ਧਾਰਨ ਕਰਕੇ ਰੱਖ ਸੋ ਐਸਾ ਜੋ ਸੇਵਾ ਦਾ ਢੰਗ ਹੁੰਦਾ ਉਹ ਸੇਵਾ ਥਾਂ ਪੈਂਦੀ ਗੁਰੂ ਘਰ ਦੇ ਅੰਦਰ ਸੇਵਾ ਤੇ ਸਿਮਰਨ ਸਿਮਰਨ ਵਾਹਿਗੁਰੂ ਨੂੰ ਯਾਦ ਰੱਖਣਾ ਤਪ ਦੀ ਥਾਂ ਤੇ ਸੇਵਾ ਜਿੱਥੇ ਤਪ ਕਰਦੇ ਸੀ ਧੂਣੀਆਂ ਤਾਪਦੇ ਸੀ ਆ ਜਿਹੜੀਆਂ ਬੀਬੀਆਂ ਗਰਮੀ ਦੇ ਅੰਦਰ 2 ਘੰਟੇ ਲੰਗਰ ਬਣਾ ਦਿੰਦੀਆਂ ਇੱਕ ਸਾਧ 1.25 ਮਹੀਨਾ ਬੈਠ ਕੇ 4 ਧੂਣੀਆਂ ਲਾ ਕੇ ਧੁੱਪੇ ਬੈਠ ਕੇ ਤਪ ਕਰੇ ਉਹ ਬੀਬੀ ਦੀ ਸੇਵਾ ਉਸ ਤੋਂ ਵੱਧ ਹੈ ਕਿਤੇ ਵੱਧ ਉਹਨੂੰ ਗੁੱਸਾ ਆਉਣਾ ਇਹਦੇ ਅੰਦਰ ਸ਼ੁਕਰਾਨਾ ਆਉਣਾ ਇਹਨੂੰ ਬਰਕਤਾਂ ਪ੍ਰਾਪਤ ਹੋਣੀ ਸੋ ਸੇਵਾ ਬਹੁਤ ਵੱਡੀ ਚੀਜ਼ ਮਹਾਰਾਜ ਨੇ ਫਰਮਾਨ ਕੀਤੀ ਗੁਰੂ 10ਵੇਂ ਪਾਤਸ਼ਾਹ ਮਹਾਰਾਜ ਦਰਬਾਰ ਲੱਗਿਆ ਹੋਇਆ ਆਪਣੇ ਪਾਣੀ ਦਾ ਸ਼ਬਦ ਆਖਿਆ ਸੇਵਾਦਾਰ ਦੂਰ ਗਿਆ ਹੋਇਆ ਇੱਕ ਅਮੀਰ ਲੜਕਾ ਪਾਣੀ ਲੈ ਆਉਂਦਾ ਹੈ ਮਹਾਰਾਜ ਨੇ ਜਲ ਫੜਿਆ ਤੇ ਉਹਦੇ ਬਾਅਦ ਉਹਦੇ ਹੱਥਾਂ ਵੱਲ ਦੇਖਿਆ ਬਹੁਤ ਨਰਮ ਕਹਿੰਦੇ ਬੇਟਾ ਤੇਰੇ ਹੱਥ ਇੰਨੇ ਨਰਮ ਨੇ ਕਹਿੰਦਾ ਮਹਾਰਾਜ ਮੈਂ ਇਹਨਾਂ ਹੱਥਾਂ ਦਾ ਕਦੇ ਕੋਈ ਕੰਮ ਨਹੀਂ ਕਰਿਆ ਕਹਿੰਦੇ ਕੰਮ ਤਾਂ ਨਹੀਂ ਕਰਿਆ ਕਦੇ ਸਾਧ ਸੰਗਤ ਦੇ ਤੱਪੜ ਝਾੜੇ ਹੋਣ ਨਾ ਮਹਾਰਾਜ ਸਾਡੇ ਕੋਲ ਆਪਦੀ ਦਿੱਤੀ ਦੌਲਤ ਇੰਨੀ ਹੈ ਨੌਕਰਾਂ ਨੂੰ ਕਹਿ ਦੇਈਦਾ ਉਹ ਝਾੜ ਦਿੰਦੇ ਨੇ ਜਲ ਪੜਾਇਆ ਹੋਵੇ ਕਹਿੰਦੇ ਨਹੀਂ ਮਹਾਰਾਜ ਬਰਤਨ ਮਾਂਜੇ ਹੁਣ ਸੱਚੇ ਪਾਤਸ਼ਾਹ ਨਹੀਂ ਪੱਖਾ ਚੱਲਿਆ ਹੋਵੇ ਕਹਿੰਦੇ ਨੇ ਉਸ ਵੇਲੇ ਮਹਾਰਾਜ ਕਹਿਣ ਲੱਗੇ ਕੋਈ ਸੇਵਾ ਨਹੀਂ ਕਰੀ ਕਹਿੰਦਾ ਨਾ ਮਹਾਰਾਜ ਪਹਿਲਾ ਦਿਨ ਐਵੇਂ ਆਪ ਨੂੰ ਜਲ ਲਿਆ ਮਹਾਰਾਜ ਜੀ ਨੇ ਜਲ ਪਿੱਛੇ ਕਰਕੇ ਰੱਖਤਾ ਡੁਲਾਤਾ ਸੰਗਤ ਦੇ ਮਨ ਚ ਖਿਆਲ ਹੋ ਗਿਆ ਵੀ ਮਹਾਰਾਜ ਨੇ ਜਲ ਕਿਉਂ ਨਹੀਂ ਪੀਤਾ ਮਹਾਰਾਜ ਨੇ ਸਾਰਿਆਂ ਦੇ ਮਨ ਦੀ ਗੱਲ ਜਾਣ ਕੇ ਪੁੱਛਿਆ ਕਿ ਪ੍ਰੇਮੀਓ ਕੀ ਸ਼ੰਕਾ ਵਿਆਪ ਗਿਆ ਇਹ ਗੁਰਸਿੱਖ ਖੜਾ ਹੋ ਕੇ ਕਹਿਣ ਲੱਗਿਆ ਮਹਾਰਾਜ ਆਪ ਨੇ ਜਲ ਮੰਗਾਇਆ ਸੀ ਤੇ ਪੀਤਾ ਕਿਉਂ ਨਹੀਂ ਕਹਿੰਦੇ ਤੁਹਾਡੇ ਚੋਂ ਕੋਈ ਪ੍ਰੇਮੀ ਐਸਾ ਹੈ ਜਿਹੜਾ ਮੁਰਦੇ ਦੇ ਨਾਲ ਛੋਇਆ ਪਾਣੀ ਪੀ ਲਏ ਸਭ ਚੁੱਪ ਕਰ ਗਏ ਹੁਣ ਤਾਂ ਧਰਮੇ ਪ੍ਰਿਸ਼ਟਿਆ ਗਿਆ ਪਹਿਲੇ ਜ਼ਮਾਨੇ ਚ ਲੋਕ ਧਰਮੀ ਹੋਇਆ ਕਰਦੇ ਸੀ ਮਰਿਆਦਾ ਹੋਇਆ ਕਰਦੀ ਸੀ ਹੁਣ ਤਾਂ ਜਾਣਦਾ ਹੀ ਨਹੀਂ ਕੋਈ ਕੀ ਗੱਲਾਂ ਮੁਰਦੇ ਦੇ ਉੱਤੇ ਬੈਠ ਕੇ ਰੋਟੀ ਖਾ ਲੈਣਗੇ ਜੰਗਲੀ ਬਣ ਗਿਆ ਆਦਮੀ ਬਘਿਆੜ ਬਣਿਆ ਹੋਇਆ ਆਦਮੀ ਨਹੀਂ ਰਿਹਾ ਆਦਮੀ ਆਦਮੀ ਬਹੁਤ ਨੀਵਾਂ ਚੱਲਿਆ ਗਿਆ ਇਹ ਅਰਦਾਸ ਕਰਿਆ ਕਰੋ ਰੋਜ਼ ਅਰਦਾਸ ਕਰੋ ਜੇ ਬਚਣਾ ਰੋਜ਼ ਦੋਏ ਹੱਥ ਬੰਨ ਕੇ ਕਹੋ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਥਾਰ ਜਿੱਤ ਦੁਆਰਾ ਉਭਰ ਤੇ ਤੈ ਲਿਓ ਵਾਰ ਰੋਜ਼ ਕਿਹਾ ਕਰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਅੱਗ ਲੱਗ ਗਈ ਬਚਾ ਲੈ ਸੰਸਾਰ ਨੂੰ ਦੁਖੀ ਹੋ ਗਿਆ ਮਨੁੱਖ ਗਿਰ ਗਿਆ ਜੰਗਲੀ ਜਾਨਵਰ ਬਣ ਗਿਆ 2 ਲੱਤਾਂ ਵਾਲਾ ਉਹਨਾਂ ਦਿਨਾਂ ਚ ਮਰਿਆਦਾ ਸੀ ਮਰਿਆਦਾ ਚ ਸੰਸਾਰ ਰਹਿੰਦਾ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਮੁਰਦੇ ਨਾਲ ਛੂਹਿਆ ਹੋਇਆ ਤਾਂ ਇੱਕ ਪਾਸੇ ਰਿਹਾ, ਜੇ ਮੁਰਦੇ ਦੇ ਪਿੱਛੇ ਸ਼ਮਸ਼ਾਨ ਭੂਮੀ ਥਾਈ ਜਾਈਏ, ਜਦ ਥਾਈ ਪੰਜ ਇਸ਼ਨਾਨਾਂ ਜਾਂ ਇਸ਼ਨਾਨ ਕਰਕੇ ਕੱਪੜੇ ਨਹੀਂ ਬਦਲਦੇ, ਓਨੀ ਦੇਰ ਤੱਕ ਕੁਛ ਅੰਗੀਕਾਰ ਨਹੀਂ ਕਰਦੇ। ਫਿਰ ਕਹਿੰਦੇ ਅਸੀਂ ਕਿਵੇਂ ਮੁਰਦੇ ਦਾ ਪਾਣੀ ਛੂਹਿਆ ਪੀ ਲੈਂਦੇ? ਫਿਰ ਦੂਜੀ ਸਮੱਸਿਆ ਹੋ ਗਈ। ਕਹਿੰਦੇ ਸੱਚੇ ਪਾਤਸ਼ਾਹ, ਇਹ ਤਾਂ ਅਮੀਰ ਦਾ ਲੜਕਾ ਬਹੁਤ ਸੁੰਦਰ ਤੇ ਖੂਬਸੂਰਤ ਆ, ਜਿਵੇਂ ਦੇਖੀ ਜਾਓ ਰੱਬ ਨੇ ਵਿਹਲੇ ਬੈਠ ਕੇ ਬਣਾਇਆ। ਮਹਾਰਾਜ ਕਹਿੰਦੇ ਤੁਹਾਨੂੰ ਗੁਰੂ ਦੀ ਬਾਣੀ ਭੁੱਲ ਗਈ ਪ੍ਰੇਮੀਓ? ਦੇਖੋ ਜੇ ਹਿਰਦੇ ਚ ਪਿਆਰ ਹੋਵੇ ਤਾਂ ਉਹ ਸੇਵਾ ਕਰਿਆ ਕਰਦਾ, ਜਿਹੜਾ ਪਿਆਰ ਤੋਂ ਹੀਣ ਹੈ ਉਹ ਕਦੇ ਸੇਵਾ ਨਹੀਂ ਕਰੇਗਾ। ਜਿਹਦੇ ਹਿਰਦੇ ਚ ਪਿਆਰ ਹੋਵੇਗਾ ਉਹ ਸੇਵਾ ਕਰ। ਗੁਰੂ ਨਾਨਕ ਨੇ ਕੀ ਕਿਹਾ ਪਿਆਰ ਤੋਂ ਹੀਣੇ ਨੂੰ? ਕਿਸੇ ਨੂੰ ਯਾਦ ਨਹੀਂ ਆ ਰਿਹਾ। ਬੇਨਤੀ ਕਰੀ, ਕਹਿੰਦੇ ਪਾਤਸ਼ਾਹ ਤੁਸੀਂ ਉਹ ਦੱਸੋ। ਉਸ ਵੇਲੇ ਮਹਾਰਾਜ ਨੇ ਫਰਮਾਨ ਕਰਿਆ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਜਿਹੜਾ ਸੇਵਾ ਨਹੀਂ ਕਰਦਾ, ਕਿੰਨਾ ਹੀ ਸੁੰਦਰ ਕਿੰਨਾ ਹੀ ਅਮੀਰ ਹੈ, ਉਹ ਤਾਂ ਕਹਿੰਦੇ ਮੁਰਦਾ ਹੋਇਆ ਕਰ। ਜੇ ਸੇਵਾ ਨਾ ਕਰੇ ਨਾ ਅਮੀਰ ਆਦਮੀ, ਮਹਾਂਪੁਰਸ਼ ਕਦੇ ਅਰਦਾਸ ਨਹੀਂ ਕਰਦੇ। ਦੁਨਿਆਵੀ ਲੋਕ ਤਾਂ ਕਰ ਦੇਣਗੇ, ਸੰਤ ਨਹੀਂ ਅਰਦਾਸ ਕਰਦੇ। ਸੰਤਾਂ ਦੀ ਅਰਦਾਸ ਹੁੰਦੀ ਹੈ ਦਾਣਾ ਪਾਣੀ, ਗੁਰੂ ਦਾ ਟਹਿਲ ਪਾਣੀ, ਇਹ ਸਿੱਖਾਂ ਸੇਵਕਾਂ ਦੀ, ਉਹਨਾਂ ਦੀ ਨਹੀਂ ਕਰਦੇ। ਜੇ ਉਹ ਕਹਿਣ ਵੀ ਸਾਡੀ ਅਰਦਾਸ ਨਹੀਂ ਕਰੀ, ਤੁਸੀਂ ਸੇਵਾ ਨਹੀਂ ਕਰੀ। ਸੇਵਾ ਤਾਂ ਉਹਨਾਂ ਦੀ ਹੋਏਗੀ ਅਰਦਾਸ ਤਾਂ ਜਿਹਨਾਂ ਨੇ ਸੇਵਾ ਕਰੀਏ। ਤੇ ਕਹਿਣ ਲੱਗੇ ਭਾਈ ਗੁਰਦਾਸ ਨੇ ਕੀ ਫਰਮਾਇਆ ਉਹਦੇ ਵਾਸਤੇ, ਆਪੇ ਹੀ ਫਿਰ ਇਸ ਤਰ੍ਹਾਂ ਦੇ ਨਾਲ ਸਨਮਾਨ ਕਰਦੇ ਹਾਂ।
ਤਿਰਕਾਰ ਹੱਥਾਂ ਪੈਰਾਂ ਤਿਰਕਾਰ
ਸੇਵਾ ਤਿਰਗ ਹੱਥ ਪੈਰ ਹੋਰ ਨਿਹਲ ਕਰ। ਬਗੈਰ ਸੇਵਾ ਤੇ 100 ਵਾਰੀ ਫਿੱਟੇ ਮੂੰਹ ਕਹੋ, 1 ਵਾਰੀ ਤਿਰਕਾਰ ਕਰ। ਕਹਿੰਦੇ ਤਿਰਕਾਰ ਹੈ ਉਸਦਾ ਜੀਵਨ ਜਿਹੜਾ ਸੇਵਾ ਨਹੀਂ ਕਰਦਾ। ਸੇਵਾ ਇੱਕ ਤਰ੍ਹਾਂ ਦੀ ਨਹੀਂ ਹੁੰਦੀ, ਪੋਥੀਆਂ ਲਿਖ ਕੇ ਦਿੰਦਾ ਹੈ ਉਹ ਵੀ ਸੇਵਾ ਹੈ, ਮਾਸਟਰ ਪੜ੍ਹਾਉਂਦਾ ਹੈ ਬੱਚਿਆਂ ਨੂੰ ਸਹੀ ਤਰੀਕੇ ਨਾਲ ਉਹ ਵੀ ਸੇਵਾ ਹੈ, ਡਾਕਟਰ ਸੋਹਣੀ ਦਵਾਈ ਦਿੰਦਾ ਉਹ ਵੀ ਸੇਵਾ, ਹਾਕਮ ਇਨਸਾਫ ਕਰਦਾ ਹੈ ਉਹ ਜਨਤਾ ਦੀ ਸੇਵਾ, ਅਨੇਕ ਤਰ੍ਹਾਂ ਦੀ ਸੇਵਾ, ਸੰਗਤਾਂ ਦੀ ਸੇਵਾ, ਝਾੜੂ ਦੇਣੇ, ਦਰੀਆਂ ਸਾਫ਼ ਕਰਨੀਆਂ, ਲੰਗਰ ਤਿਆਰ ਕਰਨੇ, ਲੰਗਰ ਜੂਠੇ ਭਾਂਡੇ ਮਾਂਜਣੇ, ਪੱਖੇ ਚੱਲਣੇ। ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਜਿਹੜਾ ਸੇਵਾ ਹੀ ਨਹੀਂ ਕਰਦਾ ਉਹਦੇ ਵਾਸਤੇ ਤਾਂ ਤਰਕਾਰ ਹੈ। ਸੋ ਇਸ ਤਰ੍ਹਾਂ ਭਾਈ ਮੱਝ ਨੇ ਦਿਨ ਰਾਤ ਸੇਵਾ ਕਰਨੀ, ਕਈ ਮਹੀਨੇ ਲੰਘੇ, ਗੁਰੂ ਸਾਹਿਬ ਨੇ ਬੁਲਾਇਆ ਨਾ। ਹੁਣ ਫਰਕ ਦੇਖੀ ਜਾਓ, ਅਸੀਂ ਤਾਂ ਕਹਿਣਾ ਸੀ ਲੈ ਗੁਰੂ ਸਾਹਿਬ ਨੇ ਸਭ ਕੁਛ ਬਰਬਾਦ ਕਰਤਾ ਤੇ ਮੈਨੂੰ ਬੁਲਵਾਇਆ ਹੀ ਨਹੀਂ, ਹਾਲ ਤੱਕ ਗੱਲ ਵੀ ਨਹੀਂ ਪੁੱਛੀ ਵੀ ਤੇਰੇ ਬਾਲ ਬੱਚੇ ਕਿੱਥੇ ਨਾ। ਉਸੇ ਤਰ੍ਹਾਂ ਪਾਣੀ ਚ ਰਾਜੀਏ। ਅਖੀਰ ਮਹਾਰਾਜ ਨੇ ਇੱਕ ਦਿਨ ਪੁੱਛਿਆ, ਕਹਿੰਦੇ ਇੱਕ ਮੰਝ ਨਾਮ ਦਾ ਸਿੱਖ ਆਇਆ ਸੀ ਪਿਆਰਿਓ। ਕਹਿੰਦੇ ਆਇਆ ਮਹਾਰਾਜ? ਕਹਿੰਦੇ ਪ੍ਰਸ਼ਾਦਾ ਕਿੱਥੋਂ ਛਕਦਾ? ਕਹਿੰਦੇ ਮਹਾਰਾਜ ਬਹੁਤ ਸੇਵਾ ਕਰਦਾ, ਸਵੇਰੇ ਹੀ ਲੱਗ ਜਾਂਦਾ, ਰਾਤ ਤੱਕ ਕਰਦਾ, ਬਾਲਣ ਲਿਆਉਂਦਾ। ਕਹਿੰਦੇ ਪ੍ਰਸ਼ਾਦਾ? ਕਹਿੰਦੇ ਉਹਦਾ ਲੰਗਰ ਚੋਂ ਛਕਦਾ। ਫਿਰ ਕਹਿੰਦੇ ਮਜ਼ੂਰੀ ਤਾਂ ਨਾਲ ਦੀ ਨਾਲ ਲਈ ਜਾਂਦਾ, ਉਹਦੀ ਸੇਵਾ ਕਾਹਦੀ ਹੋਈ? ਉਹਨੂੰ ਕਹਿ ਦਿਓ ਲੰਗਰ ਚੋਂ ਪ੍ਰਸ਼ਾਦਾ ਨਾ ਛਕੇ। ਹੁਕਮ ਦੇ ਤਾਂ ਖਿੜੇ ਮੱਥੇ ਮੰਨਦੇ। ਦੋ ਭਰੇ ਲਿਆਉਣ ਲੱਗ ਗਿਆ ਭਾਈ ਗੁਰਦਾਸ ਨੇ। ਜਿਹੜੇ ਪੂਜਾ ਖਾਣ ਵਾਲੇ ਬੰਦੇ ਨੇ ਨਾ, ਸੇਵਾ ਨਹੀਂ ਕਰਦੇ, ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਹੁੰਦੇ ਜਿਹਨਾਂ ਨੇ ਤਨ ਮਨ ਧਨ ਦਿੱਤਾ ਹੋਇਆ, ਦਿਨ ਰਾਤ ਸੇਵਾ ਕਰਦੇ ਨੇ, ਉਹ ਨਿਰਵਾਹ ਮਾਤਰ ਖਾਂਦੇ ਨੇ ਲੰਗਰ ਚ, ਉਹ ਦੋਸ਼ ਨਹੀਂ ਲੱਗਿਆ ਕਰਦਾ। ਇੱਕ ਉਹ ਹੁੰਦੇ ਨੇ ਜਿਹੜੇ ਲੰਗਰ ਦੀ ਝਾਕ ਰੱਖਦੇ ਨੇ, ਬਈ ਅੱਜ ਲੰਗਰ ਤਿਆਰ ਹੋਣਾ, ਚੱਲੀਏ ਫਟਾਫਟ। ਜਾਂ ਕੋਈ ਗੁਰਦੁਆਰੇ ਚੀਜ਼ ਬਣ ਰਹੀ ਹੈ, ਸਾਰਿਆਂ ਨੱਠ ਕੇ ਚਲੇ ਜਾਣਾ ਵੀ ਅੱਜ ਆਹ ਚੀਜ਼ ਬਣਦੀ ਹੈ, ਚੱਲੀਏ। ਉਹਨੂੰ ਮਹਾਰਾਜ ਨੇ ਕੁਛ ਮਨਾ ਕਰਿਆ ਇਸ ਤਰ੍ਹਾਂ ਨਾਲ ਭਾਈ ਗੁਰਦਾਸ ਜੀ।
ਕਿਤੇ ਖੰਡ ਦੇ ਪਲੇਖੇ ਜ਼ਹਿਰ ਖਾਣੀ ਨਾ, ਧਨ ਬੁਰਾ ਤੂੰ ਜਾਣਾ, ਖੰਡ ਦੇ ਪਲੇਖੇ ਜ਼ਹਿਰ ਖਾਣੀ।
ਆਪਣੀ ਮਰਿਆਦਾ ਛੱਡਦੇ ਇਸੇ ਤਰ੍ਹਾਂ ਸਿੱਖ ਵਾਸਤੇ ਧਰਮਸ਼ਾਲਾ ਦੀ ਜਿਹੜੀ ਪੂਜਾ ਖਾਣੀ ਹੈ ਉਹ ਵਿਓ ਦੇ ਕੈਪਸੂਲ ਨੇ ਖੰਡ ਦੇ ਵਿੱਚ ਬਲੇਟੇ ਹੋਏ ਕਹਿੰਦੇ ਪ੍ਰਸ਼ਾਦਾ ਨਾ ਛਕੇ ਉਸ ਵੇਲੇ ਸਾਧ ਜੀ ਚਿੱਤ ਚ ਵਿਖੇਪਤਾ ਨਹੀਂ ਆਉਂਦੀ ਸੁਣਾ ਦਿੱਤਾ ਹੁਕਮ ਪੰਗਤ ਚ ਬੈਠੇ ਨੂੰ ਉਠਾ ਦਿੱਤਾ ਭਾਈ ਮੰਜ ਤੈਨੂੰ ਹੁਕਮ ਨਹੀਂ ਹੈ ਪ੍ਰਸ਼ਾਦਾ ਛਕਣ ਗੁੱਸੇ ਨਹੀਂ ਹੋਇਆ ਉਸ ਵੇਲੇ ਕਹਿਣ ਲੱਗਿਆ ਸੱਤ ਵਚਨ ਗੁਰੂ ਮਹਾਰਾਜ ਦਾ ਫਰਮਾਨ ਸਿਰ ਮੱਥੇ ਤੇ ਗੁੱਸੇ ਨਹੀਂ ਹੋਇਆ ਕਰਦੇ ਸਾਧ ਸੰਗਤ ਜੀ ਜਿਹੜੇ ਰਾਮ ਦੇ ਪਿਆਰੇ ਨੇ ਉਹਨਾਂ ਦੇ ਬਾਰੇ ਇਸ ਤਰ੍ਹਾਂ ਹੁਕਮ ਹੈ
ਰਾਮ ਦੇ ਪਿਆਰੇ ਜੀ ਪਾਣੇ ਵਿੱਚ ਰਾਜੀ ਰਹਿੰਦੇ ਰਾਮ ਦੇ ਪਿਆਰੇ ਪਾਣੇ ਵਿੱਚ ਰਾਜੀ ਰਹਿੰਦੇ
ਮਾੜਾ ਕਹਿਣਾ ਸ਼ੁਰੂ ਕਰਦੇ ਲੇਖੇ ਜਿਹੜਾ ਗੁਰੂਆਂ ਨਾਲ ਕਰਦਾ ਹੈ ਉਹ ਕਹਿੰਦੇ ਉਹ ਪਿਆਰਾ ਨਹੀਂ ਹੋਇਆ ਕਰਦਾ ਉਹ ਤਾਂ ਕੋਈ ਹਿਸਾਬ ਕਿਤਾਬ ਵਾਲਾ ਬੰਦਾ ਹੁੰਦਾ ਪਿਆਰ ਵਾਲਾ ਬੰਦਾ ਤਾਂ ਉਹਨੂੰ ਆਖ ਸੋ ਉਸ ਵੇਲੇ ਸੀਸ ਤੇ ਹੁਕਮ ਮੰਨਿਆ ਕਹਿਣ ਲੱਗੇ ਠੀਕ ਹੈ ਦੋ ਬਰੇ ਲਿਆਉਣੇ ਸ਼ੁਰੂ ਕਰ ਦਿੱਤੇ ਇੱਕ ਬਾਜ਼ਾਰ ਚ ਦੇ ਦੇਣਾ ਤੇ ਇੱਕ ਗੁਰੂ ਕੇ ਲੰਗਰ ਚ ਜੇ ਨਾ ਲਿਆ ਹੋਣਾ ਤਾਂ ਉਸੇ ਤਰ੍ਹਾਂ ਭੁੱਖੇ ਤਿਹਾਏ ਪੈ ਜਾਣਾ ਸ਼ੁਕਰ ਦੇ ਅੰਦਰ ਬੰਦਗੀ ਕਰਨੀ ਹਰ ਬੰਦਾ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਸਾਡਾ ਤੇ ਉਹਨਾਂ ਦਾ ਬਹੁਤ ਫਰਕ ਹੈ ਸਾਸ
ਗੱਲੀ ਅਸੀਂ ਚੰਗੀਆਂ ਚੰਗੀਆਂ
ਸਿੱਖਾਂ ਦੀ ਰੀਸ ਕਰਦੇ ਭੇਖ ਕਰਦੇ ਹਾਂ ਉਹਨਾਂ ਵਰਗੇ ਬਣਨ ਵਾਸਤੇ ਬਾਹਰੋਂ ਬਾਹਰੋਂ ਯਤਨ ਕਰਦੇ ਉਹਨਾਂ ਦੀ ਰੀਸ ਕਿੱਥੇ ਕਰ ਲਾਂਗੇ ਰੀਸਾਂ ਵੀ ਅਸੀਂ ਕਰਦੇ ਉਹ ਤਾਂ ਕੋਈ ਕੋਈ ਬਿਰਲਾ ਬਿਰਲਾ ਹੁੰਦਾ ਹੈ ਗੱਲਾਂ ਵਾਲੀ ਦੁਨੀਆਂ ਸਾਰੀ ਚਾਕਰ ਕੋਈ ਸੇਵਾ ਕਰਦਾ ਮੈਂ ਪਾਠ ਕਰਦਾ ਮੈਂ ਉਹ ਕੰਮ ਕਰਿਆ ਪਰ ਚਾਕਰ ਕੋਈ ਕੋਈ ਹੁੰਦਾ ਮਹਾਰਾਜ ਕਹਿੰਦੇ ਜਿਹੜਾ ਆਪਣਾ ਆਪ ਗਵਾ ਦੇਵੇ ਚੰਗਾ ਕਹੇ ਕੋਈ ਮੰਦਾ ਕਹੇ ਮਾਲਕ ਧੱਕੇ ਮਾਰੇ ਕੱਢ ਦੇਵੇ ਜਿਹੜਾ ਫੇਰ ਵੀ ਚਾਕਰੀ ਕਰੀ ਜਾਵੇ ਉਹ ਚਾਕਰ ਹੋਇਆ ਕਰਦਾ ਡੰਡੇ ਖਾ ਕੇ ਵੀ ਜਿਹੜਾ ਖੁਸ਼ ਰਹੇ ਹੁਣ ਸਮਾਂ ਨੀ ਮੈਂ ਬਹੁਤ ਤੁਹਾਨੂੰ ਇਹਦੇ ਬਾਰੇ ਦੱਸਣਾ ਸੀ ਸੋ ਇਸ ਤਰ੍ਹਾਂ ਦੇ ਨਾਲ ਐਸੇ ਤਰ੍ਹਾਂ ਦੇ ਨਾਲ ਭਾਈ ਮੰਝ ਰਹੇ ਨੇ ਅੱਜ ਆਪ 4 ਵਜੇ ਪਰਾ ਲੈ ਕੇ ਚੱਲਦੇ ਨੇ ਭਾਰੀ ਪਰਾ ਸਿਰ ਦੇ ਉੱਤੇ ਆ ਕਾਲੀ ਬੋਲੀ ਹਨੇਰੀ ਆ ਗਈ ਹੱਥ ਮਾਰਿਆ ਨਜ਼ਰ ਨਹੀਂ ਆਉਂਦਾ ਉਸ ਵੇਲੇ ਆਪ ਚੱਲਦੇ ਚੱਲਦੇ ਰਸਤਾ ਭੁੱਲ ਗਏ ਤੇ ਰਾਹ ਦੇ ਵਿੱਚ ਇੱਕ ਬੋੜਾ ਖੂਹ ਸੀ ਮਾਉਣ ਹੈ ਨਹੀਂ ਸੀ ਜਦੋਂ ਅਗਲਾ ਕਦਮ ਭਰਿਆ ਦੁਰਾਮ ਦੇ ਕੇ ਖੂਹ ਚ ਗਏ ਉਸੇ ਵੇਲੇ ਸੰਭਲਦੀ ਸਾਰ ਪਰਾ ਸਿਰ ਤੇ ਰੱਖ ਲਿਆ ਇਧਰਲੇ ਪਾਸੇ ਗੁਰੂ ਮਹਾਰਾਜ ਸੰਗਤ ਦੇ ਨਾਲ ਬਚਨ ਕਰ ਰਹੇ ਨੇ ਇਕਦਮ ਖੜੇ ਹੀ ਨਹੀਂ ਹੋਏ ਤਖ਼ਤ ਤੋਂ ਉਤਰ ਕੇ ਬਹੁਤ ਕਾਹਲੀ ਕਾਹਲੀ ਜਿਸ ਤਰ੍ਹਾਂ ਕੋਈ ਦੌੜਦਾ ਹੁੰਦਾ ਇਸ ਤਰ੍ਹਾਂ ਦੇ ਨਾਲ ਆਪ ਚੱਲਦੇ ਹਾਂ ਕਿਉਂਕਿ ਗੁਰੂ ਦਾ ਬਿਰਧ ਹੈ ਸਾਧ ਸੰਗਤ ਦੀ।
ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਧ ਸਵਾਲ ਲੈ, ਔਖੀ ਘੜੀ ਨਾ ਦੇਖਣ ਦੇਵੇ ਆਪਣਾ ਬਿਰਧ ਸਵਾਲ ਲੈ।
ਚਾਹੇ ਨਾ ਮਿਲਾਵੇ ਲੇਕਿਨ ਗੁਰੂ ਨੂੰ ਸਿੱਖ ਦਾ ਹਰ ਵਕਤ ਧਿਆਨ ਰਹਿੰਦਾ। ਸਾਧ ਜੀ ਸਭ ਤੋਂ ਜ਼ਿਆਦਾ ਕੋਈ ਪਿਆਰ ਕਰਦਾ ਗੁਰੂ ਸਿੱਖ ਨੂੰ ਪਿਆਰ ਕਰਦਾ, ਚੰਦ ਚਕੋਰ ਪ੍ਰੀਤਾ ਲਾਏ ਤਾਰਨੇ ਵਾਲੇ। ਸੋ ਉਸੇ ਵੇਲੇ ਗੁਰੂ ਮਹਾਰਾਜ ਤਖ਼ਤ ਤੋਂ ਉੱਠ ਕੇ ਖੜੇ ਹੋ ਗਏ, ਨੰਗੇ ਪੈਰ ਦੌੜੇ ਜਾਂਦੇ। ਉਸ ਤਰ੍ਹਾਂ ਅਵਸਥਾ ਹੋ ਗਈ ਜਿਸ ਤਰ੍ਹਾਂ ਦੇ ਨਾਲ ਪੜਿਆ ਜਾਂਦਾ, ਪੜੋ ਪਿਆਰ ਨੂੰ।
ਹਰ ਜੀ ਛੱਡ ਕੇ
ਨਕਸ਼ਾ ਲਿਆਓ ਅੱਖਾਂ ਦੇ ਅੱਗੇ ਗੁਰੂ ਅਰਜਨ ਸਾਹਿਬ ਮਹਾਰਾਜ ਪੂਰੇ ਜ਼ੋਰ ਨਾਲ ਦੌੜੇ ਆ ਰਹੇ, ਨਾਲ ਆਵਾਜ਼ ਦਿੰਦੇ ਨੇ ਕਿ ਰੱਸੇ ਲੈ ਕੇ ਮੇਰੇ ਪਿੱਛੇ ਛੇਤੀ ਆਓ। ਇੱਕ ਸੇਵਾਦਾਰ ਜੋੜਾ ਚੱਕੀ ਜਾਂਦਾ, ਮਹਾਰਾਜ ਜੋੜਾ ਤਾਂ ਪਾ ਲਓ। ਨੰਗੇ ਪੈਰ ਕੰਢੇ ਚੁੱਭਦੇ ਨੇ, ਰੋੜੇ ਚੁੱਭਦੇ ਨੇ, ਕੰਢੇ ਲੱਗਦੇ, ਪਰਵਾਹ ਨਹੀਂ, ਸਿੱਖ ਦੇ ਕੱਢਣ ਵਾਸਤੇ ਦੌੜੇ ਜਾ ਰਹੇ। ਇੱਕ ਸੇਵਾਦਾਰ ਘੋੜੇ ਤੇ ਕਾਠੀ ਪਾ ਕੇ ਘੋੜੇ ਦੇ ਨਾਲ ਨੱਠਿਆ ਆ ਰਿਹਾ, ਮਹਾਰਾਜ ਘੋੜੇ ਤੇ ਚੜ ਜਾਓ, ਕਿਰਪਾ ਕਰੋ। ਜਾਂਦੇ ਕਿੱਥੇ ਨੇ, ਜੰਗਲ ਵਿੱਚ ਪਹੁੰਚ ਗਏ ਮਹਾਰਾਜ। ਇੱਕ ਬੋੜੇ ਖੂਹ ਦੇ ਕੰਢੇ ਜਾ ਕੇ ਰੁਕ ਗਏ। ਪਿੱਛੇ ਰਹਿ ਗਏ, ਅਜੇ ਵੀ ਹੇਠਾਂ ਨੂੰ ਝਾਤੀ ਨਹੀਂ ਮਾਰੀ ਮਹਾਰਾਜ। ਉਸ ਵੇਲੇ ਇਸ਼ਾਰੇ ਨਾਲ ਕਹਿਣ ਲੱਗੇ ਪੁੱਛੋ ਕੌਣ ਹੈ। ਪੁੱਛਿਆ, ਅੰਦਰੋਂ ਆਵਾਜ਼ ਆ ਰਹੀ ਹੈ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਕਹਿੰਦੇ ਕੌਣ ਹੈ ਭਾਈ ਤੂੰ? ਕਹਿੰਦੇ ਮੈਂ ਇੱਕ ਗਰੀਬੜਾ ਜਿਹਾ ਸਿੱਖ ਹਾਂ ਗੁਰੂ ਅਰਜਨ ਪਾਤਸ਼ਾਹ ਦਾ। ਕਹਿੰਦੇ ਖੂਜ ਗਿਰ ਪਿਆ? ਕਹਿੰਦੇ ਹਾਂ ਭਾਈ। ਕਹਿੰਦੇ ਲੈ ਰੱਸੇ ਪੇ ਸਿੱਟਦੇ ਹਾਂ ਅਸੀਂ, ਤੂੰ ਆ ਜਾ। ਕਹਿੰਦੇ ਵੇਖੋ ਪ੍ਰੇਮੀਓ, ਜੇ ਮੈਨੂੰ ਕੱਢਣਾ ਨਾ, ਬਾਲਣ ਅਜੇ ਤੱਕ ਸੁੱਕਾ ਹੈ ਮੇਰੇ ਸਿਰ ਦੇ ਉੱਤੇ, ਇਹ ਤੁਸੀਂ ਪਹਿਲਾਂ ਬਾਲਣ ਕੱਢੋ। ਇਹ ਨਹੀਂ ਆ ਵੀ ਬਾਲਣ ਨੂੰ ਥੱਲੇ ਦੇ ਤਾ ਗਲ ਗਲ ਪਾਣੀ ਆਇਆ ਹੋਇਆ, ਮੂੰਹ ਚ ਪੈਂਦਾ ਪਾਣੀ ਤੇ ਅੱਡੀਆਂ ਚੱਕੀ ਖੜੇ ਨੇ ਬਾਲਣ ਚੱਕੀ। ਇਹ ਨਹੀਂ ਵੀ ਪਰਾ ਥੱਲੇ ਰੱਖ ਕੇ ਉੱਤੇ ਖੜ ਜਾਈਏ। ਕਹਿੰਦੇ ਪਹਿਲਾਂ ਬਾਲਣ ਕੱਢੋ। ਬਾਲਣ ਕੱਢਿਆ ਗਿਆ ਤੇ ਦੂਜੇ ਰੱਸੇ ਦੇ ਨਾਲ ਭਾਈ ਮੰਝ ਨੂੰ ਜਦ ਬਾਹਰ ਕੱਢਦੇ ਨੇ, ਹੈਰਾਨ ਹੋ ਗਿਆ ਵੀ ਇਹ ਤਾਂ ਗੁਰੂ ਮਹਾਰਾਜ ਖੜੇ ਨੇ। ਉਸ ਵੇਲੇ ਨਾਲੇ ਤਾਂ ਗੁਰੂ ਮਹਾਰਾਜ ਦੇ ਨੇਤਰਾਂ ਚੋਂ ਜਲ ਦੀ ਫੁਹਾਰ ਚੱਲ ਰਹੀ ਸਿੱਖ ਦੀ ਕਰਨੀ ਦੇ, ਉਧਰ ਸਿੱਖ ਦੇ ਨੇਤਰਾਂ ਚੋਂ ਜਲ ਦੀ ਫੁਹਾਰ ਚੱਲ ਰਹੀ। ਉਸ ਵੇਲੇ ਗੁਰੂ ਮਹਾਰਾਜ ਨੇ ਅੱਗੇ ਵਧੇ, ਵੱਧ ਕੇ ਸਿੱਖ ਨੂੰ ਛਾਤੀ ਨਾਲ ਲਾ ਲਿਆ। ਕੰਠ ਨਾਲ ਲਾ ਲਿਆ ਗੁਰਾਂ ਨੇ ਪਿਆਰੇ ਸਿੱਖ ਨੂੰ, ਕੰਠ ਨਾਲ ਲਾ ਲਿਆ ਗੁਰਾਂ ਨੇ ਪਿਆਰੇ ਸਿੱਖ ਨੂੰ। ਚੜੀ ਲੱਗੀ ਹੋਈ ਹੈ, ਬੋਲਿਆ ਨਹੀਂ। ਉਸ ਵੇਲੇ ਗੁਰੂ ਮਹਾਰਾਜ ਨੇ ਅਗਲਾ ਵਚਨ ਕਰਿਆ, ਮੰਗ ਪਿਆਰਿਆ ਗੁਰੂ ਨਾਨਕ ਤੋਂ ਦਵਾ ਦੀਏ, ਮੰਗ ਪਿਆਰਿਆ ਓਏ ਗੁਰੂ ਨਾਨਕ ਤੋਂ ਦਵਾ ਠਾਕਰ ਆਪਣੇ ਤੇ ਸੋਈ ਸੋਈ ਦੇ। ਉਸ ਵੇਲੇ ਨੇਤਰਾਂ ਚੋਂ ਜਲ ਜਾ ਰਿਹਾ, ਬੋਲਿਆ ਨਹੀਂ। ਕਹਿੰਦਾ ਅਖੀਰ ਮਹਾਰਾਜ ਕਹਿੰਦੇ ਬੋਲ ਪ੍ਰੇਮੀਆ, ਬੋਲ ਕੇ ਦੱਸ। ਕਹਿੰਦਾ ਸੱਚੇ ਪਾਤਸ਼ਾਹ ਕਿਸੇ ਦਾ ਮੁਥਾਜ ਨਾ ਹੋਵਾਂ, ਨਾਮਦਾਨ ਬਖਸ਼ੋ। ਕਹਿੰਦੇ ਨਹੀਂ, ਜਿਹੜੀ ਗੱਲ ਦਿਲ ਚ ਹੈ ਉਹ ਬੋਲ। ਉਸ ਵੇਲੇ ਦੋਵੇਂ ਹੱਥ ਜੋ ਪਾਤਸ਼ਾਹ ਕਲਯੁਗ ਆ ਗਿਆ, ਸਿੱਖਾਂ ਦੇ ਇੰਨੀ ਕਸਵੱਟੀ ਨਹੀਂ ਕਿਸੇ ਤੇ ਥੈ, ਤੇ ਜੇ ਤੁਸੀਂ ਦਿਆਲ ਹੋਏ ਹੋ ਤਾਂ ਅਗਲੇ ਆਉਣ ਵਾਲੇ ਸਿੱਖਾਂ ਨੂੰ ਰਿਆਇਤੀ ਪਾਸ ਕਰੀ ਜਾਇਓ। ਰਿਆਇਤ ਸਾਡੇ ਵਾਸਤੇ ਮੰਗਿਆ ਬਈ, ਇਹਨਾਂ ਤੇ ਰਹਿ ਨਹੀਂ ਹੋਣਾ, ਪੂਰਾ ਰਿਆਇਤੀ ਪਾਸ ਕਰਿਓ। ਉਸ ਵੇਲੇ ਮਹਾਰਾਜ ਜੀ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਆ, ਮੰਝ ਪਿਆਰਾ ਕਰੋ। ਮੰਝ ਗੁਰੂ ਕਾ ਬੋਝਤਾ, ਕਹਿੰਦੇ ਜਾ ਤੈਨੂੰ ਜਹਾਜ਼ ਬਣਾਇਆ, ਲੰਘਾ ਦੇ ਸਾਰੇ ਜਗ ਨੂੰ, ਜਗ ਲੰਘਣ ਵਾਲਾ। ਕਹਿੰਦੇ ਭਾਈ ਮੰਝ, ਸੋਨੇ ਨੂੰ ਜੇ ਤਾਰ ਨਾ ਦੇਈਏ ਖੋਟ ਰਹਿ ਜਾਂਦੀ, ਜਾ ਤੈਨੂੰ ਸਭ ਕੁਛ ਬਖਸ਼ਿਆ, ਵਿਧੀਆਂ ਸਿੱਧੀਆਂ ਬਰਮ ਗਿਆਨ ਦਸਵੇਂ ਦੁਆਰ ਦਾ ਬਸ, ਜਾ ਇਹ ਤੇਰੇ ਤੇ ਕਸਵੱਟੀ ਲੱਗੀ ਸੀ, ਸਭ ਚੀਜ਼ਾਂ ਤੈਨੂੰ ਮਿਲ ਜਾਣਗੀਆਂ, ਹੁਣ ਜਾ ਕੇ ਆਪ ਨਾਮ ਜਪ ਤੇ ਸੰਸਾਰ ਨੂੰ ਨਾਮ। ਉਸੇ ਵੇਲੇ ਕੀ ਕੌਤਕ ਵਰਤਦਾ ਹੈ, ਜਿੱਥੇ ਲੜਕੀ ਸੀ, ਜਿਸ ਥਾਂ ਤੇ ਘਰ ਵਾਲੀ ਸੀ, ਲਈ ਆਉਂਦੇ ਨੇ, ਨਾਲੇ ਮਾਫੀਆਂ ਮੰਗਦੇ ਹੈ ਕਿ ਭਾਈ ਮੰਝ ਸਾਤੇ ਬੜੀ ਭੁੱਲ ਹੋਈ, ਤੂੰ ਤਾਂ ਗੁਰੂ ਦਾ ਪਿਆਰਾ ਸੀ, ਅਸੀਂ ਤੇਰੀ ਲੜਕੀ ਤੋਂ ਕੰਮ ਕਰਾਇਆ। ਦੂਆ ਕਹਿੰਦਾ ਤੇਰੇ ਘਰ ਵਾਲੀ ਤੋਂ ਕੰਮ ਕਰਾਇਆ। ਪਿੰਡ ਇਕੱਠਾ ਹੋ ਕੇ ਆ ਰਿਹਾ, ਭਾਈ ਮੰਝ ਤੂੰ ਵਾਪਸ ਚੱਲ, ਬੁਰਾ ਹਾਲ ਹੋ ਗਿਆ ਤੇਰੀ ਗੈਰਾਜ ਵੀ, ਸਾਨੂੰ ਹੁਣ ਭੁੱਲ ਦਾ ਪਤਾ ਲੈ, ਸਾਨੂੰ ਵੀ ਉਸ ਗੁਰੂ ਦੇ ਚਰਨ ਛਰਨ ਲੈ ਲੈ ਜਿਹੜੇ ਗੁਰੂ ਨੇ ਤੇਰੇ ਉੱਤੇ ਮਿਹਰ ਕਰੀ ਹੈ। ਸੋ ਇਸ ਤਰ੍ਹਾਂ ਮੰਝਗੀ ਦੇ ਵਿੱਚ ਦੁਆਬੇ ਚ ਭਾਈ ਮੰਝ ਹੋਇਆ ਇੱਕ ਗੁਰਸਿੱਖ। ਸੋ ਉਸਦਾ ਜੀਵਨ ਆਪਾਂ ਦੋ ਦਿਨਾਂ ਚ ਵਿਚਾਰਿਆ, ਉਹਦੇ ਚ ਨਾਮ ਜਪਣਾ ਤੇ ਸੇਵਾ ਕਰਨੀ। ਨਾਮ ਜਪਣ ਦੇ ਨਾਲ ਦੁੱਖਾਂ ਦਾ ਖਾਤਮਾ ਹੁੰਦਾ ਤੇ ਸੇਵਾ ਕਰਨ ਦੇ ਨਾਲ ਇੱਥੇ ਵੀ ਵਡਿਆਈ ਤੇ ਦਰਗਾਹ ਵਿੱਚ ਵੀ ਵਡਿਆਈ।
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਨ ਪਾਈ ਦੇ।